ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ
ਜਨਾਬ ਸਤਿ ਸ਼੍ਰੀ ਅਕਾਲ ਜੀ, ਹੋਰ ਸਿਹਤਾਂ ਠੀਕ ਠਾਕ ਨੇ ਜੀ? ਮੈਂ ਸੋਚਿਆ ਕਿ ਅੱਜ ਪੁਰਾਣਾ ਜਿਹਾ ਕੋਈ ਐਵੇਂ ਦਾ ਸੌਂਗ ਜਾਂ ਕੋਈ ਗੀਤ ਲੱਭਿਆ ਜਾਵੇ ਜਿਹੜਾ ਤੁਹਾਨੂੰ ਪਸੰਦ ਆਵੇ ਬੈਕਗਰਾਉਂਡ ਮਿਊਜ਼ਿਕ ਦੇ ਵਿੱਚ। ਤੇ ਪਿਆਰੇ ਦੋਸਤੋ, ਸੋਚਦੇ ਸੋਚਦੇ ਨਾ ਇੱਕ ਸੀਰੀਅਲ ਮੈਨੂੰ ਯਾਦ ਆਇਆ, ਅਜਨਬੀ ਡੈਨੀ ਦਾ, ਬੜਾ ਕਮਾਲ ਦਾ ਸੀਰੀਅਲ ਸੀ। ਦੂਰਦਰਸ਼ਨ ਦੇ ਵੀ ਚੱਲਿਆ, ਡੀਡੀ ਮੈਟਰੋ ਤੇ ਵੀ ਚੱਲਿਆ, ਤੇ ਉਹਦਾ ਜਿਹੜਾ ਥੀਮ ਆ, ਜਿਹੜਾ ਬੈਕਗਰਾਉਂਡ ਮਿਊਜ਼ਿਕ ਆ, ਉਹ ਮੈਨੂੰ ਲੱਭਾ ਤੇ ਅੱਜ ਮੈਂ ਉਹ ਤੁਹਾਡੇ ਨਾਲ ਦੀ ਨਾਲ ਉਹ ਇੰਜੋਏ ਕਰਨ ਪਿਆ। ਤੇ ਨਾਲ ਪਿਆਰੇ ਦੋਸਤੋ, ਪ੍ਰੋਗਰਾਮ ਨੂੰ ਤੇ ਇੰਜੋਏ ਕਰਨ ਦੇ ਲਈ ਅਸੀਂ ਆਏ ਗਏ, ਤੇ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕੁਝ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਕਰਦੇ ਰਹੀਏ ਤੁਹਾਡੇ ਸੰਗ, ਕਿਉਂਕਿ ਬੇਸਿਕਲੀ ਦੇਖਿਆ ਜਾਵੇ ਤੇ ਹੈ ਤੇ ਲਗਭਗ ਆਪਾਂ ਮਤਲਬ ਸਾਰੇ ਜਣੇ ਦੇਖੀਏ ਓਵਰਆਲ, ਹੈ ਨਾ, ਜੇ ਰੇਸ਼ੋ ਕੱਢੀ ਜਾਵੇ ਤੇ ਇੱਕੋ ਹੀ ਉਮਰ ਦੇ ਹੋਵਾਂਗੇ ਲਗਭਗ। ਦੋ ਚਾਰ ਸਾਲ ਦਾ, ਪੰਜ ਸਾਲ ਦਾ ਹੱਦ, ਪੰਜ ਸਾਲ ਵੱਡੇ ਛੋਟੇ ਦਾ ਫਰਕ ਹੋਊਗਾ, ਹੱਦ 10 ਸਾਲ ਦਾ ਲਾ ਲਓ, ਯਾਨੀ ਉਹਨਾਂ ਰੰਗਾਂ ਨੂੰ ਤੁਸੀਂ ਵੀ ਦੇਖਿਆ ਮਾੜਿਆ, ਜਿਹੜੇ ਰੰਗਾਂ ਨੂੰ ਅਸੀਂ ਦੇਖਿਆ ਤੇ ਮਾੜਿਆ, ਜਿਵੇਂ ਪੁਰਾਣੇ ਸੀਰੀਅਲ ਜਿਹੜੇ ਦੂਰਦਰਸ਼ਨ ਦੇ ਤੁਸੀਂ ਵੀ ਦੇਖਦੇ ਰਹੋ, ਅਸੀਂ ਵੀ ਵੇਖਦੇ ਰਹੇ, ਉਹ ਸਮਾਂ ਉਹ ਟਾਈਮ ਜਿਹੜਾ ਉਹ ਬੜਾ ਕਮਾਲ ਦਾ ਹੁੰਦਾ ਸੀ। ਟਾਈਮ ਝੱਟ ਬੀਤ ਜਾਂਦਾ ਪਿਆਰੇ ਦੋਸਤੋ, ਪਤਾ ਨਹੀਂ ਲੱਗਦਾ ਕਿ ਕਦੋਂ ਜਿਹੜੇ ਸਮਾਂ ਬੀਤ ਜਾਂਦਾ, ਚੰਦ ਪਲਾਂ ਦੇ ਵਿੱਚ ਹੀ ਸਮਾਂ ਐ ਲੰਘ ਜਾਂਦਾ। ਸੋਚਦੇ ਰਹਿੰਦੇ ਹਾਂ ਕਿ ਇਹ ਇਹਨੂੰ ਇੰਜੋਏ ਕਰ ਲਈਏ, ਇਹਨੂੰ ਮਾਣ ਲਈਏ, ਪਰ ਕਈ ਵਾਰ ਤੁਸੀਂ ਦੇਖਿਆ ਹੋਣਾ, ਕੋਸ਼ਿਸ਼ ਕਰਨੇ ਕਿ ਯਾਰ ਸਮਾਂ ਕੀ ਗਵਾਉਣਾ, ਇਹਨੂੰ ਫਿਲਮ ਨੂੰ ਦੇਖ ਕੇ ਸਮਾਂ ਕੀ ਗਵਾਉਣਾ, ਇੱਥੇ ਆ ਕਰਕੇ ਸਮਾਂ ਕੀ ਗਵਾਉਣਾ, ਪਰ ਜਾਣੇ ਅਣਜਾਣੇ ਅਸੀਂ ਬਹੁਤ ਸਾਰਾ ਸਮਾਂ ਗਵਾ ਦਿੰਦੇ ਹਾਂ। ਜ਼ਰੂਰੀ ਨਹੀਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਦਾ ਕਰਕੇ ਗਵਾ ਦਿੰਦੇ ਹਾਂ, ਪਰ ਪਤਾ ਨਹੀਂ ਲੱਗਦਾ ਕਿ ਕਦੋਂ ਸਮਾਂ ਜਿਹੜਾ ਸਾਡੇ ਹੱਥੋਂ ਨਿਕਲ ਜਾਂਦਾ, ਗਵਾ ਜਾਂਦਾ। ਪਰ ਗੱਲ ਇਹ ਆ ਕਿ ਸਮੇਂ ਨੇ ਤਾਂ ਬੀਤ ਹੀ ਜਾਣਾ। ਕਹਿੰਦੇ ਆ ਕਿ ਸਾਹਮਣੇ ਤੋਂ ਜੇ ਕੋਈ ਨਹਿਰ ਜਾ ਰਹੀ ਆ, ਦਰਿਆ ਵਗ ਰਿਹਾ, ਤੇ ਉਹਦਾ ਪਾਣੀ ਤੇ ਬੀਤ ਹੀ ਜਾਣਾ, ਉਹਦਾ ਪਾਣੀ ਤਾਂ ਲੰਘ ਹੀ ਜਾਣਾ। ਉਹ ਤੇ ਤੁਹਾਡੇ ਤੇ ਆ ਨਿਰਭਰ ਕਿ ਤੁਸੀਂ ਉਸ ਵਹਿੰਦੀ ਗੰਗਾ ਚ, ਵਹਿੰਦੀ ਨਦੀ ਦੇ ਵਿੱਚ ਹੱਥ ਧੋ ਲੈਂਦੇ ਆ ਕਿ ਨਹੀਂ ਧੋ ਲੈਂਦੇ। ਯਾਨੀ ਕਹਿਣ ਦਾ ਭਾਵ ਦੇਖਦੇ ਰਹੋਗੇ ਤੇ ਪਾਣੀ ਤਾਂ ਤਦ ਵੀ ਵਗ ਹੀ ਜਾਣਾ, ਤੇ ਉਹਦਾ ਫਾਇਦਾ ਤੇ ਤਾਂ ਹੀ ਆ ਨਾ ਜੇ ਲੰਘਦੇ। ਕਹਿੰਦੇ ਕਿ ਬੰਦਾ ਦਰਿਆ ਵਗਦਾ ਹੋਵੇ ਪਾਣੀ ਦਾ, ਮਿੱਠੇ ਪਾਣੀ ਦਾ, ਬੰਦਾ ਫਿਰ ਵੀ ਧਿਆਇਆ ਮਰ ਜਾਏ ਤੇ ਉਹਦੇ ਤੇ ਲਾਂਹਦਾ ਹੀ ਪੈਣੀ ਹੈ। ਯਾਰ ਕੀ ਤੂੰ ਜ਼ਿੰਦਗੀ ਦੇ ਵਿੱਚ ਵੇਖਿਆ, ਸਾਹਮਣੇ ਪਾਣੀ ਸੀ ਤਦ ਵੀ ਤੂੰ ਧਿਆਇਆ ਮਰ ਗਿਆ, ਤੇ ਉੱਤੇ ਜਾ ਕੇ ਧਰਮਰਾਜ ਪੁੱਛੂਗਾ ਵੀ ਇਹਦੀ ਮੌਤ ਕਿਵੇਂ ਹੋਈ ਆ, ਤਾਂ ਕਹਿਣਾ ਜੀ ਧਿਆਇਆ ਮਰ ਗਿਆ। ਉਹਨੇ ਕਹਿਣਾ ਸਾਹਮਣੇ ਪੈਰ ਤਾਂ ਪੱਟ ਕੇ ਦੇਖਦਾ, ਮਿੱਠੇ ਪਾਣੀ ਦੀਆਂ ਨਹਿਰਾਂ, ਨਦੀਆਂ, ਦਰਿਆ ਵਗ ਰਿਹਾ ਸੀ, ਕੋਸ਼ਿਸ਼ ਹੀ ਨਹੀਂ ਕੀਤੀ। ਤੇ ਕੋਸ਼ਿਸ਼ ਕਰਨੀ ਬੜੀ ਜ਼ਰੂਰੀ ਆ। ਤੇ ਕਹਿੰਦੇ ਨੇ ਕਿ ਇੱਕ ਗੱਲ ਮੈਨੂੰ ਯਾਦ ਆ ਗਈ ਹੈ, ਕਹਿੰਦੇ ਕਿ ਪਹਿਲੇ ਸਮੇਂ ਦੇ ਵਿੱਚ ਕਿਸੇ ਨੇ ਇਹਨਾਂ ਨਾ ਬਈ ਗੱਲ ਤੋਰ ਲਈ, ਕਹਿੰਦੇ ਕਿ ਕੋਈ ਬੰਦਾ ਸੀ ਉਹ ਰੱਬ ਨੂੰ ਉਡੀਕਦਾ ਸੀ, ਰੱਬ ਨੂੰ ਬੜਾ ਮੰਨਦਾ ਸੀ। ਸੁਣਿਆ ਹੋਣਾ ਤੁਸੀਂ ਗੱਲਬਾਤ, ਇਸੇ ਰੇਡੀਓ ਤੇ ਵੀ ਸ਼ਾਇਦ ਸੁਣਿਆ ਹੋਵੇ। ਕਹਿੰਦੇ ਕਿ ਉਹਨੇ ਗੱਲਬਾਤ ਦੇ ਵਿੱਚ ਬਾਬੇ ਨੇ ਇਹ ਪ੍ਰੋਮਿਸ ਕੀਤਾ ਕਿ ਮਤਲਬ ਵੀ ਤੂੰ ਮੈਨੂੰ ਬਚਾਉਣਾ, ਦਰਿਆ ਦੇ ਵਿੱਚ ਹੜ੍ਹ ਆ ਗਿਆ, ਸਾਰੀ ਦੁਨੀਆਂ ਨੂੰ ਕੱਢ ਕੇ ਲੈ ਗਿਆ, ਤੇ ਉਹ ਇਕੱਲਾ ਹੀ ਕੋਠੇ ਤੇ ਬੈਠਾ, ਤੇ ਉਹਨੂੰ ਵਾਰ ਵਾਰ ਲੈ ਕੇ ਆ ਰਿਹਾ ਦਲ, ਕੋਈ ਕਿਸ਼ਤੀ ਲੈ ਕੇ ਆ ਜਾਂਦਾ, ਕੋਈ ਕਿਸ਼ਤੀ ਲੈ ਕੇ ਆ ਜਾਂਦਾ, ਤੇ ਉਹ ਕਹਿੰਦਾ ਨਾ ਜੀ ਮੈਂ ਨਹੀਂ ਜਾਣਾ, ਮੈਨੂੰ ਤਾਂ ਰੱਬ ਲੈ ਕੇ ਜਾਊਗੇ ਤਾਂ ਮੈਂ ਜਾਣਾ। ਤੇ ਉਡੀਕਦਾ ਰਿਹਾ, ਰੱਬ ਨੇ ਕੀ ਆਉਣਾ ਸੀ। ਫੇਰ ਆਇਆ ਇੱਕ ਟੋਲਾ, ਉਹ ਕਹਿੰਦਾ ਆ ਜਾਓ ਬਹਿ ਜਾ, ਵੀ ਪਾਣੀ ਜਿਹੜਾ ਉੱਪਰ ਹੁੰਦਾ ਜਾ ਰਿਹਾ, ਤੇਰੀ ਮੌਤ ਹੋ ਜਾਣੀ ਆ, ਤੂੰ ਚੱਲ ਚੱਲ। ਉਹ ਕਹਿੰਦਾ ਮੈਨੂੰ ਰੱਬ ਤੇ ਵਿਸ਼ਵਾਸ ਆ, ਮੈਨੂੰ ਬਚਾਊਗਾ, ਉਹੀ ਹੀ ਲੈ ਕੇ ਜਾਊਗਾ ਮੈਨੂੰ। ਕਹਿੰਦੇ ਕਰਾਉਂਦੇ ਜੀ ਪਾਣੀ ਵੱਧਦਾ ਗਿਆ ਵੱਧਦਾ ਗਿਆ, ਤੇ ਉਹ ਬੰਦਾ ਡੁੱਬ ਗਿਆ ਡੁੱਬ ਕੇ, ਤੇ ਉਹਦੀ ਆਤਮਾ ਉੱਪਰ ਗਈ ਧਰਮਰਾਜ ਕੋਲ, ਤੇ ਜਾਂਦਾ ਹੀ ਧਰਮਰਾਜ ਕੋਲ ਪਾਲਿਆ ਕੇ ਗੁੱਸੇ ਹੋ ਗਿਆ, ਕਹਿੰਦਾ ਬਾਬਾ ਜੀ ਵੀ ਤੁਸੀਂ ਮੈਨੂੰ ਮਾਰਨਾ ਤੇ ਠੀਕ ਆ, ਪਰ ਮੈਂ ਜਿੰਨਾ ਵਿਸ਼ਵਾਸ ਤੁਹਾਡੇ ਦਿਖਾਇਆ ਤੇ ਤੁਸੀਂ ਮੈਨੂੰ ਬਚਾਓਗੇ, ਤੁਸੀਂ ਮੈਨੂੰ ਬਚਾਓਗੇ, ਤੁਸੀਂ ਬਚਾਇਆ ਕਿਉਂ ਨਹੀਂ। ਤੇ ਬਾਬੇ ਨੇ ਕਿਹਾ ਕਿ ਤਾਂ ਪਾਗਲਾ ਵੀ ਦੋ ਚਾਰ ਵਾਰੀ ਤੈਨੂੰ ਬਚਾਉਣ ਦੇ ਲਈ ਆਪ ਹੀ ਤੇ ਮੈਂ ਆਇਆ ਸੀਗਾ, ਕਈ ਰੂਪਾਂ ਦੇ ਵਿੱਚ ਆਇਆ ਮੈਂ, ਕਦੇ ਪੁਲਿਸ ਵਾਲਾ ਬਣ ਕੇ ਆਇਆ, ਕਦੇ ਮੈਂ ਪਿੰਡ ਦਾ ਸਰਪੰਚ ਬਣ ਕੇ ਆਇਆ, ਕਦੇ ਮੈਂ ਵੈਸੇ ਸੇਵਕ ਬਣ ਕੇ ਆਇਆ, ਮੈਂ ਕਈ ਰੂਪਾਂ ਦੇ ਵਿੱਚ ਤੈਨੂੰ ਬਚਾਉਣਾ, ਤੂੰ ਤੇ ਕਿਸ਼ਤੀ ਚ ਬਹਿਣ ਲਈ ਤਿਆਰ ਹੀ ਨਹੀਂ ਸੀ। ਉਹ ਮੱਥੇ ਤੇ ਹੱਥ ਮਾਰਦਾ ਕਿ ਮੈਂ ਤੇ ਸੋਚਦਾ ਸੀ ਕਿ ਰੱਬ ਕੋਈ ਐਸੀ ਚਮਕ ਦੀ ਰੋਸ਼ਨੀ ਦੇ ਵਿੱਚ ਕੋਈ ਐਵੇਂ ਦਾ ਆਊਗਾ ਦੇਖ ਕੇ, ਬੰਦੇ ਨੂੰ ਲੱਗੇਗਾ ਇਹ ਰੱਬ ਆ, ਤੇ ਰੱਬ ਨੇ ਕਿਹਾ ਸੀ ਵੀ ਮੈਂ ਜਿਵੇਂ ਦਾ ਤੁਸੀਂ ਸੋਚਿਆ ਐਵੇਂ ਦਾ ਨਹੀਂ ਆ, ਕਿਸੇ ਦੇ ਰੂਪ ਦੇ ਵਿੱਚ ਵੀ ਕਿਸੇ ਦੇ ਸਰੀਰ ਚ ਵੀ ਜਾ ਕੇ ਕੋਈ ਵੀ ਨੇਕੀ ਭਲੀ ਚੰਗਿਆਈ ਮੈਂ ਬਚਾਉਣ ਦੇ ਲਈ ਆ ਸਕਦਾ। ਤੇ ਮੇਰੇ ਦੋਸਤੋ ਗੱਲ ਇਹ ਆ ਕਿ ਪਾਪੀ ਨੂੰ ਸਜ਼ਾ ਦੇਣ ਦੇ ਲਈ ਕਿਸੇ ਵੀ ਰੂਪ ਦੇ ਵਿੱਚ ਉਹ ਆ ਸਕਦਾ, ਕਿਸੇ ਧਰਮੀ ਨੂੰ ਕਿਸੇ ਚੰਗੇ ਇਨਸਾਨ ਨੂੰ ਬਚਾਉਣ ਦੇ ਲਈ ਉਹ ਕਿਸੇ ਰੂਪ ਦੇ ਵਿੱਚ ਵੀ ਆ ਸਕਦਾ, ਉਹ ਡਾਕਟਰ ਦੇ ਰੂਪ ਦੇ ਵਿੱਚ ਵੀ ਆ ਸਕਦਾ, ਉਹ ਇੱਕ ਸੇਵਕ ਦੇ ਰੂਪ ਦੇ ਵਿੱਚ ਵੀ ਆ ਸਕਦਾ, ਯਾਨੀ ਕੁਝ ਵੀ ਹੋ ਸਕਦਾ। ਗੱਲ ਆ ਕਿ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਵਿਸ਼ਵਾਸ ਹੀ ਤਾਂ ਹੈ ਜਿਹੜਾ ਸਾਨੂੰ ਜਿਉਂਦਿਆਂ ਰੱਖਦਾ ਹੈ। ਆਸ ਹੁੰਦੀ ਹੈ ਕਿ ਸਵੇਰ ਨੂੰ ਆਪਾਂ ਰਾਤ ਨੂੰ ਸੋਣਾ ਕਿ ਸਵੇਰ ਨੂੰ ਉੱਠ ਜਾਣਾ, ਇਸੇ ਆਸ ਦੇ ਨਾਲ ਸੋਨੇ ਆ ਤੇ ਸ਼ਾਇਦ ਇਸ ਕਰਕੇ ਹੀ ਅਸੀਂ ਉੱਠ ਜਾਂਦੇ ਹਾਂ। ਇਹ ਵਿਸ਼ਵਾਸ ਜ਼ਿੰਦਗੀ ਜੀਣ ਦਾ, ਜਿੰਦੇ ਰਹਿਣ ਦਾ ਸਾਨੂੰ ਜਿੰਦਾ ਰੱਖਦਾ ਹੈ। ਜਿੱਦਣ ਅਸੀਂ ਹੱਥ ਖੜੇ ਕਰ ਦਿੰਦੇ ਹਾਂ ਕਿ ਨਹੀਂ ਸ਼ਾਇਦ ਹੁਣ ਮੈਂ ਬਚਣਾ ਨਹੀਂ, ਤੇ ਦਿਨ ਸਮਝ ਲਓ ਉਸ ਤੋਂ ਬਾਅਦ ਹੀ ਉਲਟੇ ਗਿਣਨੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਲਈ ਇੱਕ ਜੋਸ਼ੋ ਖਰੋਸ਼, ਇੱਕ ਬੰਦੇ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਵਿਸ਼ਵਾਸ ਨੂੰ ਬਰਕਰਾਰ ਰੱਖਿਓ ਪਿਆਰੇ ਦੋਸਤੋ, ਇਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਨਿਖਾਰ ਲੈ ਕੇ ਆਏਗਾ। ਸਾਰੇ ਗਮਾਂ ਨੂੰ, ਫਿਕਰਾਂ ਨੂੰ, ਕਰ ਦਿਓ ਜੀ ਇੱਕ ਸਾਈਡ ਤੇ, ਤੇ ਆਪਾਂ ਫਿਰ ਖੁਸ਼ੀਆਂ ਖੇੜਿਆਂ ਦੇ ਨਾਲ ਸਾਂਝਾ ਪਾਉਂਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ ਤੁਹਾਨੂੰ ਬਿਹਤਰੀਨ ਗੀਤ, ਤੇ ਇਹਨਾਂ ਗੀਤਾਂ ਨੂੰ ਸੁਣ ਕੇ ਤੁਸੀਂ ਵੈਸੇ ਹੀ ਖੁਸ਼ ਹੋ ਜਾਣਾ। ਆਓ ਫਿਰ ਇੰਜੋਏ ਕਰਦੇ ਹਾਂ ਬਿਹਤਰੀਨ ਗੀਤ ਤੇ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਂਦੇ ਹਾਂ ਹਰਮਨ ਸਟੂਡੀਓ ਦੇ ਵਿੱਚ।
ਸੋਹਣਾ ਨਹੀਂ ਮੰਨਦਾ ਜੁਗ ਬੀਤ ਗਏ ਰਹਿ ਕੇ ਜ਼ਿੰਦਗਾਨੀ ਦੇ ਦਿਨ ਥੋੜੇ ਐਸਾ ਭਗਵਾਨ ਦਾ ਲੁੱਟ ਲਵੇ ਬੁੱਤ ਭਗਵਾਨ ਦਾ ਵੇ ਕਦ ਦੱਸ ਦੇਰੀਆਂ ਲਾਵੀਆਂ ਸਈਆਂ ਨਾ ਜਾਣ ਜੁਦਾਈਆਂ ਵੇ ਕਦ ਦੱਸ ਦੇਰੀਆਂ ਲਾਵੀਆਂ ਸਈਆਂ ਨਾ ਜਾਣ ਜੁਦਾਈਆਂ ਹਾਰ ਗਏ ਤੇਰੀਆਂ ਲੋੜਾਂ ਦੱਸਾਂ ਕੀ ਤੇਰੀਆਂ ਥੋੜਾਂ ਸਾਨੂੰ ਵੇ ਬਸ ਤੇਰੀਆਂ ਲੋੜਾਂ ਦੱਸਾਂ ਕੀ ਤੇਰੀਆਂ ਥੋੜਾਂ ਹਾਰ ਗਏ ਤੇਰੀ ਕਿਉਂ ਨਾ ਕਰਾਂ ਅਥਰੂ ਮੈਂ ਕਹਿਣੇ ਕਿਵੇਂ ਹੋ ਨਾ ਉਦਾਸ ਤੂੰ ਕਹਿਣੇ ਕਿਵੇਂ ਹੋ ਨਾ ਉਦਾਸ ਵੇ ਦੁਨੀਆ ਤੋਂ ਵੈਸ਼ਨੂੰ
ਜੀ ਜਨਾਬ, ਇੱਕ ਵਾਰੀ ਫਿਰ ਤੋਂ ਹਾਜ਼ਰ ਹੋਏ ਹਾਂ ਜੀ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਹਰਮਨ ਸਟੂਡੀਓ ਦੇ ਨਾਲ, ਜਿਸ ਦੇ ਵਿੱਚ ਤੁਹਾਡੀਆਂ ਆਪਣੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ ਪਿਆਰੇ ਦੋਸਤੋ, ਸੋਹਣੇ ਸੋਹਣੇ ਗੀਤਾਂ ਦੀਆਂ ਫਰਮਾਇਸ਼ਾਂ ਭੇਜਣ ਦੇ ਲਈ ਤੁਸੀਂ ਈਮੇਲ ਸਾਡੀ ਨੋਟ ਕਰ ਸਕਦੇ ਹੋ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਜਿਹੜਾ ਸੁਨੇਹਾ ਸਾਡੇ ਤੱਕ ਭੇਜ ਸਕਦੇ ਹੋ। ਸੁਨੇਹਾ ਜ਼ਰੂਰ ਤੁਸੀਂ ਭੇਜਿਆ ਕਰੋ ਪਿਆਰੇ ਦੋਸਤੋ, ਤੁਹਾਡੇ ਸੁਨੇਹੇ ਦੇ ਨਾਲ ਸਾਡਾ ਦਿਲ ਲੱਗਾ ਰਹਿੰਦਾ, ਕਿਉਂਕਿ ਬੰਦਾ ਇਕੱਲਾ ਗੱਲਾਂ ਆਪਸ ਵਿੱਚ ਨਹੀਂ ਨਾ ਕਰ ਸਕਦਾ, ਤੇ ਜਦੋਂ ਤੁਸੀਂ ਸੁਨੇਹਾ ਭੇਜਦੇ ਹੋ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੇ ਆ, ਤੇ ਐਂ ਲੱਗਦਾ ਕਿ ਜਿੱਦਾਂ ਚਿਰਾਂ ਤੋਂ ਵਿਛੜੇ ਸੱਜਣ ਮਿਲੇ ਨੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਸਾਂਝਾ ਪਾ ਰਹੇ, ਗੱਲਾਂ ਬਾਤਾਂ ਜਿਹੜੀਆਂ ਉਹ ਕਰ ਰਹੇ। ਤੇ ਬਹੁਤ ਸਾਰੇ ਅੱਗੇ ਕਹਿੰਦੇ ਹੁੰਦੇ ਸੀ ਨਾ, ਸਿਆਣਿਆਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਸਲਾਹ ਤੇ ਕੰਧਾਂ ਦੀ ਵੀ ਲੈ ਲੈਣੀ ਚਾਹੀਦੀ ਹੈ, ਗੱਲਾਂ ਬਾਤਾਂ ਤੇ ਕੰਧਾਂ ਨਾਲ ਵੀ ਕੀਤੀਆਂ ਜਾ ਸਕਦੀਆਂ ਨੇ, ਭਾਵੇਂ ਕਿ ਕੰਧਾਂ ਜਿਹੜੇ ਜਵਾਬ ਨਹੀਂ ਦਿੰਦੀਆਂ, ਪਰ ਉਹਦੇ ਨਾਲ ਅਸੀਂ ਇੱਕ ਕੌਨਫੀਡੈਂਟ ਹੋ ਜਾਂਦੇ ਹਾਂ ਕਿ ਹਾਂ, ਕਿਸੇ ਦੇ ਨਾਲ ਕੋਈ ਦੁੱਖ ਸ਼ੇਅਰ ਕੀਤਾ, ਕਿਸੇ ਦੇ ਨਾਲ ਕੋਈ ਖੁਸ਼ੀ ਸਾਂਝੀ ਕੀਤੀ, ਕਿਸੇ ਦੇ ਨਾਲ ਕੋਈ ਗੱਲਬਾਤ ਜਿਹੜੀ ਉਹ ਸਾਂਝੀ ਕੀਤੀ। ਕਹਿੰਦੇ ਕਿ ਕੋਈ ਵੀ ਤੁਸੀਂ ਫੈਸਲਾ ਲੈਂਦੇ ਹੋ ਤਾਂ ਉਹਨੂੰ ਕਈ ਵਾਰ ਸੋਚਣਾ ਚਾਹੀਦਾ, ਤਾਂ ਕਰਕੇ ਕਿ ਅਸੀਂ ਉਹਦੇ ਵਿੱਚੋਂ ਜਿਹੜਾ ਨੈਗੇਟਿਵ ਰਿਜ਼ਲਟ ਨਾ ਮਿਲੇ ਜਾਂ ਮਾੜਾ ਨਤੀਜਾ ਸਾਨੂੰ ਉਹਦਾ ਨਾ ਮਿਲੇ। ਸ਼ਾਇਦ ਇਸੇ ਕਰਕੇ ਪਹਿਲਾਂ ਸਿਆਣੇ ਨੇ ਕਿਹਾ ਸੀ ਕਿ ਬੋਲਣ ਤੋਂ ਪਹਿਲਾਂ ਵੀ ਤੋਲਣਾ ਬਹੁਤ ਜ਼ਰੂਰੀ ਹੈ, ਤੇ ਨਾਲ ਦੀ ਨਾਲ ਕੁਝ ਕਹਿਣ ਤੋਂ ਪਹਿਲਾਂ ਇਹ ਸੋਚਣਾ ਬਹੁਤ ਜ਼ਰੂਰੀ ਹੈ ਕਿ ਇਹ ਗੱਲ ਕਿੰਨੀ ਚੰਗੀ ਹੈ ਜਾਂ ਕਿੰਨਾ ਕੁ ਇਹਦੇ ਤੇ ਅਸਰ ਛੱਡੇਗੀ, ਜਾਂ ਮੇਰਾ ਵਿਅਕਤੀਤਵ ਇਸ ਗੱਲ ਦੇ ਨਾਲ ਕਿੰਨਾ ਕੁ ਚੰਗਾ ਨਿਖਰ ਕੇ ਆਏਗਾ ਜਾਂ ਕਿੰਨਾ ਕੁ ਮਾੜਾ। ਭਾਵੇਂ ਕਿ ਇੰਨਾ ਤੋਲਮੋਲ ਨਹੀਂ ਕਰ ਸਕਦੇ ਅਸੀਂ, ਰਿਐਕਟ ਜਦੋਂ ਅਸੀਂ ਕੋਈ ਵੀ ਗੱਲ ਦੇਖਦੇ ਹਾਂ ਤੇ ਉਹਦੇ ਤੇ ਰਿਐਕਟ ਕਰਦੇ ਹਾਂ, ਇਹ ਸਾਡਾ ਸੁਭਾਅ। ਬੰਦਾ ਹਰ ਇੱਕ ਜਿਵੇਂ ਸਿਆਣੇ ਕਹਿੰਦੇ ਹੁੰਦੇ ਕਿ ਸੁਭਾਅ ਦੇ ਮੁਤਾਬਕ ਜੀਂਦਾ, ਤੇ ਸੁਭਾਅ ਦੇ ਮੁਤਾਬਕ ਹੀ ਉਹਦਾ ਜਿਹੜਾ ਵਿਅਕਤੀਤਵ ਬਣਦਾ ਜਾਂਦਾ। ਸੁਭਾਵਾਂ ਨੂੰ ਬਦਲਣਾ ਬੜਾ ਔਖਾ ਹੁੰਦਾ ਪਿਆਰੇ ਦੋਸਤੋ, ਆਦਤਾਂ ਸੁਭਾਅ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਜਾਂ ਕਹਿ ਲਓ ਕਿ ਸੁਭਾਅ ਆਦਤਾਂ ਦੇ ਰੂਪ ਦੇ ਵਿੱਚ, ਤੇ ਆਦਤਾਂ ਜਾਂ ਸੁਭਾਅ ਉਹ ਬਦਲਣਾ ਬੜਾ ਔਖਾ ਹੁੰਦਾ। ਜੇ ਤੁਸੀਂ ਕਹੋ ਕਿ ਜਲਦੀ ਜਲਦੀ ਤੁਸੀਂ ਹਰ ਚੀਜ਼ ਨੂੰ ਬਦਲੋ, ਬੜਾ ਔਖਾ ਹੈ। ਵਾਰਿਸ ਸ਼ਾਹ ਨੇ ਵੀ ਗੱਲ ਕਹੀ ਹੈ ਕਿ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਘਟੀਏ ਪੋਰੀਆਂ ਪੋਰੀਆਂ ਜੀ, ਭਾਵਾਂ ਤੁਸੀਂ ਪੋਰੀਆਂ ਪੋਰੀਆਂ ਕਰਕੇ ਬੰਦੇ ਨੂੰ ਕੱਟ ਵੀ ਦਿਓ, ਉਹਦੀ ਆਦਤ ਉਹੀ ਰਹਿੰਦੀ ਹੈ। ਤੇ ਆਦਤਾਂ ਬਣਨੀਆਂ ਕਿਵੇਂ ਨੇ, ਇਹ ਇੱਕ ਲੰਮਾ ਪ੍ਰੋਸੈਸ ਹੈ। ਬਚਪਨ ਤੋਂ ਲੈ ਕੇ ਹੁਣ ਤੱਕ ਦੇ ਲਈ ਜੋ ਬੰਦਾ ਉਤਾਰ ਚੜਾਅ ਦੇਖਦਾ, ਜੋ ਉਹ ਸੁੱਖ ਦੁੱਖ ਨੂੰ ਦੇਖਦਾ, ਤੇ ਉਹਦੇ ਅਨੁਸਾਰ ਉਹ ਆਪਣਾ ਇੱਕ ਰਾਏ ਬਣਾ ਲੈਂਦਾ ਲੋਕਾਂ ਦੇ ਪ੍ਰਤੀ, ਤੇ ਉਸ ਰਾਏ ਦੇ ਉੱਤੇ ਉਹ ਖਰਾ ਰਹਿੰਦਾ। ਕਾਰਨ ਇਹ ਆ ਕਿ ਬੰਦਾ ਤਜਰਬੇ ਦੇ ਵਿੱਚੋਂ ਸਿੱਖਦਾ। ਜ਼ਾਹਿਰ ਜੀ ਗੱਲ ਆ ਕਿ ਮੈਂ ਕਿਸੇ ਨੂੰ ਕਹਿ ਦਾਂਗਾ ਕਿ ਜ਼ਿੰਦਗੀ ਬੜੀ ਚੰਗੀ ਆ ਜਾਂ ਦੁਨੀਆਂ ਬੜੀ ਖੂਬਸੂਰਤ ਹੈ, ਦੁਨੀਆਂ ਬੜੀ ਦਿਲੋਂ ਪਿਆਰ ਕਰਦੀ ਸਭ ਨੂੰ, ਤੇ ਕਿਸੇ ਨੇ ਮੰਨਣਾ ਨਹੀਂ, ਕਿਉਂਕਿ ਉਹਨੇ ਆਪਣੇ ਤਜਰਬੇ ਦੇ ਅਨੁਸਾਰ ਦੁਨੀਆਂ ਨੂੰ ਪਰਖਣਾ ਤੇ ਦੁਨੀਆਂ ਨੂੰ ਸਮਝਣਾ। ਜ਼ਿਆਦਾਤਰ ਆਪਾਂ ਵੇਖਦੇ ਹਾਂ ਕਿ ਕੋਈ ਬੰਦਾ ਬਚਪਨ ਤੋਂ ਜੋ ਦੇਖਦਾ ਆ ਰਿਹਾ ਕਿਸ ਤਰੀਕੇ ਦੇ ਨਾਲ ਉਹਦੇ ਨਾਲ ਮਤਲਬ ਵਰਤਾਵ ਕੀਤਾ ਜਾ ਰਿਹਾ, ਕਿਸ ਦੇ ਨਾਲ ਉਸ ਨਾਲ ਬੋਲਚਾਲ ਹੋ ਰਹੀ ਹੈ, ਕਿਸ ਦੇ ਨਾਲ ਉਹਦੇ ਰਿਸ਼ਤੇ ਬਣ ਰਹੇ ਨੇ, ਟੁੱਟ ਰਹੇ ਨੇ, ਫਿਰ ਉਹ ਸਾਰੇ ਜ਼ਿੰਦਗੀ ਦੇ ਨਿਚੋੜ ਨੂੰ ਉਹ ਵੇਖਦਾ ਤੇ ਫਿਰ ਉਹ ਹਰ ਬੰਦੇ ਦੇ ਉੱਤੇ ਉਹੀ ਚਸ਼ਮਾ ਲਾ ਕੇ ਦੇਖਦਾ ਕਿ ਇਹ ਵੀ ਉਸੇ ਤਰੀਕੇ ਦਾ ਹੋਣਾ, ਕਿਉਂਕਿ ਤਜਰਬਾ ਕਾਫੀ ਹੋ ਜਾਂਦਾ। ਮੰਨ ਲਓ ਤੁਸੀਂ ਲੈ ਲਓ ਸਭ 30 ਸਾਲ ਦੀ ਉਮਰ ਦੇ ਵਿੱਚ ਬੰਦੇ ਨੂੰ ਜੇ ਇਨਸਾਨ ਪਰਖਣ ਦਾ ਹੱਲੇ ਵੱਲ ਨਹੀਂ ਆਇਆ, ਤਜਰਬਾ ਨਹੀਂ ਆਇਆ, ਇਹਦਾ ਮਤਲਬ ਕਿ ਉਹਨੇ ਫਿਰ ਸਿੱਖਿਆ ਕੁਛ ਨਹੀਂ ਜਾਂ ਉਹਨੇ ਠੋਕਰਾਂ ਨਹੀਂ ਖਾਧੀਆਂ। ਠੋਕਰਾਂ ਖਾ ਕੇ ਹੀ ਜ਼ਿੰਦਗੀ ਦੇ ਵਿੱਚ ਅਕਲਾਂ ਆਉਂਦੀਆਂ ਨੇ, ਕਹਿੰਦੇ ਬਦਾਮ ਖਾ ਕੇ ਨਹੀਂ ਆਉਂਦੀਆਂ। ਇਸ ਕਰਕੇ ਬੰਦਾ ਜਿਹੜਾ ਜਿੰਨੇ ਉਤਾਰ ਚੜਾਅ ਜ਼ਿੰਦਗੀ ਦੇ ਵਿੱਚ ਦੇਖਦਾ ਉਨਾ ਹੀ ਉਹਦਾ ਅਨੁਭਵ ਉਹਦਾ ਤਜਰਬਾ ਬਣਦਾ ਜਾਂਦਾ ਤੇ ਉਸੇ ਆਧਾਰ ਦੇ ਉੱਤੇ ਹੀ ਉਹ ਜ਼ਿੰਦਗੀ ਨੂੰ ਜੀਂਦਾ ਤੇ ਉਸੇ ਆਧਾਰ ਦੇ ਉੱਤੇ ਹੀ ਉਹਦੀਆਂ ਆਦਤਾਂ ਉਹਦਾ ਸੁਭਾਅ ਬਣ ਜਾਂਦਾ। ਕਈ ਵਾਰ ਆਪਾਂ ਵੇਖਦੇ ਹਾਂ ਕਿ ਬਹੁਤ ਕਈ ਲੋਕ ਹੁੰਦੇ ਨੇ ਬੜੇ ਮਤਲਬ ਕਹਿੰਦੇ ਨੇ ਕਿ ਬਦਤਮੀਜ਼ ਨੇ, ਇਹਨਾਂ ਬੋਲਣ ਦੀ ਸਮਝ ਨਹੀਂ ਜਾਂ ਗੁੱਸੇਖੋਰ ਬੜੇ ਨੇ, ਮੂੰਹ ਤੇ ਗੱਲ ਕਰਦੇ ਨੇ, ਕਈ ਹਰ ਬੰਦੇ ਦਾ ਸੁਭਾਅ ਕੁਝ ਚੁੱਪ ਚੁੱਪ ਰਹਿਣ ਵਾਲੇ ਨੇ। ਉਹਨਾਂ ਨੇ ਆਪਣਾ ਉਹ ਸੁਭਾਅ ਇੱਕ ਦਿਨ ਚ ਨਹੀਂ ਬਣਾ ਲਿਆ ਪਿਆ ਦੋਸਤੋ, ਉਹਨੂੰ ਬਣਾਉਣ ਨੂੰ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਹੋਏ ਘਟਨਾਵਾਂ, ਜ਼ਿੰਦਗੀ ਦੇ ਵਿੱਚ ਹੋਏ ਉਤਾਰ ਚੜਾ, ਉਹ ਸਾਰੀਆਂ ਪਰਤਾਂ ਉਹਦੇ ਵਿੱਚ ਨੇ, ਉਹਨਾਂ ਦੇ ਆਧਾਰ ਤੇ ਹੀ ਉਹਨੇ ਆਪਣਾ ਇੱਕ ਸੁਭਾਅ ਬਣਾ ਲਿਆ। ਕਹਿੰਦੇ ਨੇ ਕਿ ਕੋਈ ਚੀਜ਼ ਕੋਮਲ ਹੁੰਦੀ ਹੈ ਤੇ ਉਹਦੇ ਉੱਤੇ ਸ਼ੈਲ ਜਿਹੜਾ ਹੁੰਦਾ, ਉਹਦੀ ਸ਼ੈਲ ਜਿਹੜੀ ਹੁੰਦੀ ਹੈ, ਕਵਰ ਜਿਹੜਾ ਹੁੰਦਾ, ਉਹ ਬੜਾ ਸਟਰੋਂਗ ਬਣ ਜਾਂਦਾ। ਜਿਵੇਂ ਅਖਰੋਟ ਆਪਣੀ ਪ੍ਰੋਟੈਕਸ਼ਨ ਦੇ ਲਈ ਬੜਾ ਸਖਤ ਮਤਲਬ ਆਪਣੇ ਤੇ ਸ਼ੈਲ ਰੱਖਦਾ, ਬਦਾਮ ਆਪਣੇ ਤੇ ਬੜਾ ਸਟ੍ਰਿਕਟਲੀ ਯਾਨੀ ਬੜੀ ਮੋਟੀ ਉਹਦੇ ਤੇ ਪਰਤ ਹੁੰਦੀ ਹੈ ਕਿ ਉਹਨੂੰ ਤੋੜਨਾ ਬੜਾ ਪੋਸੀਬਲ ਨਹੀਂ ਹੁੰਦਾ ਜੇ ਤੁਸੀਂ ਦੰਦਾਂ ਨਾਲ ਤੋੜ ਲਓ ਜਾਂ ਕੋਈ ਸਖਤ ਚੀਜ਼ ਨਾਲ ਤੋੜ ਸਕਦੇ। ਇਸੇ ਤਰੀਕੇ ਦੇ ਨਾਲ ਇਨਸਾਨ ਆਪਣੇ ਸੁਭਾਅ ਦੇ ਅਨੁਸਾਰ ਆਪਣੇ ਆਪ ਨੂੰ ਇੱਕ ਕੋਮਲ ਹਿਰਦੇ ਨੂੰ, ਇੱਕ ਪਿਆਰੇ ਜਿਹੇ ਦਿਲ ਨੂੰ ਪ੍ਰੋਟੈਕਟ ਕਰ ਲੈਂਦਾ ਆਪਣੇ ਇੱਕ ਸੁਭਾਅ ਦੇ ਨਾਲ, ਸਖਤ ਸੁਭਾਅ ਦੇ ਨਾਲ ਜਾਂ ਬੜਬੋਲੇ ਸੁਭਾਅ ਦੇ ਨਾਲ, ਤਾਂ ਕਿ ਉਹਦੇ ਤੱਕ ਕੋਈ ਪਹੁੰਚ ਨਾ ਸਕੇ। ਫਿਰ ਵੀ ਇਨਸਾਨ ਜਿਹੜਾ ਉਸ ਸ਼ੈਲ ਨੂੰ ਪਾਰ ਕਰਕੇ ਯਾਨੀ ਉਹਦੀ ਜਿਹੜੀ ਪ੍ਰੋਟੈਕਸ਼ਨ ਆ ਜਿਹੜੀ ਉਹਨੇ ਬਣਾ ਕੇ ਰੱਖੀ ਆ, ਉਹਦੇ ਤੱਕ ਪਹੁੰਚ ਕੇ ਉਹਦੇ ਚੰਗੇ ਦਿਲ ਨੂੰ ਮਹਿਸੂਸ ਕਰ ਲੈਂਦਾ, ਤੇ ਇਹਦਾ ਮਤਲਬ ਉਹ ਇਨਸਾਨ ਬੜਾ ਦੂਰ ਅੰਦੇਸ਼ੀ ਹੈ ਤੇ ਉਹ ਦਿਲ ਤੋਂ ਤੁਹਾਨੂੰ ਜਾਣਦਾ। ਦਿਲ ਤੋਂ ਜਾਣਨ ਦੇ ਲਈ ਪਹਿਲਾਂ ਬਹੁਤ ਕੁਝ ਸਹਿਣਾ ਪੈਂਦਾ। ਜੋ ਇਨਸਾਨ ਨੇ ਦੁੱਖ ਝੱਲੇ ਨੇ, ਜੋ ਇਨਸਾਨ ਨੇ ਪਰੇਸ਼ਾਨੀਆਂ ਝੱਲੀਆਂ ਨੇ, ਜੋ ਇਨਸਾਨ ਨੇ ਦੁਨੀਆਂ ਦੇ ਰੰਗ ਦੇਖੇ ਨੇ, ਉਹਨੂੰ ਸਮਝਣਾ ਪਏਗਾ। ਜਿਹੜਾ ਇਨਸਾਨ ਸਮਝ ਲੂਗਾ ਫਿਰ ਉਹਦੇ ਦਿਲ ਦੇ ਉੱਤੇ ਉਹਦਾ ਅਸਰ ਜ਼ਰੂਰ ਪੈ ਜਾਂਦਾ। ਇਸੇ ਕਰਕੇ ਨਾਲ ਕਹਿੰਦੇ ਨੇ ਕਿ ਕੁਝ ਰਿਸ਼ਤੇ ਐਸੇ ਬਣ ਜਾਂਦੇ ਜਿਹੜੇ ਸਾਨੂੰ ਲੱਗਦਾ ਹੁੰਦਾ ਯਾਰ ਇਹਦੇ ਨਾਲ ਤਾਂ ਕੋਈ ਨਹੀਂ ਬੋਲ ਸਕਦਾ, ਇਹਨੂੰ ਤਾਂ ਬੁਲਾਉਣਾ ਬੜਾ ਘਾਟੇ ਦਾ ਸੌਦਾ। ਫਿਰ ਵੀ ਕੁਝ ਐਸੇ ਇਨਸਾਨ ਉਹਦੇ ਨਾਲ ਲੰਮੇ ਸਮੇਂ ਤੱਕ ਸਮਾਂ ਕੱਢ ਲੈਂਦੇ ਨੇ, ਫਿਰ ਆਪਣੇ ਵਰਗੇ ਨੂੰ ਹੈਰਾਨੀ ਹੁੰਦੀ ਹੈ ਕਿਵੇਂ ਕੱਢ ਲਿਆ। ਸ਼ਾਇਦ ਉਹਨੇ ਉਹਦੀ ਦਿਲ ਦੀ ਗਹਿਰਾਈ ਨੂੰ ਪੜ੍ਹ ਲਿਆ ਜਾਂ ਉਹਦੇ ਜਿਹੜੇ ਪ੍ਰੋਟੈਕਸ਼ਨ ਵਾਲੇ ਸ਼ੈਲ ਨੂੰ ਉਹਨੂੰ ਚੀਰ ਕੇ ਉਹਦੇ ਦਿਲ ਨੂੰ ਪੜ੍ਹ ਲਿਆ ਕਿ ਦਿਲ ਇਹਦਾ ਬੜਾ ਕੋਮਲ ਆ। ਤੇ ਕਹਿ ਕੇ ਦੇਖ ਲਈਏ ਕਿ ਸੁਭਾਅ ਸਾਰਿਆਂ ਦੇ ਉੱਪਰੋਂ ਉੱਪਰੋਂ ਬੜੇ ਸਖਤ ਵੀ ਹੋ ਸਕਦੇ ਨੇ, ਕੋਮਲ ਵੀ ਹੋ ਸਕਦੇ ਨੇ, ਪਰ ਅੰਦਰੂਨੀ ਜਿਹੜਾ ਹਿਰਦੇ ਆ ਸਾਡਾ, ਉਸ ਦੇ ਵਿੱਚ ਪਰਮਾਤਮਾ ਜਿਸ 'ਚ ਰਹਿੰਦਾ, ਜੋਤ ਜਾਗਦੀ ਆ, ਉਹ ਸਾਰਿਆਂ ਦਾ ਕੋਮਲ ਤੇ ਬੜਾ ਪਿਆਰਾ ਤੇ ਬੜਾ ਸਵੀਟ ਹੁੰਦਾ। ਤੇ ਸਾਧੂ ਸੰਤ ਦੀ ਜਿਹੜੀ ਨਿਗਾਹ ਜਾਂ ਸਮਝ ਹੁੰਦੀ ਆ ਉਹ ਬੜੀ ਦੂਰ ਅੰਦੇਸ਼ੀ ਹੁੰਦੀ ਆ, ਉਹ ਜਾਨਵਰ ਰੂਪੀ ਇਨਸਾਨ ਦੇ ਵਿੱਚ ਵੀ ਉਹ ਦੇਖ ਲੈਂਦੇ ਨੇ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਛੋਟਾ ਜਿਹਾ ਪਿਆਰੇ ਜਿਹਾ ਬਾਲਕ ਬਚਿਆ ਜਿਹੜਾ ਜਿਹਨੂੰ ਕਿ ਮਤਲਬ ਪ੍ਰੋਟੈਕਟ ਕੀਤਾ ਜਾ ਰਿਹਾ, ਜੇ ਉਹਨੂੰ ਉਸ ਤੋਂ ਕੱਢ ਲਿਆ ਜਾਵੇ ਤੇ ਮੈਨੂੰ ਲੱਗਦਾ ਕਿ ਉਹ ਇੱਕ ਜਿਵੇਂ ਕਹਿੰਦੇ ਨੇ ਕਿ ਬੀਜ ਨੂੰ ਜਿਹੜੀ ਸ਼ੈਲਾ ਤੋੜ ਕੇ ਤੇ ਉਹ ਬਾਹਰ ਆ ਕੇ ਤੇ ਫਿਰ ਇੱਕ ਬੜਾ ਵੱਡਾ ਪੇੜ ਬਣ ਜਾਂਦਾ। ਇਸੇ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਜੇ ਪਾਣੀ ਦਿੱਤਾ ਜਾਵੇ ਜਾਂ ਉਹਨੂੰ ਖੁਰਾਕ ਦਿੱਤੀ ਜਾਵੇ ਤਾਂ ਉਹ ਵੀ ਸਾਰੇ ਜਿਹੜੇ ਸ਼ੈਲ ਜਿਹੜੇ ਉਹਨੇ ਪ੍ਰੋਟੈਕਸ਼ਨ ਦੇ ਲਈ ਰੱਖੇ ਹੋਏ ਨੇ ਉਹਨੂੰ ਤੋੜ ਕੇ ਤੇ ਉਹ ਇੱਕ ਬੜਾ ਸੋਹਣਾ ਖੂਬਸੂਰਤ ਇਨਸਾਨ ਬਣ ਕੇ ਸਾਹਮਣੇ ਆ ਸਕਦਾ। ਤੇ ਸਾਨੂੰ ਸਾਰਿਆਂ ਨੂੰ ਇਹੀ ਜਾਣਨਾ ਚਾਹੀਦਾ ਕਿ ਬੁਰਾ ਕੋਈ ਨਹੀਂ ਹੁੰਦਾ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਚਲੋ ਇਹ ਤੇ ਦਿਲ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਤੇ ਉਮੀਦ ਹੈ ਕਿ ਤੁਹਾਨੂੰ ਜਿਹੜੀਆਂ ਉਹ ਕਮਲੀਆਂ ਰਵਲੀਆਂ ਜਿਹੜੀਆਂ ਗੱਲਾਂ ਸਾਡੀਆਂ ਪਸੰਦ ਵੀ ਆਉਂਦੀਆਂ ਹੋਣਗੀਆਂ। ਆਪਾਂ ਸੋਹਣੇ ਸੋਹਣੇ ਗੀਤ ਵੀ ਤੁਹਾਨੂੰ ਸੁਣਾਉਂਦੇ ਹਾਂ, ਜਦ ਤੱਕ ਤਾਇਆ ਬਿਸ਼ਨ ਸਿੰਘ ਜੀ ਹੋਰੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਂਦੇ ਹਾਂ ਤੇ ਆਓ ਆਪਾਂ ਸੁਣ ਲੈਂਦੇ ਹਾਂ ਬਿਹਤਰੀਨ ਗੀਤ ਸਿਰਫ ਤੇ ਸਿਰਫ ਤੁਹਾਡੇ ਲਈ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जां स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसी भी गुरबाणी दे प्रवाह विच शामिल होवो। हां, जे किसी कारण उस समय शामिल नहीं हो सकते तां हरमन रेडियो दी अपनी ऐप तों पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਫੂਕ ਲੈਣਾ ਘਰ ਆਪਣਾ ਇਹ ਇਸ਼ਕ ਨੀ ਚੱਲਦਾ ਮੌਤ ਕੋ
ਇਹ ਇਸ਼ਕ ਨੀ ਚੱਲਦਾ ਮੌਤ ਕੋ
चुगलियां 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 कोई आवो यारो वावो मेरे ढिड दी पीड़ हटावो कोई चुगली नवी सुनावो खेडो चुगलियां 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 चाय खाने की मंजी मूती बज गई कल किसे दी कुड़ी किसे नाल बज गई चाय खाने की मंजी मूती बज गई नी बड़िया गल्ला कर दी सी संतान दिया नी मेरिया धीया गवां ने भगवान दिया हुण वेख लिया ए कारा भज्या फिरदा टब्बर सारा आपा की लैणा सरदारा खेडो चुगलियां चुगलियां बस चुगलियां चुगलियां ਭੈਣੇ ਹਸੀਨਾ ਲੈ ਮੈਂ ਤੈਨੂੰ ਗੱਲ ਦੱਸੀ ਅੱਗੇ ਦੱਸੀ ਨਾ ਲੈਣਾ ਅਸੀਂ ਕਿਸੇ ਤੋਂ ਕੀਏ ਕੋਈ ਮਰੇ ਤੇ ਕੋਈ ਜੀਵੇ ਸੁਥਰਾ ਖੋਲ ਪਤਾ ਤੇ ਪੀਵੇ ਖੇਡੋ ਚੁਗਲੀਆਂ ਚੁਗਲੀਆਂ ਹਾਏ ਚੁਗਲੀਆਂ ਚੁਗਲੀਆਂ ਕਲ ਗਈ ਫੜੀ ਉਹ ਪਰਸੋਂ ਜੀ ਦੀ ਮਾਸੀ ਮੇਰੇ ਨਾਲ ਲੜੀ ਨੀ ਭੈਣੇ ਉਲਟਾ ਵੇਲਾ ਆਇਆ ਨਾ ਕੋਈ ਚਾਚਾ ਨਾ ਕੋਈ ਤਾਇਆ ਹਰ ਕੋਈ ਖਾਂਦਾ ਹੈ ਮਾਲ ਪਰਾਇਆ ਖੇਡੋ ਚੁਗਲੀਆਂ 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 ਮੈਂ ਸੁਣਿਆ ਮੁੰਡਾ ਤੇ ਅੱਖੋਂ ਕਾਣਾ ਏ ਤੂੰ ਕੁੜੀ ਤਾਂ ਜਿੱਥੇ ਸਾ ਕਰਾਣਾ ਏ ਲੈ ਮੈਂ ਸੁਣਿਆ ਮੁੰਡਾ ਤੇ ਅੱਖੋਂ ਕਾਣਾ ਏ ਖਾਨਦਾਨ ਵਿੱਚ ਹੋਰ ਨਾ ਕੋਈ ਖਰਾਬੀ ਬਸ ਮੁੰਡਾ ਜੂਏ ਬਾਜ ਤੇ ਪਿਓ ਸ਼ਰਾਬੀ ਤੂੰ ਮੇਰੀ ਭੈਣ ਪਿਆਰੀ ਤੈਨੂੰ ਸੱਚੀ ਗੱਲ ਚ ਤਾਰੀ ਮੁੰਡਾ ਲੱਗਦਾ ਨਿਰਾਲ ਲਾਰੀ ਖੇਡੋ ਚੁਗਲੀਆਂ 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 ਚੁਗਲੀਆਂ
जावो किसे दे रोस ते जावो किसे भी तरने ते जावो किसे दे मरने ते जावो अफसोस ते जावो किसे दे रोस ते जावो किसे भी तरने ते जावो किसे दे मरने ते जावो पूजा दे सुखाना विच रेला ते विमाना विच परे होए पंडाला विच महफला दीवाना विच चुगले पिछे अगे यारो चुगली सच्चे खब्बे यारो सब नू चंगी लगे खेडो चुगलियां 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 ਬਿਨ ਚੁਗਲੀ ਦੇ ਦੱਸੋ ਕਿਹੜੀ ਸੋਸਾਇਟੀ ਏ ਚੁਗਲਖੋਰਾਂ ਦੀ ਆਪਣੀ ਇੱਕ ਵਰਾਇਟੀ ਏ ਉਹ ਬਿਨ ਚੁਗਲੀ ਦੇ ਦੱਸੋ ਕਿਹੜੀ ਸੋਸਾਇਟੀ ਉਹ ਚੁਗਲੀ ਕਰਨਾ ਚੁਗਲਖੋਰ ਦੀ ਡਿਊਟੀ ਏ ਉਹ ਫੈਸ਼ਨ ਵਾਂਗੂ ਚੁਗਲੀ ਵੀ ਇੱਕ ਬਿਊਟੀ ਏ मर जाना मां निमाना ऊट पटांग लिखे टह जाना एदी चुगली एक गाना दसो चुगलियां चुगलियां हाय चुगलियां चुगलियां ओ चुगली 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 ओ चुगली 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 ओ चुगली 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 खेडो चुगलियां चुगलियां जपो चुगलियां 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 सुनो चुगलियां चुगलियां
ओ तेरे नाम से पौंदे आ बोलियां हनी तेरे नाम से ना से पौंदे कुड़े बोलियां री री रे नी नी ना ना
ताया जी आजो 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 ਓ ਆ ਗਿਆ ਪੁੱਤੂ ਏ ਆ ਗਿਆ ਬਾਬਰ ਹੀਰਾ ਆਇਆ ਵਿਆਹ ਇਧਰ ਕਿਆ ਮੋਪਤੀਆਂ ਫੁੱਲ ਤੇ ਆ ਗਿਆ ਸਾਇਆ ਤੇਰਾ ਲੈ ਵੀ ਮਿਲ ਗਈ ਤਾ ਓ ਬਾਬਰ ਹੀਰਾ ਚਾਹ ਚੂ ਪੀ ਲਾ ਗਿੱਧਾ ਗੁੱਧਾ ਕਰ ਲਾ ਸਾਫ ਨੀ ਮੈਂ ਦੋਵਾਂ ਤਿੰਨਾਂ ਥੱਪੜਾ ਖੜਾ ਮੂੰਹ ਤੇਰੇ ਰਾਜ ਫੇਰੇ ਕੀ ਲਾ ਛੱਡਿਆ ਤੇ ਤਾਇਆ ਜੀ ਵਿਚ ਵਿਚ ਇਹਨੂੰ ਕੁਛ ਹੁੰਦਾ ਇਹਨੂੰ ਮੈਂ ਹੁਣ ਹੜਾ ਨੂੰ ਮੈਂ ਤਾਂ ਹੀ ਕਹਿੰਦਾ ਵੀ ਚਾਹ ਜੋ ਪੀਲਾ ਖਰੇ ਤੇ ਤੂੰ ਕਿਹੜੇ ਕਿਹੜੇ ਬਟਨ ਨੱਪ ਹੋਈ ਜਾਂਦੇ ਆ ਇਧਰ ਆ ਕੇ ਮੇਰਾ ਪੁੱਤ ਕਿਆ ਪੀਲਾ ਕਿਆ ਮੈਂ ਬੱਤੀਆਂ ਤੇ ਲੈ ਜੀ ਆਏ ਆਪਣੇ ਸੁਰੂ ਦੇ ਕੇ ਨਹੀਂ ਆਏ ਤਾਂ ਜੀ ਆਏ ਲੋ ਵੀ ਜਿੰਨੇ ਵੀ ਸੁਰੂ ਤੇ ਅਮਰੀਕਾ ਕੈਨੇਡਾ ਹੰਗਰੀ ਫੰਗਰੀ ਪੋਲੈਂਡ ਹੋਲੈਂਡ ਨਿਊਜ਼ੀਲੈਂਡ ਸਵਿਟਜ਼ਰਲੈਂਡ ਤੇ ਤਾਮਿਲਨਾਡੂ ਤੋਂ ਸਾਡੇ ਸੁਰੋ ਤੇ ਜੁੜੇ ਆ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਖੈਰ ਮਕਦਮ ਜੀਆਂ ਨੂੰ ਜੈ ਜੈਕਾਰ ਜਦੋਂ ਜਾਲ ਹੋਰ ਸੁਣਾਓ ਸੇਧਾ ਹੋਰ ਚੜ੍ਹਦੀ ਕਲਾ ਤਾਇਆ ਜੀ ਥੋੜੇ ਜੇ ਤੁਸੀਂ ਲੇਟ ਹੋ ਜਾਂਦੇ ਆ ਉਹ ਲੇਟ ਬਾਅਦ ਮੈਂ ਦੱਸਿਆ ਭਈਆ ਸਾਡਾ ਚਲ ਗਿਆ ਉਹਦਾ ਕਰਕੇ ਪਛੀ ਲਾਈਆ ਕੰਮ ਸਾਡੇ ਵਾਹਵਾ ਸਿਆੜੇ ਆ ਇਹ ਕਰਕੇ ਥੋੜਾ ਜਿਹਾ ਲੇਟ ਬਜੇਟ ਹੋ ਜਾਂਦੇ ਆ ਹੋਰ ਸਾਨੂੰ ਚਾਹ ਥੋੜਾ ਜਿਹੜਾ ਲੇਟ ਬਜੇਟ ਆਉਣ ਦੇ ਪੁੱਤਾ ਲੇਟ ਕਿਸੇ ਵਜ੍ਹਾ ਦਾ ਕਰਕੇ ਹੋ ਜਾਂਦੇ ਆ ਉਹਦੇ ਲਈ ਅਸੀਂ ਮਾਫ਼ੀ ਵੀ ਸਰੋਤਿਆਂ ਨੂੰ ਮੰਗ ਲੈਂਦੇ ਭਾਈ ਵੀ ਜੇ ਕਿਤੇ ਲੇਟ ਬਜੇਟ ਕਿਸੇ ਕਰਕੇ ਹੋ ਜਾਂਦੇ ਆ ਸਾਨੂੰ ਥੋੜੀ ਜਿਹੀ ਮਾਫ਼ੀ ਵੀ ਦੇ ਦਿਆ ਕਰੋ ਲੱਗਦਾ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਦੀ ਜਿਹੜੀ ਉਹ ਸਾਂਝ ਪਾਉਣੀ ਆ ਆਹ ਤੇ ਸਰੋਤਿਆਂ ਨਾਲ ਸਾਂਝ ਪਹਿਲਾਂ ਨਗਿੰਦਰ ਸਿੰਘ ਹੋਰਾਂ ਦਾ ਸੁਨੇਹਾ ਮੇਰਾ ਪੁੱਤ ਪੜ੍ਹਦੇ ਤੇ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸਾਰੇ ਸਰੋਤਿਆਂ ਨੂੰ ਆਪਾਂ ਜੀ ਨੂੰ ਵੀ ਕਰਨੇ ਆ ਤੇ ਨਗਿੰਦਰ ਸਿੰਘ ਜੀ ਹੋਰਾਂ ਨੂੰ ਲਤਾ ਜੀ ਉਹਨਾਂ ਨੇ ਗੁਰਮੁਖੀ ਦੇ ਵਿੱਚ ਭੇਜਿਆ ਤੇ ਤੁਸੀਂ ਪੜ੍ਹ ਦਿਓ ਜੀ ਨਗਿੰਦਰ ਸਿੰਘ ਜੀ ਆਜੋ ਚਾਵਾਂ ਪੱਤੀਆਂ ਤੁਹਾਨੂੰ ਸ਼ਿਕਾਈਏ ਆਂਦੇ ਹਰ ਮੈਂ ਰੇਡੀਓ ਦੀ ਸਭ ਟੀਮ ਦੇ ਰੱਬ ਵਰਗੇ ਸਰੋਤਿਆਂ ਨੂੰ ਸਤਿਕਾਰ ਭਰੀ ਸੀਸ ਨਵਾ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਤਾਇਆ ਜੀ ਤੁਹਾਡਾ ਵਾਇਸ ਮੈਸੇਜ ਸੁਣਿਆ ਬਾਦਸ਼ਾਹੀ ਦਸਵੀਂ ਇਹਨਾਂ ਦਾ ਜ਼ਿਕਰ ਕਰਦੇ ਆ ਆਪ ਜੀ ਦੀ ਆਵਾਜ਼ ਕੰਨੀ ਪਈ ਬੜਾ ਹੀ ਮਨ ਖੁਸ਼ ਹੋਇਆ ਕਿ ਇਹ ਆਵਾਜ਼ ਸਿਰਫ ਦਾਸ ਦੇ ਕੰਨੀ ਨਹੀਂ ਪਈ ਸਗੋਂ ਸਾਰੇ ਸਰੋਤਿਆਂ ਦੇ ਕੰਨੀ ਪਈ ਹੈ। ਬਹੁਤ ਹੀ ਚੰਗਾ ਲੱਗਿਆ, ਮਨ ਨੂੰ ਬਹੁਤ ਖੁਸ਼ੀ ਵੀ ਹੋਈ। ਧੰਨਵਾਦ ਹੈ ਤੁਹਾਡਾ, ਨਹੀਂ ਕਹਿੰਦੇ ਸਿੰਘ ਜੀ ਤੁਹਾਡਾ ਆਪ ਦਾ ਧੰਨਵਾਦ ਵੀ, ਤੁਸੀਂ ਸਾਨੂੰ ਚੰਗੀ ਸਿੱਖਿਆ ਦਿੰਦੇ ਹਾਂ। ਕਹਿੰਦੇ ਜਗਤ ਤਾਜ ਵੈਸੇ ਐਸੇ ਤਰ੍ਹਾਂ ਲਾਉਂਦੇ ਰਹੋ ਰੌਣਗਾ, ਬਾਕੀ ਮੇਰੇ ਦਿਲ ਲੱਗਣ ਦੀ ਗੱਲ ਕੀਤੀ ਹੋ ਤੁਸੀਂ, ਮੇਨ ਸਮੱਸਿਆ ਰੇਂਜ ਤੇ ਨੈੱਟ ਦੀ ਆ, ਇਸ ਕਰਕੇ ਮਨ ਗੱਲਾਂ ਕਰਨ ਤੇ ਸੁਣ ਨੂੰ ਕਰਦਾ ਰਹਿੰਦਾ ਜੀ, ਹੋਰ ਕੋਈ ਸਮੱਸਿਆ ਹੈ ਨੀ। ਜੇ ਇਟਲੀ ਤੋਂ ਸਿੱਧੀ ਗੱਲ ਹੁੰਦੀ ਤਾਂ ਕਿਆ ਕਹਿਣੇ ਸੀ, ਪਰ ਕਹਿੰਦੇ ਜੀ ਇਹ ਹੈ ਗੱਲ। ਹੋਰ ਸਭ ਨੂੰ ਹਰਮਨ ਰੇਡੂ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਕਰਨੇ ਆ ਜੀ ਮੋਗੇ ਤੋਂ। ਰਸਦੇ ਰਹੋ, ਵਸਦੇ ਰਹੋ, ਯੁਗ ਯੁਗ ਜੀਓ ਜੀ, ਤੁਹਾਡਾ ਬਹੁਤ ਧੰਨਵਾਦ। ਕਹਿੰਦੇ ਸਿੰਘ ਜੀ ਗੱਲ ਤੁਹਾਡੀ ਸਹੀ ਹੈ, ਜੋ ਸਿੱਧੀ ਗੱਲਬਾਤ ਜਿਹੜੀ ਨਾ ਉਹਦਾ ਆਨੰਦ ਹੀ ਲੈਦਾ। ਤੇ ਰਹੀ ਗੱਲ ਤੁਸੀਂ ਕਈ ਆਵਾਜ਼ਾਂ ਵਾਲੇ ਪਾਤਸ਼ਾਹ ਤੁਸੀਂ ਗੱਲ ਕੀਤੀ ਆ, ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਯਾਦ ਕਰਦੇ ਸਾਰੀ ਸਾਡਾ ਤਨ ਮਨ ਇੱਕ ਐਸੀ ਅਵਸਥਾ ਚ ਪਹੁੰਚ ਜਾਂਦਾ ਜਿਸ ਅਵਸਥਾ ਨੂੰ ਕਹਿੰਦੇ ਆਰਾਮ ਦਾ, ਆਨੰਦ ਦੀ ਅਵਸਥਾ। ਕਿਉਂਕਿ ਜਦੋਂ ਵੀ ਕਿਤੇ ਸਾਨੂੰ ਦੁੱਖ ਆਵੇ ਜ਼ਿੰਦਗੀ ਚ, ਅੱਖਾਂ ਬੰਦ ਕਰਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਧਿਆਈਦਾ, ਸਾਰੇ ਦੁੱਖ ਦੂਰ। ਤੇ ਮੈਂ ਬਾਕੀ ਇਹਨੂੰ ਵੀ ਕਹਿੰਦਾ ਹੁੰਦਾ, ਜ਼ਿੰਦਗੀ ਚ ਜਿੰਨਾ ਵੀ ਵੱਡੇ ਤੋਂ ਵੱਡਾ ਦੁੱਖ ਆਵੇ, ਬਾਜਾਂ ਵਾਲੇ ਪਾਤਸ਼ਾਹ ਨੂੰ ਯਾਦ ਕਰੋ, ਕਿਉਂਕਿ ਉਹਨਾਂ ਨੇ ਜਿੰਨੇ ਦੁੱਖ ਆਪਣੀ ਜ਼ਿੰਦਗੀ ਚ ਸਹਿ ਆ, ਸਹਿੰਦੇ ਸਾਰ ਉਹਨਾਂ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ, ਈਨ ਕਿਸੇ ਦੀ ਮੰਨੀ ਨਹੀਂ, ਚੜ੍ਹਦੀ ਕਲਾ ਦੇ ਵਿੱਚ ਰਹਿ ਆ। ਦੁਨੀਆਂ ਤੋਂ ਜਾਣ ਵੇਲੇ ਵੀ ਚੜ੍ਹਦੀ ਕਲਾ ਚ ਸਨ, ਆਉਣ ਵੇਲੇ ਵੀ ਚੜ੍ਹਦੀ ਕਲਾ ਚ ਸਨ, ਜ਼ਿੰਦਗੀ ਜੀਣ ਵੇਲੇ ਵੀ ਚੜ੍ਹਦੀ ਕਲਾ ਚ ਸਨ। ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹਿਣਾ, ਇਹ ਹੁੰਦੀ ਹੈ ਜ਼ਿੰਦਗੀ। ਜ਼ਿੰਦਗੀ ਜੀਣ ਦਾ ਢੰਗ ਇਹ ਹੁੰਦਾ ਕਿ ਪੂਰੀ ਦੁਨੀਆਂ ਤੁਹਾਨੂੰ ਯਾਦ ਰੱਖੇ। ਮੈਂ ਪਹਿਲਾਂ ਵੀ ਕਿਹਾ ਵੀ ਉਹਨਾਂ ਵਰਗਾ ਨਾ ਕੋਈ ਹੋਇਆ ਤਾਂ ਨਾ ਕੋਈ ਹੋਣਾ। ਬੜੇ ਬੜੇ ਜਿਹੜੇ ਕੋਈ ਭਾਰਤ ਤੋਂ ਬਾਹਰ ਦੇ ਵੀ ਜਿਹੜੇ ਗੋਰੇ ਅੰਗਰੇਜ਼ ਵੀ ਹੋਏ ਆ, ਮਕਾਲ ਫੜ ਗਏ ਵੀ, ਉਹ ਵੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸਤਤ ਕਰਦੇ ਨਹੀਂ ਉਹ ਥੱਕਦੇ, ਕਿਉਂਕਿ ਉਹਨਾਂ ਜਾਣਿਆ, ਉਹਨਾਂ ਜਾਣਿਆ ਵੀ ਇੱਦਾਂ ਦਾ ਇਤਿਹਾਸ ਅਸੀਂ ਕਦੇ ਪੜ੍ਹਿਆ ਨਹੀਂ, ਨਾ ਕਿਸੇ ਹੋਰ ਕੰਟਰੀ, ਕਿਉਂਕਿ ਅਸੀਂ ਆਪਣੇ ਮੁਲਕ ਦਾ ਇਤਿਹਾਸ ਜਾਣਦੇ ਹਾਂ। ਗੋਰੇ ਤਾਂ ਸਾਰੀ ਦੁਨੀਆਂ ਦੇ ਇਤਿਹਾਸ ਪੜ੍ਹ ਕੇ ਬੈਠੇ ਆ, ਤਦ ਵੀ ਉਹਨਾਂ ਨੇ ਜਾਣਿਆ ਵੀ ਐਸਾ ਕੋਈ ਯੋਧਾ ਅਸੀਂ ਨਹੀਂ ਦੇਖਿਆ ਜਿਨ੍ਹਾਂ ਨੇ ਕਦੇ ਦੁੱਖ ਦਾ ਦੁੱਖ ਮਨਾਇਆ ਹੋਵੇ। ਸਦਾ ਇੱਕ ਅਵਸਥਾ ਜੀ ਹੈ ਜਿਹਨੂੰ ਕਹਿੰਦੇ ਚੜ੍ਹਦੀ ਕਲਾ। ਉਹਨਾਂ ਨੇ ਖਾਲਸੇ ਨੂੰ ਵੀ ਇਹ ਕਿਹਾ ਵੀ ਚੜ੍ਹਦੀ ਕਲਾ ਵਿੱਚ ਰਹੀ। ਖਾਲਸਾ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ, ਅੱਜ ਚੜ੍ਹਦੀ ਕਲਾ ਜੀ ਰਹਿੰਦਾ। ਖਾਲਸਾ ਦੇ ਚਿਹਰੇ ਤੇ ਕਦੇ ਵੀ ਨਾ ਘਬਰਾਹਟ, ਨਾ ਡਰ, ਨਾ ਚਿੰਤਾ ਮੈਂ ਕਦੇ ਅੱਜ ਤੱਕ ਨਹੀਂ ਦੇਖੀ। ਅੱਗੇ ਵੀ ਖਾਲਸੇ ਦੀ ਫੌਜ ਕਰਦੀ ਸੀ ਮੌਜ, ਹੁਣ ਵੀ ਖਾਲਸੇ ਦੀ ਫੌਜ ਕਰਦੀ ਮੌਜ, ਅੱਗੇ ਤੋਂ ਵੀ ਖਾਲਸੇ ਦੀ ਫੌਜ ਕਰੂਗੀ ਮੌਜ। ਉਹ ਜਿਨ੍ਹਾਂ ਨੇ ਜਾਣਿਆ ਮੌਜਾਂ ਉਹਨਾਂ ਨੇ ਮਾਣੀਆਂ। ਅਸਰ ਜਿਨ੍ਹਾਂ ਨੇ ਜ਼ਿੰਦਗੀ ਦਾ ਮਾਣਿਆ ਜੀ, ਤੇ ਸੁੱਖ ਉਹਨਾਂ ਮੁਹੱਬਤਾਂ ਪਿਆਰਾਂ ਦਾ, ਜ਼ਿੰਦਗੀ ਜੀਣ ਦਾ ਜਾਣਿਆ ਜੀ। ਜਿਨ੍ਹਾਂ ਜਾਣਿਆ ਉਹਨਾਂ ਮਾਣਿਆ, ਜਿਨ੍ਹਾਂ ਮਾਣਿਆ ਜਿਨ੍ਹਾਂ ਜਾਣਿਆ। ਜ਼ਿੰਦਗੀ ਜੀਣਾ ਸਿੱਖਣਾ ਬਹੁਤ ਜ਼ਰੂਰੀ ਆ। ਬਾਕੀ ਕੰਮ ਚਲੋ ਆਪਣੀ ਜ਼ਿੰਦਗੀ ਦੇ ਹਰ ਬੰਦੇ ਦੇ, ਮਹਾਰਾਜ ਨੇ ਕੋਈ ਜ਼ਿੰਮੇਵਾਰੀਆਂ ਪਾਈਆਂ, ਕੋਈ ਖੇਤੀ ਕਰੀ ਜਾਂਦਾ, ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਆਪਣੀ ਆਪਣੀ ਜ਼ਿੰਮੇਵਾਰੀ ਆਪਣੀ ਇਮਾਨਦਾਰੀ ਨਾਲ ਨਿਭਾਉਂਦੇ ਜਾਓ। ਪਰ ਜ਼ਿੰਦਗੀ ਜੀਣ ਦਾ ਜਾਂਚ ਜੇ ਸਿੱਖਣੀ ਆ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਧਿਆਓ, ਉਹਨਾਂ ਦੇ ਇਤਿਹਾਸ ਨੂੰ ਸੁਣੋ, ਜੀਣ ਦੀ ਜਾਂਚ ਆਜੂਗੀ। ਉਹਨਾਂ ਨੂੰ ਅੱਖਾਂ ਬੰਦ ਕਰਕੇ ਔਖੇ ਵੇਲੇ ਜਿੱਤੇ ਆਉਂਗੇ ਤੇ ਔਖਾ ਵੇਲਾ ਔਖਾ ਲੱਗੂਗਾ ਨਹੀਂ, ਇਹ ਮੇਰੀ ਗਰੰਟੀ ਆ, ਮੈਂ ਲਿਖ ਕੇ ਦੇਣ ਨੂੰ ਤਿਆਰ ਆ। ਜਿੰਨੇ ਵੀ ਔਖੇ ਸਮੇਂ ਦੇ ਵਿੱਚ ਤੁਸੀਂ ਹੋਵੋਗੇ, ਉਹ ਔਖਾ ਸਮਾਂ ਤੁਹਾਨੂੰ ਔਖਾ ਨਹੀਂ ਜਾਪਣਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਸੱਚੇ ਪਾਤਸ਼ਾਹ, ਬਾਜਾਂ ਵਾਲੇ ਕਰਗੀਆਂ ਵਾਲੇ ਪਾਤਸ਼ਾਹ, ਤੁਹਾਡਾ ਦੇਣਾ ਸੰਸਾਰ ਦੇ ਹੀ ਨਹੀਂ ਸਕਦਾ ਕਦੇ। ਤੁਸੀਂ ਮੁਰਦਿਆਂ ਦੇ ਵਿੱਚ ਜਾਨ ਪਾਈ ਆ, ਜਿਹੜੇ ਥੱਕ ਗਏ ਟੁੱਟ ਗਏ ਤੇ ਉਹਨਾਂ 'ਚ ਜਾਨ ਪਾਈ ਆ। ਮੈਂ ਹੌਲੀ ਹੌਲੀ ਗਾਂ ਨਗਿੰਦਰ ਸਿੰਘ ਜੀ ਹੋਰਾਂ ਨਾਲ ਵਾਅਦਾ ਕੀਤਾ ਵੀ 20 ਤਰੀਕ ਤੋਂ ਲੈ ਕੇ 28 ਤੱਕ ਮੈਂ ਤਾਂ ਸੁਣਾਇਆ ਕਰੂੰਗਾ, ਤਾਂ ਸੁਣਾਊਂਗਾ ਵੀ ਇਤਿਹਾਸ ਹੀ ਬਾਜਾਂ ਵਾਲੇ ਪਾਤਸ਼ਾਹ ਜੀ ਦਾ ਆਪਾਂ ਸੁਣਿਆ ਕਰਾਂਗੇ, ਸੁਣਾਇਆ ਕਰਾਂਗੇ। ਤੇ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਸਾਨੂੰ ਯਾਦ ਕਰਦੇ ਪਰਦੇਸ ਚੋਂ ਬੈਠੇ, ਬਹੁਤ ਬਹੁਤ ਸ਼ੁਕਰਾਨਾ ਤੇ ਮਲਕੀਤ ਦਾ। ਲਵ ਪੁੱਤਰਾ, ਬਾਜਾਂ ਵਾਲੇ ਕਰਗੀਆਂ ਵਾਲੇ ਪਾਤਸ਼ਾਹ ਦੀ ਯਾਦ ਦੇ ਵਿੱਚ ਕੋਈ ਧਾਰਮਿਕ ਗੀਤ ਜ਼ਰੂਰ ਲਾ ਦੀ ਨਗਿੰਦਰ ਸਿੰਘ ਜੀ ਹੋਰਾਂ ਦੇ ਲਈ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। ਮਾਤਾ ਗੁਜਰੀ ਕਮਾ
ਕਿਤ ਸੀ ਸੁਹਾਗਣਾ ਮਧਾਣੀ ਪਾਈ ਸੁਣਿਆ ਜਾ ਵਾਕਿਆ ਸੀ ਸਾਰੀ ਕੰਬ ਗਈ ਲੁਕਾਈ ਸਹੁਰਿਆਂ ਦੇ ਘਰਾਂ ਵਿੱਚੋਂ ਨਾਰੀਆਂ ਸ਼ੁਕੀਨਣਾ ਦੇ ਹੱਥਾਂ ਵਿੱਚੋਂ ਡਿੱਗ ਪਏ ਰੁਮਾਲ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾ ਕੀਤੀ ਮਾਤਾ ਗੁਜਰੀ ਕਮਾ ਤੰਗ ਹੋ ਗਈ ਕੁੰਡਾ ਖੜੀਆਂ ਖਲੋਤੀ ਆਂਦੀ ਹੈ ਬੁਲਬੁਲਾ ਨੇ ਹੰਝੂ ਕੇਰੇ ਕਲੀਆਂ ਤੇ ਫੁੱਲਾਂ ਉੱਤੇ ਬਾਗ ਫੁੱਲੇ ਖੁਸ਼ੀ ਦਾ ਖਿਆਲ ਪਤੀ ਦਿੱਤਾ ਉਤਰ ਗਿਆ ਉਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਮਾਤਾ ਗੁਜਰੀ ਕਮਾ ਮਹਾਲ ਵੀ ਜਲਾਦਾ ਕੇ ਜਾਂਦੀ ਜੋੜੀ ਪਿਆਰੇ ਆਂਦੀ ਪਹੁੰਚ ਗਏ ਕਚਹਿਰੀ ਬੱਚੇ ਦਾਦੀ ਮਾਤਾ ਦੇਖਦੀ ਸੀ ਫੁੱਲਾਂ ਵਾਂਗੂ ਟੈਕਦੇ ਸਿਵਾਲ ਪਤੀ ਦਿੱਤਾ ਉੱਠ ਗਿਆ ਪੁੱਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾ ਕੀਤੀ ਮਾਤਾ ਗੁਜਰੀ ਕਮਾ ਕੀਤੀ ਮਾਤਾ ਗੁਜਰੀ ਕਮਾ ਹੈ ਕੀਤੀ ਮਾਤਾ ਗੁਜਰੀ ਕਮਾ ਕੀਤੀ ਮਾਤਾ
ਕੱਠਿਆਂ ਰਿਲੇਸ਼ਨ ਨੂੰ ਸਾਲ ਕਿੰਨੇ ਹੋ ਗਏ ਤੇਰੇ ਨਾਲ ਰਹਿੰਦੀ ਨੂੰ ਵੇ ਨਾਲ ਕਿੰਨੇ ਹੋ ਗਏ ਛੇਤੀ ਹੋ ਜੇ ਕਾਮਿਆ ਹੋ ਜੇ ਆਪਣਾ ਵਿਆਹ ਤੇਰੇ ਗਲ ਵਿੱਚ ਬਹਾਨੇ ਮੈਂ ਪਾਉਣੀਆਂ ਪਿਆਰ ਹੋਈ ਜਾਵੇ ਗੂੜਾ ਪਾ ਕੇ ਤੇਰੇ ਨਾਲ ਚੂੜਾ ਵੇ ਮੈਂ ਖੜ ਖੜ ਵੀਡੀਓ ਬਣਾਉਣੀਆਂ ਪਿਆਰ ਹੋਈ ਜਾਵੇ ਗੂੜਾ ਪਾ ਕੇ ਤੇਰੇ ਨਾਲ ਚੂੜਾ ਵੇ ਮੈਂ ਖੜ ਖੜ ਵੀਡੀਓ ਬਣਾਉਣੀਆਂ ਦੇਖੀ ਦਿਨਾਂ ਵਿੱਚ ਦੋਨੋਂ ਕਿੱਦਾਂ ਹਿੱਟ ਹੋ ਜਾਗੇ ਕਰ ਕਰਕੇ ਡਾਇਟ ਦੋਨੋਂ ਫਿੱਟ ਹੋ ਜਾਗੇ ਫੇਰ ਫੇਮਸ ਦੋਨਾਂ ਦੇ ਕਿੰਨੇ ਰੋਲ ਹੋਣਗੇ ਸੈੱਟ ਸਾਨੂੰ ਦੇਖ ਕਪਲਾਂ ਦੇ ਗੋਲ ਹੋਣਗੇ ਫੇਰ ਫੇਮਸ ਦੋਨਾਂ ਦੇ ਕਿੰਨੇ ਰੋਲ ਹੋਣਗੇ ਸੈੱਟ ਸਾਨੂੰ ਦੇਖ ਕਪਲਾਂ ਦੇ ਗੋਲ ਹੋਣਗੇ ਤੈਨੂੰ ਬੋਲਦੀ ਨਾ ਝੂਠ ਲੈ ਕੇ ਨਵੇਂ ਨਵੇਂ ਸੂਟ ਰੀਝ ਹਰੇਕ ਦਿਲ ਦੀ ਪਗਾਉਣੀਆਂ ਹਾਂ ਹਰੇਕ ਦਿਲ ਦੀ ਪਗਾਉਣੀਆਂ ਪਿਆਰ ਹੋਈ ਜਾਵੇ ਗੂੜਾ ਪਾ ਕੇ ਤੇਰੇ ਨਾਲ ਚੂੜਾ ਵੇ ਮੈਂ ਖੜ ਖੜ ਵੀਡੀਓ ਬਣਾਉਣੀਆਂ ਬਣਾਉਣੀਆਂ ਕਰ ਸ਼ਾਇਰੀ ਤੂੰ ਫੇਸ ਜੇ ਕੀ ਉਟਨੀ ਬਣਾਏਗਾ तेनू कसम है किसे ना ड्यूट नहीं बनाएगा किसे होर ना मैसेज जे मैं पढ़े सोने आ, फिर गुस्सा ना करी जे आप लड़े सोने आ। सुनी से मर्द राहे किते पिया तू कराहे मैं शिकायत फिर मम्मी नू लगाउनी आ प्यार होई जावे गूड़ा पाके तेरे नाल चूड़ा वे मैं खड़ खड़ वीडियो बनाउनी आ प्यार होई जावे गूड़ा पाके तेरे नाल चूड़ा वे मैं खड़ खड़ वीडियो बनाउनी आ हां खड़ खड़ वीडियो बनाउनी आ
इस दुनिया विच तीन तरह के लोग मिलते हैं आम लोग ज्ञानी जां विद्वान अते महान लोग ज्ञान अते महानता विरासत विच नहीं मिलते तुसी जिस तरह के मर्जी खानदान विच पैदा हुए हो तुसी ज्ञान प्राप्त करके विद्वान भी बन सकते हो अते महान भी बन सकते हो ज्ञान प्राप्त करन दे तीन रस्ते हैं पहला राह है साडे ज्ञान इंद्रे असी वेख के सुन के सुंघ के जुबान नाल चख के अते अपनी चमड़ी नाल शो के वख वख चीजां दा ज्ञान हासिल करदे हां इस तरह प्राप्त कीता ज्ञान साडा बहुत ही निजी ज्ञान हुंदा है इन्ना निजी के हो सकदा है जेड़ी चीज तुहानू पसंद है ओ चीज तुहाडे घर दे बाकी जीआं नू बिल्कुल पसंद ना होवे हर घर विच नित होण वाले झगड़ियां दा कारण साडा एहो निजी ज्ञान ही है ज्ञान दा दूसरा राह है महान लोकां द्वारा कहियां गईयां गल्लां जिन्ने ज्यादा महान लोकां दे विचार सुन लोगे उन्हां द्वारा रचे ग्रंथ पढ़ लोगे ओने ही वड्डे तुसी ज्ञानी हो जाओगे पर याद रखो बेगाने ज्ञान दियां पंडां चुक के तुसी महाज्ञानी तां हो सकदे हो पर महापुरुष कदे नहीं हो सकदे सारी दुनिया विच धर्म दे नाम ते होण वाले झगड़ियां दा कारण ਇਹ ਗਿਆਨ ਦੀਆਂ ਪੰਡਾਂ ਹੀ ਹਨ ਗੁਰੂ ਨਾਨਕ ਮਹਾਤਮਾ ਬੁੱਧ ਗੈਲੀਲੀਓ ਐਡੀਸਨ ਅਤੇ ਆਇਨਸਟਾਈਨ ਵਰਗੇ ਉਹਨਾਂ ਲੋਕਾਂ ਨੂੰ ਅਸੀਂ ਮਹਾਨ ਲੋਕ ਕਹਿੰਦੇ ਹਾਂ ਜੋ ਇਸ ਦੁਨੀਆ ਨੂੰ ਕੋਈ ਨਵਾਂ ਰਾਹ ਵਿਖਾਉਂਦੇ ਹਨ ਮਹਾਨ ਲੋਕ ਆਪਣੇ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਕੀਤੇ ਗਿਆਨ ਦੇ ਮੁਹਤਾਜ ਨਹੀਂ ਹੁੰਦੇ ਨਾ ਹੀ ਉਹ ਬੇਗਾਨੇ ਗਿਆਨ ਦੇ ਮੁਹਤਾਜ ਹੁੰਦੇ ਹਨ ਉਹ ਕੇਵਲ ਆਪਣੇ ਮਨ ਅੰਦਰ ਵੱਜਣ ਵਾਲੇ ਰੱਬ ਦੇ ਰੇਡੀਓ ਨੂੰ ਸੁਣਦੇ ਹਨ ਉਸ ਉੱਤੇ ਪ੍ਰਸਾਰਿਤ ਹੋਣ ਵਾਲੀ ਧੁਰ ਕੀ ਬਾਣੀ ਨੂੰ ਸੁਣਦੇ ਹਨ ਰੱਬ ਦਾ ਰੇਡੀਓ ਹਰ ਵਿਅਕਤੀ ਵਾਸਤੇ ਇੱਕ ਸਟੇਸ਼ਨ ਵਜਾ ਰਿਹਾ ਹੈ ਅਸੀਂ ਦੂਸਰੇ ਲੋਕਾਂ ਲਈ ਵੱਜਣ ਵਾਲੇ ਸਟੇਸ਼ਨ ਸੁਣਨ ਵਿੱਚ ਇੰਨੇ ਵਿਅਸਤ ਹਾਂ ਕਿ ਆਪਣੇ ਲਈ ਵੱਜ ਰਿਹਾ ਸਟੇਸ਼ਨ ਸੁਣਨ ਦਾ ਸਾਡੇ ਕੋਲ ਸਮਾਂ ਹੀ ਨਹੀਂ ਹੈ ਆਓ ਆਪਣੀ ਇਸ ਵਿਅਸਤ ਜ਼ਿੰਦਗੀ ਵਿੱਚੋਂ 10 ਮਿੰਟ ਆਪਣੇ ਵਾਸਤੇ ਵੀ ਕੱਢੀਏ ਸ਼ਾਂਤ ਹੋ ਕੇ ਬੈਠੀਏ ਆਪਣੇ ਮਨ ਅੰਦਰ ਵੱਜਣ ਵਾਲੇ ਉਸ ਰੱਬ ਦੇ ਰੇਡੀਓ ਨੂੰ ਸੁਣੀਏ ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ
ਤੇਰਾ ਗਾਣਾ ਸੁਣੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ
ਉਹ ਨਹੀਂ ਚਾਚਾ ਅੱਜ ਨਹੀਂ ਗੋਹਾਲ ਟੁੱਟੇ ਪਏ ਆ
ਉੱਠੋਗੇ ਕਿ ਪੁਲਿਸ ਦੀ ਆਵਾਜ਼ ਕੱਢੋ
ਦੁਨੀਆ ਕੱਠੇ ਰਹਿੰਦੇ ਰੱਬ ਦੇ ਬੰਦੇ ਆਪਸ ਵਿੱਚ ਗਰਾਰੀ ਵਾਂਗਰ ਫਿਰਨ ਫਸਾਈ ਦਿੰਦੇ
ਯਾ ਬ੍ਰਿਟਿਸ਼ ਪਾਸਪੋਰਟ
ਕਿੰਨੀ ਅੱਗ ਲੱਗੀ ਆ ਪੱਕੇ ਹੋਣ ਦੀ
ਬੰਦਾ ਹੀ ਖੁਦ ਬੰਦੇ ਦੀ ਪਿਆ ਜੜ ਨੂੰ ਵੱਜਦਾ ਏ ਸੱਚ ਕਹਾਂ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਹਾਂ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਹਾਂ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ
ਤੁਸੀਂ ਵੀ ਬਾਥਰੂਮ ਜਾਣਾ
ਮੈਂ ਤੇਰੀ ਭਰਜਾਈ ਮਹਿੰਗੀ ਨਹੀਂ ਲੈਣੀ
ਜੋੜੀ ਥੋੜੀ ਨਰੜ ਬਥੇਰੇ ਰੂਨਾ ਹੁੰਦੀ ਰਾਜੀ ਏ ਰਿਸ਼ਤੇਦਾਰੀ ਕਾਦੀ ਭਾਜੀ ਚਲਦੀ ਸੌਦੇ ਬਾਜੀ ਏ ਤੇ ਰਾਂਝਾ ਗਰਜ਼ਾਂ ਕਰਕੇ ਅੱਖਾਂ ਗੱਡਦਾ ਏ
ਫੋਨ ਚਾਹੀਦੇ
ਆ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ
ਸਾਹਿਬ ਤੁਸੀਂ ਕਿਵੇਂ ਪੱਕੇ ਹੋ? ਅੱਛਾ ਇਸ ਤਰ੍ਹਾਂ ਹੋਏ ਸੀ।
ਮੈਨੂੰ ਜੱਟ ਵਲੈਤੀ ਹੋ ਗਏ ਵਾਹ ਵਾਹ ਰੋਬ ਜਮਾਉਂਦੇ ਆ, ਸੌਰੀ ਥੈਂਕ ਯੂ ਯਾ ਯਾ ਕਰਕੇ ਦੁਨੀਆ ਨੂੰ ਉਲਝਾਉਂਦੇ ਆ। ਮੈਨੂੰ ਵਹਿਮ ਪਿਆ ਪਰਦੇਸੀ ਬੁੱਲੇ ਵਰਦਾ ਏ,
ਚਾਹੀਦਾ
ਜੇ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ, ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ, ਸੱਚ ਕਿਹਾ ਤਾਂ ਕਹਿਣਾ ਬੂਟਾ ਗੁੱਟਾ
ਗੁੱਟਾ।
ਯਾਰ ਕਮਾ ਲੋ ਪਿਆਰ ਸਮਾਂ ਨਹੀਂ ਵੈਰਾਂ ਵਿੱਚ ਉਜਾੜੀ ਦਾ, ਉੱਤੇ ਬਿੰਦਾ ਬਾਪੂ ਆਖਰ ਮੰਗੂ ਸਭ ਦਿਹਾੜੀ ਦਾ,
ਲਾਈਟ ਬੰਦ ਕਰੋ ਯਾਰ,
ਸੌ ਗਏ ਹੋ? ਚੱਲ ਮੇਰਾ ਪੁੱਤੂ, ਤੇਰਾ ਮਾਰਚ।
ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਨਾਵਾਂ ਨਾਲ, ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਥਾਵਾਂ ਨਾਲ, ਪਿੰਡਾਂ ਨਾਲ ਪਿੰਡਾਂ ਦੇ ਰਾਵਾਂ ਨਾਲ, ਯਾਦਾਂ ਜੋ ਚੱਲਦੀਆਂ ਨੇ ਆਉਂਦੇ ਜਾਂਦੇ ਸਾਵਾਂ ਨਾਲ, ਯਾਦਾਂ ਜੋ ਜੁੜੀਆਂ ਨੇ ਆਪਣਿਆਂ ਨਾਲ, ਮਾਂ ਪਿਓ ਭੈਣ ਭਰਾਵਾਂ ਨਾਲ, ਚੜ੍ਹਦੀ ਉਮਰ ਦੇ ਸੰਦਲੀ ਅਹਿਸਾਸਾਂ ਨਾਲ, ਕਿਸੇ ਦੇ ਨਖਰੇ ਤੇ ਕਿਸੇ ਦੀਆਂ ਅਦਾਵਾਂ ਨਾਲ, ਦਿਲ ਦੇ ਰੱਖਣੇ ਚ ਜੋ ਸਾਂਭੀਆਂ ਯਾਦਾਂ, ਸਾਡੇ ਨਾਲ ਕਰੋ ਸਾਂਝੀਆਂ ਯਾਦਾਂ। ਹਰਮਨ ਰੇਡੀਓ ਦੇ ਪ੍ਰੋਗਰਾਮ ਮਹਿਕ ਦੀਆਂ ਯਾਦਾਂ ਵਿੱਚ
ਲਓ ਜੀ, ਬੈਰ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਕਰ ਰਹੇ ਹਾਂ ਜੀ। ਹਰਮਨ ਰੇਡੀਓ ਆਸਟ੍ਰੇਲੀਆ ਦੇ ਉੱਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣਦੇ ਪਏ ਹੋ, ਤੇ ਇੱਕ ਵਾਰੀ ਫਿਰ ਤੋਂ ਨਿੱਘਾ ਜਿਹਾ ਸਵਾਗਤ ਕਰਦੇ ਹਾਂ ਜੀ। ਉਹ ਬਾਹਰ ਦੇ ਭੱਸੀ ਲੱਗਣਾ ਪਾਲਾ ਬਾਲਾ ਮੈਂ ਕਿ ਬਾਹਰ ਬਹਿ ਗਿਆ
ਜੀ।
ਮੈਂ ਸੋਚਿਆ ਮਾੜੀ ਮੋਟੀ ਗੁਰਦਾੜੀ ਧੁੱਪ ਨਿਕਲੂਗੀ, ਧੁੱਪਾਂ ਜੀ ਵੀ ਤੇਰਾ ਦੇਣਾ ਕੀ ਮੈਂ ਦੇ ਦੂ ਜੇ ਨਿਕਲਿਆ ਵਾਸਤੇ। ਤਾਇਆ ਜੀ ਧੁੱਪ ਬਹੁਤ, ਹੁਣ ਤੇ ਮੈਨੂੰ ਲੱਗਦਾ ਆ ਮਹੀਨੇ ਚ ਤਾਂ ਨਹੀਂ ਲੱਗਦਾ ਨਿਕਲਦੀ ਲੱਗਦਾ। ਧੁੱਪਾਂ ਤੱਪਾਂ ਨੇ ਹੁਣ ਗਿਆ, ਮੌਸਮ ਚਲੇ, ਹੁਣ ਪੁੱਤਾ ਮਹੀਨੇ ਦੇ ਵਿਚ ਤੇ ਧੁੱਪਾਂ ਹੀ ਪੈਣੀਆਂ
ਜੀ।
ਮੈਂ ਤਾਂ ਵੀ ਚਲੋ ਰੁੱਤਾਂ ਹੁੰਦੀਆਂ ਨੇ, ਰੁੱਤਾਂ ਦਾ ਮੇਵਾ ਛੱਕ ਹੀ ਚਲੋ ਚੁੱਪ ਕਰਕੇ।
ਚਲੋ ਜੀ, ਪ੍ਰੋਗਰਾਮ ਦੇ ਵਿਚ ਆਪਣੇ ਸਨੀ ਬਾਜੀ ਵੀ ਪਹੁੰਚ ਚੁੱਕੇ ਨੇ ਇਟਲੀ ਤੋਂ।
ਉਹ ਬੱਲੇ ਹਣੀ ਸਾਵੋ, ਇਹ ਹਣੀ ਮੇਰਾ ਯਾਰ ਕੁੜੇ, ਹਣੀ ਦਿਲਦਾਰ ਕੁੜੇ।
ਸਨੀ ਸਾਹਿਬ ਤਾਇਆ ਜੀ ਕਹਿੰਦੇ ਨੇ ਮਨਦੀਪ ਵੀਰ ਜੀ ਪ੍ਰੋਗਰਾਮ ਬਹੁਤ ਸੋਹਣੀਆਂ ਗੱਲਾਂ ਦੇ ਨਾਲ ਸਟਾਰਟ ਕੀਤਾ ਜੀ।
ਹਾਂ ਥੈਂਕ ਯੂ ਬਾਜੀ,
ਮੈਂ ਤਾਂ ਸੋਹਣੀਆਂ ਕੀਤੀਆਂ, ਥੈਂਕ ਯੂ ਬਾਜੀ, ਥੈਂਕ ਯੂ ਵੈਰੀ ਮਚ। ਤੇ ਕਹਿੰਦੇ ਜੀ ਸੱਚੀ ਗੱਲ ਆ ਕਿ ਬੰਦਾ ਕਹਿੰਦੇ ਸਾਰੀ ਉਮਰ ਸੋਚਾਂ ਦਾ ਹੀ ਕਹਿੰਦੇ ਮਰ ਜਾਂਦਾ ਵਾ ਜੀ। ਦੀਦੀ ਜੀ ਬਹੁਤ ਵਧੀਆ ਤੁਸੀਂ ਗੱਲਾਂ ਦੱਸੀਆਂ ਜੀ, ਥੈਂਕ ਯੂ ਬਾਜੀ, ਥੈਂਕ ਯੂ। ਬਾਕੀ ਤਾਇਆ ਜੀ ਕਹਿੰਦੇ ਤੁਹਾਨੂੰ ਸਤਿ ਸ੍ਰੀ ਅਕਾਲ।
ਸ੍ਰੀ ਅਕਾਲ ਹਣੀ ਸਾਹਿਬ, ਹਣੀ ਸਾਹਿਬ ਮੇਰਾ ਯਾਰ ਦਿਲਦਾਰ, ਇਟਲੀ ਵਾਲਾ, ਇਟਲੀ ਦੋਸਤਾ।
ਬਾਕੀ ਕਹਿੰਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਮਨਦੀਪ ਜੀ ਗੀਤ ਕਹਿੰਦੇ ਜੀ ਅੱਜ ਸੁਣਾ ਦਿਓ, ਕਵਰ ਗਰਿਆਲ ਦਾ ਨਵਾਂ ਜੀ, ਤੇ ਕੱਲ ਮਿਲਦੇ ਆ ਜੀ।
ਤੇ ਕੱਲ ਨੂੰ ਮਿਲਾਂਗੇ।
ਤੇ ਲਓ ਜੀ, ਕੱਲ ਨੂੰ ਆਪਾਂ ਮਿਲਾਂਗੇ ਜ਼ਰੂਰ, ਕਿਉਂਕਿ ਕੱਲ ਨੂੰ ਵੀਕਐਂਡ ਸਪੈਸ਼ਲ ਵੀ ਪ੍ਰੋਗਰਾਮ ਆਉਣ ਵਾਲਾ, ਤੇ ਅੱਜ ਵੈਸੇ ਵੀ ਯਾਨੀ ਕਿ ਅੱਜ ਤੋਂ ਹੀ ਵੀਕਐਂਡ ਸਟਾਰਟ ਹੀ ਸਮਝੋ। ਤੇ ਅੱਗੇ ਤਾਂ ਜੀ ਪ੍ਰੋਗਰਾਮ ਦੇ ਵਿੱਚ ਆਪਣੇ ਭਾਜੀ ਹੋਰੀ ਪਹੁੰਚੇ ਨੇ ਕਰਨਵੀਰ ਭੱਠਲ ਸਾਹਿਬ। ਭੱਠਲ ਸਾਹਿਬ ਆ ਗਿਆ ਮਿਲ ਕੇ, ਤਾਂ ਉੜੋ ਕੇ ਬਹਿ ਜਾ ਮੇਰਾ ਬੋਲਦਾ। ਭੱਠਲ ਸਾਹਿਬ ਨਾਲ ਗੱਲਾਂ ਬਾਤਾਂ ਆਪਾਂ ਕਰਨੀਆਂ ਤੋਂ ਪਛੀ ਲਗੇ ਜਿਹੜੀ ਪਾਲਾ ਨਾ ਬੋਲੋ। ਉਹ ਭੱਠਲ ਸਾਹਿਬ ਗਾਲਾ ਨੂੰ ਆ ਤੁਰਿਆ, ਪਾਲਾ ਜਿਹੜਾ ਬੰਦੇ ਦਾ ਗਲ ਫੜੀ ਫਿਰਦਾ, ਤੈਨੂੰ ਬੋਲਣ ਦੇਣਾ ਹੀ ਨੀ ਸਜਣਾ। ਤੇ ਸਤਿ ਸ੍ਰੀ ਅਕਾਲ ਕਹਿੰਦੇ ਦੀਵੇ ਜੀ, ਸਤਿ ਸ੍ਰੀ ਅਕਾਲ ਤਾਇਆ ਜੀ, ਸਤਿ ਸ੍ਰੀ ਅਕਾਲ। ਭੱਠਲ ਸਾਹਿਬ ਹੋਰ ਔਰੇਟਾ ਸਿੱਧਾ ਸਿੱਧਾ ਔਰੇਟ ਜੀ, ਇਹਦੀਆਂ ਬਾਕੀ ਸਭ ਚੀਜ਼ਾਂ ਔਰੇਟ ਆਪੇ ਹੀ ਹੋ ਜਾਂਦੀਆਂ। ਕਮਾ ਸਕਦਾ ਲੱਖਾਂ ਕਰੋੜਾਂ ਜਿਹੜੇ ਗੁਆਚੇ ਪੈਸੇ ਦੁਬਾਰਾ ਲੱਭੇ ਜਾ ਸਕਦੇ ਆ, ਜੇ ਸਿਹਤ ਚੰਗੀ ਆ ਜੀ। ਕਹਿੰਦੇ ਹੋ ਤੁਸੀਂ ਤੇ ਕਹਿੰਦੇ ਜੀ ਤੁਹਾਡਾ ਪਰਿਵਾਰ ਠੀਕ ਹੋਵੋਗੇ? हां जी परिवार ते क्षेत्र क्षेत्र होया नहीं दा
अच्छा
यानी परिवार ही ता लगदा ये डांगो डांगी हो जाए जो सोसी जो बैठे आ तो इसका मतलब भी खुल के नहीं जी रहा है
जी
खुल के जीन का मतलब ये रे कोई क्षेत्र क्षेत्र होए रहा है ਇਹਦਾ ਮਤਲਬ ਵੀ ਪਰਿਵਾਰ ਚ ਸਾਰਿਆਂ ਨੂੰ ਪੂਰੀ ਖੁੱਲ ਆ ਇਹ ਯਾਦਰੀ ਆ ਬੋਲਣ ਦੀ
ਸਹੀ ਗੱਲ ਕਹਿੰਦੇ ਜੀ ਪਲੀਜ਼ ਕੋਈ ਵੀ ਇਸ ਤਰ੍ਹਾਂ ਸਰਤਾਜ ਦਾ ਗਾਣਾ ਸੁਣਾ ਦੇ ਜੀ
ਮੈਂ ਕਿਹਾ ਤੁਹਾਂ ਕਹਿਤਾ ਤਾਂ ਮਲਕੀਤ ਨੇ ਤੋ ਦਵਾ ਕੱਢ ਵੀ ਲਿਆ ਮਲਕੀਤ ਹਟਦਾ ਨੀ ਗਾ ਹਟਾਇਆ ਤੇ ਨਰਿੰਦਰ ਰਾਠੌਰ ਸਾਹਿਬ ਵੀ ਪਹੁੰਚ ਚੁੱਕੇ ਨੇ ਲੈ ਵੀ ਸਾਡੀ ਚਾਹ ਵੀ ਫਿਰ ਪਹੁੰਚ ਗਈ ਆ ਉਹਾਂ ਗਿਆ ਰਾਠੌਰ ਪਹੁੰਚ ਗਿਆ ਅਸੀਂ ਗਿਆ ਵੀ ਲਾਹੌਰ ਪਹੁੰਚ ਗਿਆ ਆ ਜਾ ਬੱਬਰ ਸ਼ੇਰਾ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਜੀ ਤੇ ਮਲਕੀਤ ਭਾਜੀ ਤੇ ਤਾਇਆ ਜੀ ਨੂੰ ਫਤਿਹ
ਸਤਿ ਸ੍ਰੀ ਅਕਾਲ ਤੈਨੂੰ ਵੀ ਬਹੁਤ ਫਤਿਹ ਤੈਨੂੰ ਵੀ ਜੈ ਜੈਕਾਰ ਤੈਨੂੰ ਵੀ ਜੀਆ ਨੂੰ ਯਾਰੇ ਪਿਆਲੇ ਛਕਦਾ ਆ ਕੇ ਹਲੇ ਛਕਦੇ ਆ ਕਹਿੰਦੇ ਭਾਜੀ ਬਹੁਤ ਵਧੀਆ ਵਿਚਾਰ ਹਮੇਸ਼ਾ ਦੀ ਤਰ੍ਹਾਂ ਜੇ ਕਹਿੰਦੇ ਇਨਸਾਨ ਪਾਣੀ ਵਰਗਾ ਸੁਭਾਅ ਬਣਾ ਲਵੇ ਤਾਂ ਕੋਈ ਵੀ ਸ਼ੈਲ ਨੂੰ ਨਰਮ ਕਰ ਸਕਦਾ ਹੈ ਸੋ ਪਾਣੀ ਵਰਗਾ ਸੁਭਾਅ ਬਣਾ ਜੀ ਸਹੀ ਗੱਲ ਆ ਭਾਜੀ ਤੁਸੀਂ ਗੱਲ ਸਹੀ ਕਹੀ ਆ ਕਿ ਪਾਣੀ ਵਰਗਾ ਸੁਭਾਅ ਬੰਦੇ ਦਾ ਹੋਣਾ ਚਾਹੀਦਾ ਕਹਿੰਦੇ ਪਾਣੀ ਦਾ ਕੋਈ ਰੰਗ ਨਹੀਂ ਜਿਸ ਰੰਗ ਦੇ ਵਿੱਚ ਜਾ ਮਿਲਦਾ ਉਹੀ ਰੰਗ ਬਣਾ ਲੈਂਦਾ ਤੇ ਜਿਸ ਸ਼ੇਪ ਦੇ ਵਿੱਚ ਜਾ ਮਿਲਦਾ ਉਸੇ ਸ਼ੇਪ ਚ ਗਲਾਸ ਚ ਜਦੋਂ ਪੈਂਦਾ ਤੇ ਗਲਾਸ ਦੀ ਸ਼ਕਲ ਬਣਾ ਲੈਂਦਾ ਤੇ ਜੇ ਘੜੇ ਚ ਪੈਂਦਾ ਤੇ ਘੜੇ ਦੀ ਚ ਆ ਨਾਲੀ ਨਾਲੀ ਹੈਗਾ ਤੁਸੀਂ ਤਾਇਆ ਜੀ ਇਹ ਉਦਾਹਰਨ ਕੋਈ ਚੱਜ ਦੀ ਦੋ
ਚੱਜ ਦੀ ਇਦੋਂ ਚੱਜ ਦੀ ਕਿਹੜੀ ਫੁਸਰਦੀ ਬੰਦਾ ਗੰਦਗੀ ਵੱਲ ਨੂੰ ਵੀ ਜਾ ਸਕਦਾ ਬੰਦਾ ਚੰਗੇ ਪਾਸੇ ਚੰਗੀਆਂ ਚੰਗੀਆਂ ਤੂੰ ਉਦਾਹਰਨਾਂ ਦੇਣੀਆਂ ਤੇ ਮਾੜੀਆਂ ਮਾੜੀਆਂ ਕੌਣ ਕਹੂਗਾ
ਇਹ ਤਾਂ ਸਹੀ ਗੱਲ ਤੁਹਾਡੀ
ਜੇ ਬੰਦਾ ਰੱਬ ਬਣ ਸਕਦਾ ਬੰਦਾ ਸ਼ੈਤਾਨ ਵੀ ਬਣ ਸਕਦਾ ਇਹ ਬੰਦਾ ਪਾਕ ਦੇ ਪਵਿੱਤਰ ਬਣ ਸਕਦਾ ਬੰਦਾ ਗੰਦ ਤੇ ਗੰਦ ਦਾ ਢੇਰ ਵੀ ਬਣ ਸਕਦਾ ਨੀ ਮਲਕੀਤ ਦਾ ਪਤਾ
ਤੇ ਥੈਂਕ ਯੂ ਰਾਠੌਰ ਸਾਹਿਬ ਤੁਹਾਡਾ ਕੰਪਲੀਮੈਂਟ ਬਹੁਤ ਕਹਿਣਾ ਸੀ ਤੇ ਇੱਧਰ ਗੁਰਸ਼ਰਨ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਤਿ ਸ੍ਰੀ ਅਕਾਲ ਸੇਖੋਂ ਸਾਹਿਬ ਸੇਖੋਂ ਸਾਹਿਬ ਕੀ ਹਾਲ ਚਾਲ ਆ ਪਹਿਲੇ ਸ੍ਰੀ ਅਕਾਲ ਬਣਾਈ ਕੋਈ ਗੱਲ ਨੀ ਕੋਈ ਬਾਤ ਨੀ ਹੈ
ਗੱਲ ਨੀ ਕੋਈ ਬਾਤ ਨੀ ਨਹੀਂ
ਉਹਨਾਂ ਨੇ ਕਿਹਾ ਅਜਿਹਾ ਨੂੰ ਕੀਤਾ ਆਪਣਾ
ਚਲੋ ਜੀ ਤੇ ਆਇਆ ਨੂੰ ਆਈ ਤੇ ਤੁਹਾਨੂੰ ਲਿਖ ਗਈ ਤਾਂ ਜਦਾ ਮਾਵਾਂ ਪੁੱਤਰਾਂ ਨੂੰ ਲਿਖਦੀਆਂ ਚਾਹ ਦੇ ਨਾਲ ਦੁਲਾਰ ਦੇ ਨਾਲ ਪਿਆਰ ਦੇ ਨਾਲ ਮੁਹੱਬਤ ਪਿਆਰ ਮਾਂ ਤੇ ਪੁੱਤਰ ਦੀ ਧਾਰਨ ਦਿੱਤੀ ਜਾਂਦੀ ਹੈ ਜਦੋਂ ਵੀ ਕੋਈ ਪਿਆਰ ਦੀ ਪਰਿਭਾਸ਼ਾ ਦੇਣੀ ਹੋਵੇ ਮਲਕੀਤ ਕੇ ਸਾਹਿਬਾ ਮਿਰਜੇ ਦੀ ਦੇ ਦੇਣਗੇ ਮਾਂ ਪੁੱਤਰ ਦਾ ਪਿਆਰ ਜਿਹੜਾ ਉਹ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਲੋਭ ਲਾਲਚ ਤੋਂ ਹੁੰਦਾ
ਜੀ
ਤੇ ਜਿਵੇਂ ਕਹਿੰਦੇ ਮਾਪਿਆਂ ਨੂੰ ਭੁਗਤ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ
ਜੀ
ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਂ ਨੂੰ ਪੁੱਤ ਪਿਆਰਾ ਰੱਬ ਨੂੰ ਭਗਤ ਪਿਆਰਾ ਭਗਤ ਲਈ ਭਗਤੀ ਕਰਨੀ ਜ਼ਰੂਰੀ ਨਹੀਂ ਭਗਤ ਦਾ ਸੁਭਾਅ ਉਸ ਰੱਬ ਨਾਲ ਮੇਲ ਖਾ ਗਿਆ ਉਹ ਭਗਤੀ ਆ
ਜੀ
ਜਿਵੇਂ ਕੋਈ ਬੰਦਾ ਆ ਕਿਸੇ ਨੂੰ ਉਸਤਾਦ ਮੰਨ ਲੈ ਦਰੋਣਾਚਾਰੀਆਂ ਵਾਂਗੂ ਉਹਨੇ ਉਹਨੂੰ ਸਿਖਾਇਆ ਵੀ ਕਿਉਂ ਨਾ ਹੋਵੇ ਫਿਰ ਵੀ ਉਹਦਾ ਗੁਰੂ ਬਣ ਗਿਆ ਉਹਨੂੰ ਮੰਨਣ ਲੱਗ ਗਿਆ ਤਾਂ ਜ਼ਰੂਰੀ ਨਹੀਂ ਕਿ ਉਹਦੇ ਕੋਲ ਜਾ ਕੇ ਸਿੱਖਿਆ ਤਾਂ ਫਿਰ ਸਿੱਖਿਆ ਉਹਨੇ ਉਹਨੂੰ ਮੰਨ ਕੇ ਉਹਨੂੰ ਸਮਝ ਕੇ ਤਾਂ ਫਿਰ ਉਹਦੇ ਵਰਗਾ ਸੁਭਾਅ ਉਹਦੇ ਵਰਗੀ ਬੋਲਚਾਲ ਉਹਦੇ ਵਰਗਾ ਚਿਹਰਾ ਮੂਹਰਾ ਬੰਦੇ ਦਾ ਹੋਣ ਲੱਗ ਜਾਂਦਾ ਕਈ ਕੁਹਾਂ ਇੱਥੇ ਸਿੰਗਰ ਵੀ ਵੇਖੇ ਹੋਏ ਆ ਜਿਹੜੇ ਜਿਹਨਾਂ ਨੂੰ ਕੋਈ ਪ੍ਰੇਰਨਾ ਸਰੋਤ ਮੰਨਦੇ ਆ ਭਾਵੇਂ ਉਹਨਾਂ ਨੂੰ ਕਿਸੇ ਨੇ ਵੇਖਿਆ ਵੀ ਨੀਗਾ ਟਕਰੇ ਵੀ ਨੀ ਗਏ ਤਾਂ ਵੀ ਉਹਨਾਂ ਦੀ ਆਵਾਜ਼ ਲਗਭਗ ਚਿਹਰਾ ਮੂਹਰਾ
ਬਹਿਣ ਖੋਣੋ ਓਦਾਂ ਦਾ ਹੋਣ ਲੱਗ ਪੈਂਦਾ ਜਿਹਨੂੰ ਅਸੀਂ ਯਾਦ ਕਰਨੇ ਆ, ਜਿਹਨੂੰ ਅਸੀਂ ਪਿਆਰ ਕਰਨੇ ਆ, ਹੌਲੀ 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 ਓਹਦਾ ਸਵਾਦ ਓਹਦਾ ਚਿਹਰਾ ਤੁਹਾਡੇ ਵਿਚ ਤਬਦੀਲ ਹੋਣ ਲੱਗ ਜਾਂਦਾ
ਜੀ।
ਇਸੇ ਕਰਕੇ ਕਹਿੰਦੇ ਆ ਵੀ ਕਿਸੇ ਚੰਗੇ ਨੂੰ ਤੁਸੀਂ ਪ੍ਰੇਰਨਾ ਸਰੋਤ, ਚੰਗੇ ਨੂੰ ਗੁਰੂ, ਚੰਗੇ ਨੂੰ ਉਸਤਾਦ ਧਾਰੋ ਤਾਂ ਕਿ ਉਹਦੇ ਗੁਣ ਉਹਦੇ ਵਰਗੇ ਤੁਸੀਂ ਬਣ ਸਕੋ। ਜਿਵੇਂ ਕਿਹਾ ਨਹੀਂ ਸੀ ਹੀਰ ਨੇ ਸਦੋ ਨੀ ਮੈਨੂੰ ਧੀ ਦੋਰਾ ਜਾਂ ਹੀਰ ਨਾ ਅੱਖ ਹੋਈ, ਉਹ ਕਹਿੰਦੇ ਵੀ ਰਾਂਝਾ ਰਾਂਝਾ ਕਰਦੀ ਵੀ ਮੈਂ ਆਪੇ ਰਾਂਝਾ ਹੋਈ, ਸਦੋ ਨੀ ਮੈਨੂੰ ਧੀ ਦੋਰਾ ਜਾਂ ਹੀਰ ਨਾ ਆਖੋ ਕੋਈ ਵੀ ਰਾਂਝਾ ਰਾਂਝਾ ਜਦੋਂ ਮੈਂ ਕਰਦੀ ਆ ਕਰਦੀ ਆ ਕਰਦੀ ਤਾਂ ਮੈਂ ਹੁਣ ਆਪ ਰਾਂਝਾ ਹੀ ਹੋ ਗਈ ਆ, ਹੀਰ ਮੇਰੇ ਚੋਂ ਖਤਮ ਆ। ਯਾਨੀ ਇਥੋਂ ਜੇ ਉਦਾਹਰਨ ਲਈ ਜਾਵੇ ਕਿ ਰੱਬ ਰੱਬ ਕਰਦਾ ਬੰਦਾ ਰੱਬ ਹੀ ਹੋ ਜਾਂਦਾ ਤੇ ਦੁਨੀਆਂ ਉਹਨੂੰ ਫਿਰ ਰੱਬ ਵਾਂਗੂ ਪੂਜਦੀ ਆ, ਸਤਿਕਾਰਦੀ ਆ, ਮੱਥੇ ਟੇਕਦੀ ਆ, ਸੁੱਖਾਂ ਮੰਗਦੀ ਆ ਤੇ ਦਰਸ਼ਨ ਦਿਦਾਰੇ ਕਰਦੀ ਆ। ਹਰੀ ਦਾ ਸਿਮਰਨ ਕਰਨ ਵਾਲਾ ਹਰੀ ਵਰਗਾ ਹੀ ਹੋ ਜਾਂਦਾ। ਗੁਰੂ ਦੀ ਬਾਣੀ ਵੀ ਇਸ ਗੱਲ ਦੀ ਮੋਹਰ ਲਾਉਂਦੀ ਹੈ ਤੇ ਤਾਂ ਕਰਕੇ ਫਿਰ ਮਾਇਆ ਕਹਿੰਦਾ ਹੁੰਦਾ ਵੀ ਚੰਗਿਆਂ ਨੂੰ ਪ੍ਰੇਰਨਾ ਸਰੋਤ ਤੁਸੀਂ ਰੱਖੋਗੇ ਤੇ ਉਹਨਾਂ ਵਰਗਾ ਤੁਹਾਡਾ ਸੁਭਾਅ ਕਿਹੜਾ ਹੋ ਜਾਊਗਾ। ਇਸ ਕਰਕੇ ਚੰਗੀ ਚੀਜ਼ ਨੂੰ ਸੁਣੋ, ਚੰਗੀ ਚੀਜ਼ ਨੂੰ ਵੇਖੋ, ਚੰਗਿਆਂ ਨੂੰ ਪ੍ਰੇਰਨਾ ਸਰੋਤ ਬਣਾਓ ਤੇ ਚੰਗਾ ਹੀ ਚੰਗਾ ਜ਼ਿੰਦਗੀ ਦੇ ਵਿੱਚ ਹੁੰਦਾ ਹੀ ਆ, ਉਹ ਮਾੜਾ ਹੋਊਗਾ ਵੀ ਉਹ ਤੁਹਾਡੇ ਸਿੱਖਾਂ ਲਈ। ਜਿਸ ਬੰਦੇ ਦੀ ਜ਼ਿੰਦਗੀ ਚ ਘਾਟਾ ਨਹੀਂ ਹੋ ਪੈਂਦਾ ਉਹ ਮੁਨਾਫਾ ਉਹ ਸਿੱਖ ਨਹੀਂ ਰਿਹਾ ਕੁਛ, ਉਹਨੂੰ ਮੁਨਾਫੇ ਦਾ ਕੋਈ ਸਮਝ ਨਹੀਂ। ਸਿੱਖਣ ਦੇ ਲਈ ਬਾਬਾ ਜੀ ਘਾਟਾ ਬਹੁਤ ਜ਼ਰੂਰੀ ਆ
ਜੀ।
ਜਿਹੜਾ ਠੋਕਰਾ ਖਾਂਦਾ ਰਿਸ਼ਤਿਆਂ ਦੀ ਪਰਖ ਪੁੱਤ ਉਹਨੂੰ ਬਾਅਦ ਚ ਹੁੰਦੀ ਆ। ਤੈਨੂੰ ਕਿਸੇ ਨੂੰ ਪੁੱਛੂਗਾ ਤੇਰੇ ਵੀ ਆਹ ਬੰਦਾ ਠੀਕ ਹੈ ਗੱਲ ਦਾ, ਗੱਲ ਠੀਕ ਤਾਂ ਫਿਰ ਜੋ ਤੈਨੂੰ ਪਤਾ ਹੀ ਨਹੀਂ ਇਹਦਾ ਮਤਲਬ ਤੂੰ ਰਿਸ਼ਤਿਆਂ ਚੋਂ ਧੋਖੇ ਨਹੀਂ ਹੈ ਖਾਦੇ। ਜਦੋਂ ਰਿਸ਼ਤਿਆਂ ਚ ਧੋਖੇ ਨਹੀਂ ਖਾਦੇ ਤੇ ਹੁਣ ਨਹੀਂ ਖਾਦੇ ਤੇ ਗਾਂ ਖਾਏਗਾ, ਗਾਂ ਖਾਦਿਆਂ ਦੇ ਸਮਾਂ ਬੜਾ ਦੂਰ ਦੇਣਾ। ਇਸ ਲਈ ਬੰਦਾ ਠੋਕਰਾਂ ਚ ਬੜਾ ਕੁਛ ਸਿੱਖਦਾ। ਬਾਬਾ ਠੋਕਰਾਂ ਨੂੰ ਐਵੇਂ ਨਾ ਮਤਲਬ ਭੰਡੀ ਜਾਇਆ ਕਰੋ, ਦੁੱਖਾਂ ਨੂੰ ਐਵੇਂ ਹੀ ਨਾ ਭੰਡੀ ਜਾਇਆ ਕਰੋ। ਗੁਰੂ ਦੀ ਬਾਣੀ ਕਹਿੰਦੀ ਆ ਦੁੱਖ ਦਾਰੂ ਸੁੱਖ ਰੋਗ, ਦੁੱਖ ਤੇ ਦਾਰੂ ਆ ਸਾਡੇ ਇਹਨੇ ਰੋਗ ਕੱਟਣੇ ਆ। ਤੇ ਆਪਾਂ ਨੂੰ ਲੱਗਦਾ ਕਿ ਦੁੱਖ ਖਰੇ ਰੋਗ ਪ੍ਰਗਟ ਕਰ ਦਿੰਦੇ, ਖਰੇ ਰੋਗ ਲੈ ਕੇ ਆਉਂਦੇ ਆ, ਦੁੱਖ ਤੋਂ ਰੋਗਾਂ ਨੂੰ ਚੱਕ ਦਿੰਦੇ ਆ, ਸੁੱਖ ਰੋਗ ਲੈ ਕੇ ਆਉਂਦੇ ਆ। ਜਿਹਨੂੰ ਸੁੱਖ ਮਿਲਦਾ ਉਹ ਵਿਹਲਾ ਹੀ ਬੈਠਾ ਕੰਮ ਨਾ ਕਰੂਗਾ, ਉਹ ਨੰਦ ਚ ਬਹੁਤਾ ਬਹੁਤਾ ਖਾ ਕੇ ਬਿਮਾਰ, ਬਹੁਤਾ ਸੌਂ ਕੇ ਆਰਾਮ, ਬਹੁਤਾ ਵਿਹਲਾ ਰਹਿ ਕੇ ਆਰਾਮ, ਉਹ ਬਿਮਾਰ ਹੀ ਹੋਣਾ ਉਹਨੂੰ ਸਭ ਤੋਂ। ਇਸ ਲਈ ਦੁਖਾਂ ਮਾਇਆ ਰਹਿ ਗਿਆ ਕਰੇ ਮਿਲ ਗਈ ਤੇਰੇ ਥਾਪੜ ਬੜੇ ਪੈਣੇ ਧਾਰੀਵਾਲ ਸਾਹਿਬ ਵੀ ਆ ਚੁੱਕੇ ਨੇ, ਧਾਰੀਵਾਲ ਸਾਹਿਬ ਆਉਣੇ ਸੀ, ਉਹਨਾਂ ਦਾ ਯਾਰੀ ਜੋ ਪੱਕੀ ਆ, ਯਾਰੀ ਜਦੋਂ ਵੀ ਫਕੀਰਾ ਤੇ ਉਹ ਮੈਨੂੰ ਗੱਲ ਯਾਦ ਆ ਗਈ, ਆ ਜਾ ਬਾਬਾ ਕਵਰ ਕਰਿਆ ਜੀ ਕਵਰ ਕਰਿਆ ਕਹਿਤਾ ਤੇ ਆਪਾਂ ਲਾਤਾ ਸਮਝ ਲਓ, ਕਿਉਂਕਿ ਇੱਧਰ ਸਨੀ ਭਾਜੀ ਹੋਈ ਸਾਨੂੰ ਇਟਲੀ ਤੋਂ ਫਰਮਾਇਸ਼ ਭੇਜ ਰਹੇ ਸਨ ਕੰਵਰ ਗਰਿਆਲ ਦੀ ਆਵਾਜ਼ ਵਿੱਚ ਗੀਤ, ਤੇ ਟੀਟੂ ਭਾਜੀ ਹੋਰੀ ਬਿਲਕੁਲ ਤਿਆਰ ਨੇ। ਤਿਆਰ ਕਿੱਧਰ ਨੂੰ ਮਰਨ ਨੂੰ, ਉਹਨੇ ਕਿਹਾ ਜੀ ਗਾਣਾ ਲਾਉਣ ਨੂੰ, ਉਹ ਗਾਣਾ ਜਿਹੜਾ ਮੈਂ ਛਿੱਤਰਾਂ ਨਾਲ ਵੀ ਲਵਾ ਲੂ, ਬੰਦੇ ਦਾ ਹੋਵੇ ਛਿੱਤਰ ਕਹਿੰਦੇ ਕਿਉਂ ਨਾ ਲਾਵੇ ਗਾਣਾ, ਗਾਣਾ ਜਿਹੜੇ ਵੱਡੇ ਵਡੇਰੇ ਵੀ ਆਣ ਕੇ ਲਾਉਣਗੇ।
ਜਿਹੜਾ ਕੰਮ ਦਾ ਜੀ ਪਿਆਰ ਨਾ ਹੋ ਜਾਏ ਉਹ ਛਿੱਤਰਾਂ ਦੇ ਨਾਲ ਕਿੱਦਾਂ ਕਾਹਤੋਂ ਤੁਸੀਂ ਕਰਨਾ?
ਓ ਵਾਹ ਬਾਬਾ ਜੀ ਪਿਆਰ ਵਾਲੇ ਕੰਮ, ਪਿਆਰ ਨਾ ਛਿੱਤਰਾਂ ਵਾਲੇ ਛਿੱਤਰਾਂ ਹੁੰਦੇ, ਜੇ ਤੂੰ ਛਿੱਤਰਾਂ ਵਾਲੇ ਕੰਮ ਪਿਆਰ ਨਾ ਕਰਾਂਗਾ ਇਹਦਾ ਵੀ ਬਹੁਤ ਵੱਡਾ ਨੁਕਸਾਨ ਹੋਣਾ।
ਕਿਉਂ ਕਿਹੜਾ ਨੁਕਸਾਨ?
ਉਹ ਕਹਿੰਦੇ ਨਾ ਵੀ ਲਾਤੋਂਗੇ ਭੂਤ ਫਿਰ ਬਾਥਰੂਮ ਸੇ ਨਹੀਂ ਨਾ ਮਾਨਦੇ ਅੰਡਾ ਪੀਰ ਹੈ ਵਿਗੜਿਆ ਵਿਗੜਿਆ ਲਾ ਨੀ ਵਿਗੜੀ ਦਾ ਲੱਤ ਮਾਰ ਕੇ ਮਾਰਨਾ ਹੀ ਆ ਕੇ ਹੈ ਤਾਇਆ
ਜੀ ਮੈਂ ਇਹ ਪੁੱਛਣਾ ਸੀਗਾ ਕਿਹੜੀ ਤਾਇਆ ਜੀ ਮੈਂ ਇਹ ਪੁੱਛਣਾ ਸੀਗਾ ਵੀ ਤੁਹਾਡੇ ਆਪਣੇ ਸੁਖਪ੍ਰੀਤ ਕੇ ਆਪਣੇ ਸੁਖਪ੍ਰੀਤ ਕੇ ਤੁਹਾਡੇ ਮੇਰੇ ਮੂੰਹ ਨਿਕਲ ਗਿਆ ਤੇਰੇ ਸਵਾਲ ਦੇ ਜਵਾਬ ਤੋਂ ਪਹਿਲਾਂ ਮੇਰਾ ਜਵਾਬ ਆ ਤੂੰ ਚੁੱਪ ਕਰ ਜਾ ਉਹਨੂੰ ਗੀਤ ਸੁਣ ਲੈਂਦੇ ਉਹ ਪੁੱਛਣਾ ਸੀ ਮੇਥੇ ਮਿਲ ਜਾਂਦੇ ਨੇ ਮੇਥੇ ਮੇਥੇ ਅਸੀਂ ਖਾਣੇ ਆ ਮੇਥੇ ਖਾਏ ਦੇ ਮੇਥਿਆਂ ਦਾ ਹਾਰ ਬਣਾ ਕੇ ਗਜ ਪਾਈ ਜਾ ਮੈਂ ਪੁੱਤ ਇਸੇ ਦੁਕਾਨ ਤੇ ਨੀ ਬੈਠਾ ਉਹਨੂੰ ਜਾ ਕੇ ਪੁੱਛੀ ਇਹਨਾਂ ਨੇ ਖੋਲੀ ਮੈਂ ਕਿਹਾ ਤੁਹਾਨੂੰ ਪਤਾ ਹੁਣ ਤੁਸੀਂ ਗਏ ਆਉਂਦੇ ਜਾਂਦੇ ਰਹਿੰਦੇ ਕਿ ਬੇਟਾ ਮੇਰੀਆਂ ਪਾਈਆਂ ਨਾ ਤੇ ਗਲਾਂ ਤੇਰੀਆਂ ਲਾਲ ਜਿਹੀਆਂ ਰਹਿਣੀਆਂ ਜਦ ਤੱਕ ਮਰਦਾ ਨੇ ਆਪਣਾ ਦੋਵਾਂ ਨੇ ਤੇਰੇ ਮੂੰਹ ਤੇ ਲਾਲੀਆ ਜਾ ਹੋ ਜਾਣਾ ਤੇ ਫੇਰ ਤੂੰ ਕਹਿਣਾ ਵੀ ਤਾਂ ਇਹਦਾ ਕੋਈ ਹੈ ਨੀ ਉਹਨਾਂ ਨੇ ਕਹਿਣਾ ਤੇ ਅੰਕਲ ਭਾਜੀ ਅੰਕਲ ਜੀ ਤੁਹਾਡੇ ਤੇ ਬੁਲਾਹੇ ਤੇ ਹਾਜ਼ਰੀ ਚੜ੍ਹਨੀ ਆ ਕਿਉਂਕਿ ਜਿਹੜੀ ਤਾਇਆ ਜੀ ਹੋਰਾਂ ਨੇ ਚਪੇੜ ਮਾਰਤੀ ਆ ਇਹਨਾਂ ਇਹਨਾਂ ਜਿਹੜਾ ਮਾਸਾ ਬਰਨਟ ਹੋ ਗਿਆ ਤੁਸੀਂ ਇਹਨਾਂ ਜ਼ੁਲਮ ਨਾ ਕਰਿਓ ਤੇ ਤੂੰ ਮੈਨੂੰ ਫਿਰ ਨਾ ਹੀ ਛੇੜਾ ਕਹਿੰਦੇ ਪੁੱਤ ਭੁੰਨਾ ਨੀ ਖੇਰ ਨੂੰ ਹੱਥ ਪਾ ਲਿਆ ਤੇ ਫਿਰ ਤੇ ਉਹ ਲੜਨ ਗਏ ਉਹ ਤਾਂ ਮੈਂ ਕਹਿਣਾ ਹੀ ਨੀ ਤਾਇਆ ਜੀ ਕੁਛ ਤੁਹਾਨੂੰ ਤੁਸੀਂ ਟੈਨਸ਼ਨ ਕਾਹਦੀ ਲੈਂਦੇ ਆ ਲਓ ਫਿਰ ਆਪਾਂ ਅਗਲਾ ਜਿਹੜਾ ਗੀਤ ਸੁਣਨੇ ਆ ਤਾਇਆ ਜੀ ਤੇ ਕਵਰ ਕਰਿਆ ਦੀ ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਕਿ ਜਵਾਨੀ ਜਿੰਦਾਬਾਦ ਉਹਨਾਂ ਨੇ ਸੁਣਨਾ ਚਾਹਿਆ ਜੀ ਉਹ ਕੋਈ ਵੀ ਜਵਾਨੀ ਦੇ ਜਿੰਦਾਬਾਦ ਕਿਸਾਨ ਜਿੰਦਾਬਾਦ ਉਹ ਮਿਲਕੀ ਦਾ ਉਹ ਬੱਬਰ ਸ਼ੇਰਾ ਚੱਕਦੇ ਫਟੇ ਮੇਰਾ ਪੁੱਤ ਬੱਬਰ ਸ਼ੇਰਾ ਨੂੰ ਬੱਬਰ ਸ਼ੇਰਾ ਲਓ ਕਵਰ ਗਿਆ ਹਰਫ ਚੀਮਾ ਦੀ ਆਵਾਜ਼ ਦੇ ਵਿੱਚ ਆਪਾਂ ਸੋਨੇ ਪਿਆਰੇ ਦੋਸਤੋ ਇਹ ਖੂਬਸੂਰਤੀ
ਕਰੇ ਅਸੀਂ ਅਜੇ ਨਹੀਂ ਉਮਰੇ ਨੀ
ਯਾਰ ਬਾਤਾਂ ਪਿਆਰੇ ਦੋਸਤੋ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਹ ਹਰਫ ਚੀਮਾ ਦੀ ਆਵਾਜ਼ ਦੇ ਵਿੱਚ ਤੇ ਨਾਲ ਕਮਲ ਗਰੇਵਾਲ ਸਾਹਿਬ ਜਿਨ੍ਹਾਂ ਨੇ ਖੂਬਸੂਰਤ ਗੀਤ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਉਹਨਾਂ ਨੇ ਪ੍ਰੇਰਣਾ ਤੋਂ ਇਹ ਗੀਤ ਨੂੰ ਲੈ ਕੇ ਆਉਂਦਾ ਤੇ ਮੈਨੂੰ ਉਮੀਦ ਹੈ ਕਿ ਇਸ ਗੀਤ ਦੇ ਨਾਲ ਜੋਸ਼ ਵੀ ਭਰਿਆ ਹੋਏਗਾ ਜੋਸ਼ ਜਜ਼ਬਾ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ
ਹੋਸ਼ ਵੀ ਹੋਣਾ ਜ਼ਰੂਰੀ ਹੋਸ਼ ਦੀ ਲੋੜ ਕੋਈ ਨਹੀਂ
ਹੋਸ਼ ਰਹਿ ਜੀ ਬਹੁਤ ਜ਼ਰੂਰੀ ਆ
ਜਿਹੜੀ ਕਹਿੰਦੇ ਤੇਰੇ ਤੋਂ ਹੈ ਹੀ ਨਹੀਂ ਮੈਂ ਤਾਂ ਲੈ ਕਿਹੜੀ ਗੱਲ ਕੀਤੀ ਤੂੰ ਮੈਂ ਉਹੀ ਗੱਲ ਕੀਤੀ ਜਿਹੜੀ ਤੇਰੇ ਫਾਇਦੇ ਦੀ ਆ
ਉਹਦੇ ਫਾਇਦੇ ਦੀ ਗੱਲ ਕਰ ਲਓ
ਉਹਦੇ ਫਾਇਦੇ ਦੀ ਗੱਲ ਕਰਨੀ ਹੁੰਦੀ ਜਦੋਂ ਕਹਿੰਦਾ ਮੈਂ ਨੁਕਸਾਨ ਚੋਂ ਮੱਝ ਜਾਵੇਗੀ ਮੈਂ ਚਿਕੜ ਜਵਾਨਾ ਤੇ ਦੱਸ ਕਿਸਾਨ ਨੂੰ ਤੂੰ ਕੀ ਕਰੂਗਾ ਤੂੰ ਜਾਣਾ ਹੀ ਉਧਰ ਨੂੰ ਜਿਹੜਾ ਕੋਈ ਚਰਵਾਹਾ ਉਹ ਦੱਸ ਉੱਥੇ ਕੀ ਕਰੂ ਜੇ ਮਿਲਕੀ ਜਾਏਗਾ ਕਹਿੰਦਾ ਮੈਂ ਜਾਣਾ ਹੀ ਉਧਰ ਨੂੰ ਉਹ ਫਿਰ ਜਾਣ ਤੋਂ ਰੋਕਣਾ ਬੜਾ ਔਖਾ ਹੈਗੇ ਨੇ ਮਲਕੀਰ ਦਾ ਇਹ ਮੰਬਲੇਰੀ ਵਾਰ ਸਮਝਾਇਆ ਮੇਰੇ ਸਮਝਾਏ ਦਾ ਇਹਨੂੰ ਰਤਾ ਫਰਕ ਨਾ ਆਇਆ ਨਾ ਇਹਨੂੰ ਫਰਕ ਪੈਂਦਾ ਨਾ ਇਹਨੂੰ ਤਰਸ ਪੈਂਦਾ ਨਾ ਇਹਨੂੰ ਹੁੰਦਾ ਕੁਛ ਨੀ ਫੁਰਕੀ ਜਾਵੇ ਇਹਨੂੰ ਪੈ ਇਹਨੂੰ ਮੈਂ ਗੱਲਾਂ ਇੱਕ ਨੀ ਸੌ ਸਮਝਾਈਆਂ ਮੈਂ ਕਿਹਾ ਸੌ ਗੱਲਾਂ ਸੌ ਹਜ਼ਰਤ ਸੀ ਸਿਰੇ ਦੇ ਕਰਨ ਗੱਲ ਮੈਂ ਇੱਕੋ ਹੀ ਪੈਣੀ ਇੱਕੋ ਗੱਲ ਤੈਨੂੰ ਕਹਿਣੀ ਆ ਕਿ ਹੋਰ ਫਿਰ ਮੂੰਹ ਕਹਿਣਾ ਮਰਨਾ ਹੋਰ ਕੁਛ ਨਹੀਂ ਕਹਿਣਾ ਅਗਲੇ ਸਰੋਤਿਆਂ ਨਾਲ ਮੇਰੀ ਗੱਲਬਾਤ ਕਰਾ ਕਿਉਂਕਿ ਉਹਨਾਂ ਦੇ ਨਾਲ ਹੀ ਆਇਆ ਕਹਿੰਦੇ ਪਰਮਜੀਤ ਧਾਰੀਵਾਲ ਜੀ ਕਹਿੰਦੇ ਆਏ ਨੇ ਕਹਿੰਦਾ ਕੌਣ ਤੂੰ ਆਪ ਹੀ ਰੌਲਾ ਪਾਇਆ ਆਏ ਹੋ ਆਪ ਹੀ ਨੇ ਮੈਂ ਵੀ ਕਹਿੰਦਾ ਵੀ ਆ ਗਏ ਨੇ ਆ ਜਾਓ ਜੀ ਆ ਗਿਆ ਤੇ ਫਿਰ ਡੀਕਣਾ ਕਿਸ ਗੱਲ ਦਾ ਆ ਜਾਓ ਬਾਬਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਜੀ ਤਾਇਆ ਜੀ ਸੁਖ ਬਿਸ਼ਨ ਸਿੰਘ ਆਲੂ ਵਾਲੀ ਧਨੋਲੇ ਵਾਲੇ ਨੂੰ ਉਹ ਨਾ ਮੇਰਾ ਪਾ ਹੋਈ ਰਹਿੰਦੇ ਸਦੀਆਂ ਤੋਂ ਨਾ ਮੇਰਾ ਬਿਸ਼ਨ ਸਿੰਘ ਆਲੂ ਵਾਲੀ ਧਨੋਲੇ ਵਾਲਾ ਸਰਦਾਰ ਗੰਡੀ ਪਿੰਡੀਆ ਵੀ ਹੁਣ ਤਾਂ ਨਹੀਂ ਰਿਹਾ ਪਰ ਤੂੰ ਦਾ ਪਾ ਸਾਨੂੰ ਪਤਾ ਨੀ ਕੀ ਮੁਹਰੇ ਨਾ ਲਾ ਛੱਡੇ ਨਾਂ ਦੇ ਪ੍ਰਣਾਮ ਲਾ ਦਿਆ ਤੂੰ ਉਪ ਨਾਮ ਵੀ ਲਾ ਤਾ ਸਾਡਾ ਉਪਨਾਮ ਦੀ ਜੇ ਲਫੇ ਵੀ ਠੀਕ ਆ ਕਾਲਪਨਿਕ ਨਾਮ ਵੀ ਵਿਜੇ ਲਾਈ ਫਿਰਦਾ ਜੋ ਵਾਰਦਾਤ ਹੋ ਜਾਏ ਤੇ ਮਲਕੀਰ ਸਿੰਘ ਦੇ ਥਾਂ ਤੇ ਜੇ ਮੰਨ ਲਓ ਕਹੇ ਤੇ ਮੰਗੇ ਨੇ ਕੀਤੀ ਵਾਰਦਾਤ ਦੀ ਘਟਨਾ ਤੋ ਮੰਗੇ ਤੇ ਬ੍ਰੈਕਟ ਚ ਪਾਸਦਾ ਕਾਲਪਨਿਕ ਨਾਮ ਸਦਾਈਓ ਅਗਲੇ ਨੇ ਘਟਨਾ ਕਰਦੀ ਤੁਸੀਂ ਹਲੇ ਵੀ ਉਹਦਾ ਨਾਂ ਕਾਲਪਨਿਕ ਹੀ ਦੱਸੀ ਜਾਂਦੇ ਛਤਰਾ ਛੇਤਰੀ ਹੋਣ ਲਈ ਉਹਨੂੰ ਚਾਹੀਦਾ ਚੰਗਾ ਨਾਂ ਉਹਦਾ ਪਾਓ ਉਹਦਾ ਨਾਂ ਪਾਓ ਉਹਦੇ ਦਾਦੇ ਪੜਦਾਦੇ ਦਾ ਪਾਓ ਵੀ ਪਤਾ ਲੱਗੇ ਖਾਨਦਾਨ ਦਾ ਨੱਕ ਮੜਦਾ ਤਾਜੀ ਕਹਿੰਦੇ ਸਿਹਤ ਦਾ ਖਿਆਲ ਰੱਖਿਆ ਕਰੋ ਉੱਚੇ ਦਾਦੇ ਭਾਰੀਆ ਲੋ ਇੰਨਾ ਖਿਆਲ ਤੇ ਮਿਲ ਲੱਗਦਾ ਵੀ ਕੋਈ ਰੱਖ ਹੀ ਨੀ ਸਕਦਾ ਇੰਨਾ ਖਿਆਲ ਤਾਂ ਤਾਈ ਸੁਖੋ ਨੀ ਰੱਖਦੀ ਹੋਣੀ ਨਾਲੇ ਉਹ ਹੈਲਥ ਕੋਨਸ਼ੀਅਸ ਆ ਮੈਂ ਚਪੇੜਾ ਨਾ ਮੈਂ ਤੋ ਖਾਲੀ ਮੈਂ ਇੱਕੋ ਥੱਪੜ ਨੂੰ ਕੋਸੀ ਉਹ ਜਾਣਾ ਤੈ ਮੈਂ ਤਾਂ ਤੁਹਾਡਾ ਕੁਛ ਗਵਾਇਆ ਤੇ ਮੈਂ ਤੇਰਾ ਗਵਾਇਆ ਹਰ ਗੱਲ ਦੇ ਹੁਕਮਰੀ ਤੇਰਾ ਕਹਿਦਾ ਕਿ ਹਾਂ ਖਾ ਮੈਂ ਹੁਕਮ ਨੀ ਆ ਉਹ ਹੁਕਮ ਨਾ ਆਉਂਦਾ ਉਹ ਤੇਰਨੋਂ ਨੇ ਲੋਲੀ ਜਗ੍ਹਾ ਨਾਲੇ ਦੋ ਬੋਤਲਾਂ ਪੀ ਕੇ ਰਾਤ ਨੂੰ ਸੁਣਦਾ ਉਹ ਹੁਕਮਰੀਤ ਕਹਿੰਦਾ ਤੈਨੂੰ ਨਾਲ ਹੰਡਾ ਆਰੀਆ ਕਹਿਣਾ ਚਾਹੀਦਾ ਤੂੰ ਚੰਗਾ ਪੱਤਰਕਾਰ ਆ ਮੇਰੇ ਅੱਗੇ ਪੱਤਰਕਾਰ ਹੀ ਤਾਰ ਦੇ ਬਾਜਲਾ ਮੈਂ ਤੁਝੇ ਬੱਸ ਆਣਾ ਨੀ ਤੇ ਮੇਰਾ ਕੁੱਟਿਆ ਨਾ ਦਯਾਨੰਦ ਮੈਡੀਕਲ ਕਾਲਜ ਆ ਕੇ ਭਰਤੀ ਹੁੰਦਾ ਜੀ ਉਹ ਵੀ ਨੀ ਭਰਤੀ ਕਰਦੇ ਕਹਿੰਦੇ ਸਾਡਾ ਵੀ ਜਵਾਬ ਆ ਘਰ ਲਿਜਾ ਕੇ ਇਹਦੀ ਸੇਵਾ ਹੀ ਕਰ ਲਓ ਹਰ ਗੱਲ ਚੰਗੀ ਆ ਉਹ ਕਹਿੰਦੇ ਠੰਡ ਜ਼ਿਆਦਾ ਹੋ ਗਈ ਆ ਠੰਡ ਚਲੋ ਮੈਂ ਕਰ ਲੂ ਕੰਟਰੋਲ ਤੋਂ ਪਹਿਲਾਂ ਇਹਦੇ ਤੇ ਕੰਟਰੋਲ ਕਰਕੇ ਵੀ ਜਿਹੜਾ ਤੂੰ ਗੱਲ ਮੰਨ ਗਿਆ ਕਹਿੰਦੇ ਮੰਨ ਗਿਆ ਮੰਨ ਗਿਆ ਤਾਂ ਜੀ ਬਸ ਹੁਣ ਮੈਂ ਮਾਫ਼ੀ ਮੰਗਦਾ ਬੜਾ ਮਿੰਟ ਇੱਕ ਨੀ ਲਾਇਆ ਮਾਫ਼ੀ ਮੰਗਦੇ ਬੰਦਾ ਦੋ ਵਾਰ ਸੋਚਦਾ ਵੀ ਆ ਵੀ ਗੱਲ ਕੀ ਕਹੀ ਉਹ ਜਦੋਂ ਗਲਤੀ ਕੀਤੀ ਮਾਫ਼ੀ ਮੰਗ ਲੈਣੀ ਚਾਹੀਦੀ ਆ ਅੱਛਾ ਗਲਤੀ ਵੀ ਝਟਪਟ ਵੀ ਮਾਫ਼ੀ ਵੀ ਝਟਪਟ ਉਹ ਤੁਹਾਡਾ ਕੋਈ ਹੈ ਕੋਈ ਹਟੈਣ ਕਹਿੰਦੇ ਉਹ ਭਲੇ ਦੀ ਗੱਲ ਹੁਣ ਸਾਈਕਲ ਦਾ ਵੀ ਹਟੈਣ ਹੁੰਦਾ ਤੇਰਾ ਵੀ ਉਹ ਵੀ ਹੈ ਬਾਕੀ ਕਹਿੰਦੇ ਜੀ ਤਾਇਆ ਜੀ ਦੁਕਾਨ ਕਿਵੇਂ ਚੱਲਦੀ ਦੁਕਾਨ ਦੱਸੋ ਹੁਣ ਉਹ ਲੱਗਾ ਦੱਸਣ ਮੈਨੂੰ ਦੱਸ ਲੈਣ ਦੇ ਦੁਕਾਨ ਤੇ ਬਹੁਤ ਜਿਆਦਾ ਵਧੀਆ ਚੱਲਦੀ ਇਹਨਾਂ ਨੇ ਕਦੇ ਸਬਜ਼ੀ ਖਾਧੀ ਨੀ ਨਾ ਉਹ ਵੀ ਸਬਜ਼ੀ ਖਾਂਦੇ ਆ ਮੈਨੂੰ ਭਾਜੀ ਕਹਿੰਦਾ ਮੈਂ ਉਹਨੂੰ ਭਾਜੀ ਨੂੰ ਰਿਕਮੈਂਡ ਕੀਤਾ ਸੀ ਮੈਂ ਉਹਦਾ ਕਿਸੇ ਨੂੰ ਰਿਕਮੈਂਡ ਕਰਦਾ ਨਹੀਂ ਉਹ ਭਾਜੀ ਮੈਨੂੰ ਕਹਿੰਦਾ ਕਹਿੰਦਾ ਬਈ ਸਬਜ਼ੀ ਕਿਹੜੀ ਚੰਗੀ ਮੈਂ ਕਿਹਾ ਬਈ ਸਬਜ਼ੀ ਕਿਹੜੀ ਚੰਗੀ ਨਾ ਤੂੰ ਪੁੱਛੋ ਕਿਹੜੀ ਸਬਜ਼ੀ ਤੈਨੂੰ ਬਹੁਤ ਭੈੜੀ ਲੱਗਦੀ ਉਹ ਕਹਿੰਦਾ ਮੈਨੂੰ ਸਭ ਤੋਂ ਭੈੜੇ ਲੱਗਦੇ ਆ ਕੱਦੂ ਮੈਂ ਕਿਹਾ ਸੱਜਣਾ ਇਸ ਮੌਸਮ ਦੇ ਵਿੱਚ ਕਿਹੜਾ ਤੇਰਾ ਪਿਓ ਕੱਦੂ ਵਿੱਚ ਕੱਦੂ ਚ ਵਿਕਦੇ ਨੇ ਪਰ ਉਹਨੂੰ ਮੈਂ ਇੱਕ ਗੱਲ ਕਹੀ ਮੈਂ ਕਿਹਾ ਬਈ ਕੱਦੂ ਜਿਹੜੇ ਆ ਨਾ ਉਹ ਅਸਲ ਦੇ ਵਿੱਚ ਭੁੱਖ ਬਰੀਦ ਸਰਪੰਚ ਦੀ ਦੁਕਾਨ ਤੇ ਮਿਲਣੇ
ਅੱਛਾ ਬਿਨਾਂ ਸੀਜ਼ਨ ਤੋਂ
ਬਿਨਾਂ ਸੀਜ਼ਨ ਤੋਂ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਬਾਤ ਤੋਂ ਉਹ ਕਹਿੰਦਾ ਹੈ ਮੈਂ ਕਿਹਾ ਹਾਂ ਇਹ ਮੈਂ ਕਿਹਾ ਵੀ ਕੱਦੂ ਤੂੰ ਖਾਂਦਾ ਨਹੀਂ ਆਉਂਦਾ ਨਹੀਂ ਮੈਂ ਕਿਹਾ ਫਿਰ ਕੱਦੂ ਹੀ ਲੈ ਕੇ ਆਈ ਇਹ ਜੇ ਕੱਦੂ ਮਾੜਾ ਬਣਿਆ ਜਿੰਨੇ ਦੇ ਕੱਦੂ ਇੰਸ਼ੋਰੈਂਸ ਮੇਰਿਆਂ ਨੂੰ ਲਾਈ ਜਿੰਨੇ ਪੈਸੇ ਤੇਰੇ ਮੈਂ ਵਾਪਸ ਕਰੂੰ ਕੰਪਨੀ ਮੈਨੂੰ ਸਮਝ
ਸਾਰਿਆਂ ਦੇ ਤੁਸੀਂ ਕੰਪਨੀ ਦੇ ਇੰਸ਼ੋਰੈਂਸ ਦਿੰਦੇ
ਉਹ ਜਾਂ ਚਪੇੜਾ ਖਾ ਲਿਆ ਉਹਦੀ ਗੱਲ ਮੈਂ ਕੀਤੀ ਕਰੂੰ ਮੈਂ ਕਹਿਤਾ ਉਹ ਕਹਿੰਦਾ ਵੀ ਲਵ ਤੇਰੇ ਕਹਿਣ ਤੇ ਮੈਂ ਕਿਹਾ ਮੇਰੇ ਕਹਿਣ ਤੇ ਤੂੰ ਕੱਦੂ ਲਿਆ ਕਹਿੰਦਾ ਕਿਹਾ ਕੀ ਆ ਚੱਪਣ ਮੈਂ ਕਿਹਾ ਚੱਪਣ ਕੱਦੂ ਆ ਗਿਆ ਤੇਰਾ ਮੂੰਹ ਤੂੰ ਚੱਪਣ ਕੱਦੂ ਲਿਆ ਚੱਪਣ ਕੱਦੂ ਲਿਆਂਦੇ ਬਣਾਏ ਖਾ ਲੇ ਕੱਲ ਮੈਨੂੰ ਕਹਿੰਦਾ ਵੇਖ ਹੈ 25 ਸਾਲ ਮੈਂ ਕੱਦੂ ਕਰਕੇ ਬੰਨ ਨਹੀਂ ਦਿੱਤਾ
ਅੱਛਾ
ਮੈਂ ਕਿਹਾ ਤੇਰੇ ਵਾਸਤਾ ਰੋਗ ਨਹੀਂ ਕਹਿੰਦਾ ਪਹਿਲੀ ਵਾਰ ਘਰ ਚ ਕੱਦੂ ਬਣੇ ਤੇ ਮੈਂ ਕਿਹਾ ਫਿਰ ਲੱਡੂ ਬਣ ਲੈਣੇ ਕਹਿੰਦਾ ਪਹਿਲੇ ਸੀਜ਼ਨ ਜਿਹੜਾ ਮਤਲਬ ਸਾਡੀ ਜ਼ਿੰਦਗੀ ਦੇ ਦਾਜ ਟੱਬਰ ਦੇ ਦਾਜ ਪਹਿਲੀ ਵਾਰ ਰਾਤ ਦਾਲ ਬਣੀ ਰਾਤ ਹੀ ਮੁੱਕ ਗਈ ਮੈਂ ਕਿਹਾ ਲਿਆਂਦੇ ਥੋੜੇ ਹੋਣਗੇ ਆਂਦਾ ਨਹੀਂ ਲਿਆਂਦੇ ਸੀ 2 ਦਿਨ ਦੇ ਹਿਸਾਬ ਨਹੀਂ ਰਾਤ ਵੀ ਨਿਕਲ ਜਾ ਸਵੇਰ ਵੀ ਨਿਕਲ ਜਾ ਰਾਤ ਨੂੰ ਫੇਰ ਤਰਾਂਗੇ ਸਾਰੀ ਹੀ ਸਬਜ਼ੀ ਰਾਤੋਂ ਰਾਤ ਮੁੱਕ ਗਈ ਮੈਂ ਕਿਹਾ ਤੈਂ ਖਾਦੇ ਆਂਦਾ ਮੈਂ ਹੀ ਤਾਂ ਮੰਗਾਏ ਆ
ਵਾਹ ਤਾਇਆ ਜੀ ਕਮਾਲ ਆ ਮਸ਼ਹੂਰੀ ਕਰਨੀ ਹੋਵੇ ਤੁਹਾਡੇ ਤੁਹਾਡੇ ਵਰਗਾ ਕੋਈ ਮਸ਼ਹੂਰ ਹੈ ਨੀ ਪੈਸੇ ਤੁਹਾਡੇ ਕੋਲ ਬਣਦੇ ਰੇਡੀਓ ਤੋਂ ਲੈਂਦੇ
ਸਾਡੇ ਕੋਲ ਹੋਮ ਡਿਲੀਵਰੀ ਦਾ ਪ੍ਰਬੰਧ ਹੀ ਹੈ ਨੀਗਾ ਤੇ ਸਾਡਾ ਯਾਦ ਹੋਵੇ ਵੀ ਪ੍ਰਦੇਸ਼ਾਂ ਦੇ ਵਿੱਚ ਸਾਡੇ ਉਹ ਵਾ ਫਰਚੇਂਜਾਂ ਹੋਣ ਤਾਂ ਅਸੀਂ ਕਹਿੰਦੇ ਹਾਂ ਵੀ ਸਾਡੀ ਮਸ਼ਹੂਰੀ ਬਣਦੀ ਲੋਕਲ ਸਾਡੀ ਦੁਕਾਨ ਆ ਕੋਈ ਪਿੰਡ ਦਾ ਸਾਡਾ ਊਂ ਨੀ ਸੁਣਦਾ ਇਹ ਸੁਣਦਾ ਹੁੰਦਾ ਤੁਹਾਨੂੰ ਕੋਈ ਰੁਪਇਆ ਤੇ ਲਿਖ ਦੇ ਦਿੰਦੇ ਕਹਿੰਦੇ ਲੋਲੀ ਤੇ ਮਿਸਿਜ ਲੋਲੀ ਹੋਰਾਂ ਦਾ ਬਿਜ਼ੀ ਹੋਣਗੇ ਕਹਿੰਦੇ ਤਾਜੀ ਉਹ ਤਾਂ ਬਿਜ਼ੀ ਹੋਣਗੇ ਮੀਆਂ ਬੀਬੀ ਦੁਕਾਨ ਚ ਉਹ ਦੁਕਾਨ ਚ ਲੋਲੀ ਦਾਰੂ ਪੀਣਗੇ ਤੇ ਉਹ ਵਿਚਾਰੀ ਆਪਣੇ ਫਿਕਰਾਂ ਚ ਬਿਜ਼ੀ ਹੀ ਰਹਿਣਾ ਤੁਸੀਂ ਵੀ ਕਹਿੰਦੇ ਹਾਜ਼ਰੀ ਲਵਾਉਂਦੇ ਹੋ ਦੁਕਾਨ ਤੇ ਕਦੇ ਕਦੇ ਕਿ ਨਹੀਂ ਦੱਸੋ ਤਾਜੀ ਉਹ ਮੈਂ ਤੇ ਉਦਾਂ ਕਈ ਵਾਰ ਪੁੱਛਣ ਬਛਣ ਚੱਲ ਜਾ ਰਿਹਾ ਹੁੰਦਾ ਵੀ ਕਿੱਦਾਂ ਕੋਈ ਸਬਜ਼ੀ ਸੁਬਜ਼ੀ ਕੋਈ ਨਵੀਂ ਵਰਾਇਟੀ ਕਿਹੜੀ ਹੁਣ ਮੈਂ ਦੱਸਿਆ ਕੱਦੂ ਆ ਮੈਂ ਕਿਹਾ ਕਿੱਥੋਂ ਮੈਂ ਕਿਹਾ ਸਦਕੇ ਸ਼ੇਰ ਜਵਾਨਾ ਕਹਿੰਦੇ ਉੱਤਰੇ ਭਾਰਤ ਦੀ ਪਹਿਲੀ ਐਸੀ ਛਾਪ ਆ ਇੱਕ ਵਿਲੇਜ ਤੋਂ ਚੱਲਣ ਵਾਲੀ ਜਿਹਦੇ ਵਿੱਚ ਆਫ ਸੀਜ਼ਨ ਸਬਜ਼ੀਆਂ ਤੇ ਫਲ ਵੀ ਹਿੰਗਾ ਰੱਖਣ ਨੂੰ ਤਿਆਰ ਆ। ਮੈਂ ਕਿਹਾ ਫਲ ਤੇ ਨਿਆਣਿਆਂ ਨੇ ਨੀ ਖੇਡਣੇ ਤੇ ਆਫ ਸੀਜ਼ਨ ਜਿਹੜੀ ਸਬਜ਼ੀ ਮਿਲੂਗੀ ਕੱਦੂ ਇਹਨਾਂ ਦਿਨਾਂ ਦੇ ਵਿੱਚ ਤੂੰ ਕਿਸੇ ਦੁਕਾਨ ਤੋਂ ਤੇਰੀ ਭਾਰਤ ਦੀ ਤੋਂ ਮੈਨੂੰ ਲੈ ਕੇ ਵਿਖਾ ਦੇ ਕਦੇ ਵੀ ਨੀ ਮਿਲਣਗੇ।
ਸਹੀ ਗੱਲ ਤਾਂ ਜੀ ਮੈਂ ਮੰਨ ਗਿਆ ਤੁਹਾਡੀ ਸਟ੍ਰੈਟਜੀ ਨੂੰ। ਇਹ ਹੁੰਦਾ ਐਡਵਾਂਸ,
ਇਹ ਕੀ ਹੁੰਦਾ
ਐਡਵਾਂਸ ਤਾਂ ਜੀ ਅੱਗੇ ਜਾਣਾ ਅੱਗੇ
ਅੱਗੇ ਤੂੰ ਵੀ ਅੱਗੇ ਨਿਕਲ ਗਿਆ ਹੱਦਾਂ ਸਰ ਹੱਦਾਂ ਨੂੰ ਪਾਰ ਕਰਨ ਵਾਲਾ ਜਿਹੜੀ ਪੰਜਾਬੀ ਆ ਅਗਲਾ ਬੜਾ ਬੋਲ ਸੁਣਿਆ ਪਾੜਾ।
ਅੱਗੇ ਤਾਂ ਜੀ ਹਰਨੇਕ ਭਾਜੀ ਤੋਂ ਪਹਿਲਾਂ ਵਿਕਰਮ ਭਾਜੀ ਆਏ ਨੇ।
ਲੈ ਇਹ ਕਿਹੜੀ ਗੱਲ ਕੀਤੀ ਤੂੰ,
ਹਰਨੇਕ ਤੋਂ ਬਾਅਦ ਵਿਕਰਮ, ਵਿਕਰਮ ਤੋਂ ਬਾਅਦ ਹਰਨੇਕ,
ਵਿਕਰਮ ਤੇ ਬਦਾਲ, ਵਿਕਰਮ ਤੇ ਹਰਨੇਕ। ਵਾਹ ਵਾਹ ਵਾਹ।
ਵਿਕਰਮ ਕਹਿੰਦੇ ਨੇ ਹੈਲੋ ਤਾਂ ਜੀ।
ਹੈਲੋ ਬਦਾ ਆਵਾਜ਼ ਨੀ ਆਉਣੀ ਪੁੱਤਰ, ਟੈਲੀਫੋਨ ਵਾਲਾ
ਕਹਿੰਦੇ ਮਨਦੀਪ ਭਾਜੀ ਹੋਪ ਆਲ ਇਜ਼ ਵੈਲ। ਭਾਜੀ ਬਹੁਤ ਵਧੀਆ, ਤੁਸੀਂ ਸੁਣਾਓ ਸਿਹਤ ਤਾਂ ਠੀਕ ਨੇ? ਕਹਿੰਦੇ ਜੀ ਆਈ ਹੈਵ ਬੀਨ ਲਿਸਨਿੰਗ ਟੂ ਯੂ ਗਾਇਸ ਫੋਰ ਓਵਰ 4 ਈਅਰਸ।
ਭਾਈ ਜੀ ਨਾ ਇਹਨੂੰ ਪੜ੍ਹਨੀ ਹੋਣੀ ਨਾ ਮੈਨੂੰ ਸਮਝਣੀ,
ਪੜ੍ਹੀ ਤੇ ਜਾਣਾ। ਉਹ ਕਹਿੰਦੇ ਤਾਂ ਜੀ ਅਸੀਂ ਤੁਹਾਨੂੰ ਲਗਭਗ 4 ਸਾਲਾਂ ਤੋਂ ਸੁਣਦੇ ਹਾਂ।
ਬੋਲੋ 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 ਬਿਕਰਮ, ਉਹ ਬੋਲਾ ਬਿਕਰਮ ਵਿਕਰਮ ਸਿਆ ਤੂੰ ਸਾਨੂੰ ਕਦੇ ਦੱਸਿਆ ਹੀ ਨਹੀਂ।
ਐਂਡ ਲਵ ਇਟ ਟੂ ਬੋਨਸ ਜੀ, ਬੋਨਸ ਤੇ ਵੈਸੇ
ਹੱਡੀਆਂ ਉਹ ਨਾ ਹੱਡੀ ਰਾਜੀਆਂ ਤੁਸੀਂ ਸਾਡੇ।
ਉਹ ਕਹਿੰਦਾ ਬਹੁਤ ਪਿਆਰ ਕਰਨੇ ਤੁਹਾਨੂੰ, ਆਈ ਐਮ ਜਸਟ ਚੈਕਿੰਗ ਇਫ ਮੈਸੇਜ ਰੀਚ ਯੂ, ਥੈਂਕ ਯੂ।
ਹਾਂ
ਕਹਿੰਦੇ ਅਸੀਂ ਮੈਂ ਦੇਖਣਾ ਸੀ ਵੀ ਤੁਹਾਡੇ ਤੱਕ ਮੈਸੇਜ ਪਹੁੰਚਦਾ।
ਲੋ ਜੀ ਸਾਡੇ ਵੱਲ ਤੇ ਮੈਸੇਜ ਆਉਂਦੇ ਉੜੇ। ਉੱਤਰੀ ਭਾਰਤ ਦਾ ਪਹਿਲਾ ਪਿੰਡ ਆ ਜਿਹੜਾ ਫੁੱਲੀ ਵਾਈ ਫਾਈ,
ਵਾਈ ਫਾਈ ਨੀ ਵਾਈ ਫਾਈ, ਫਾਈ ਐਵੇਂ ਲਾਈ
ਜਿਹੜਾ ਵੀ ਆ। ਅਸੀਂ ਪਿੰਡ ਨੂੰ ਨੋਮੈਂਟ ਕੀਤੀ ਆ ਜੇਸ ਟੋਲਟੀ ਚ ਵੀ ਜੇ ਕਿਤੇ ਵਾਈ ਫਾਈ ਦੀ ਰੇਂਜ ਨੀ ਆਉਂਦੀ, ਇਹ ਵੀ ਨੀ ਕਿਹਾ ਵਾਈ ਫਾਈ ਬੁੰਦਾ
ਫਾਈ
ਫਾਈ ਜਿੱਦਾਂ ਫਾਈ ਤੇ ਵਾਈ ਜਿਹੜੇ ਵੀ ਵਾਈ ਫਾਈ ਘਰ ਦੇ ਕਿਸੇ ਵੀ ਕੋਨੇ ਚ ਵਾਈ ਫਾਈ ਦੀ ਰੇਂਜ ਨਹੀਂ ਆਉਂਦੀ। ਅਸੀਂ ਕਿਹਾ ਉਦੋਂ ਹੀ ਸਰਪੰਚ ਨੀ ਤੋਂ ਅਸਤੀਫਾ ਦੇ ਦਾਂਗੇ। ਹਲੇ ਉਹ ਕੈਪਟਨ ਨੇ ਤਾਂ ਦਿੱਤਾ ਨਹੀਂ, ਨਾ ਉਹਨੇ ਦੇਣਾ ਹੀ ਆ। ਉਹ ਤਾਂ ਕੋਠੀ ਨੂੰ ਨੇੜੇ ਚਿੰਬੜੀ ਜਾਂਦੇ, ਏਦਾਂ ਦੀ ਗੱਲ ਆਉਂਦੀ। ਉਪਰੋਂ ਹੰਸ ਰਾਜ ਕਹਾ ਪਾਈਏ ਬਈ, ਉਹਦੇ ਉਹਨੂੰ ਫੀਡ ਕਾਹਦੀ ਦੇਤੀ ਆ। ਹੁਣ ਤਾਂ ਐ ਲੱਗਦਾ ਜਿੱਦਾਂ ਗਰੀਬ ਨੂੰ ਕੰਬਲ ਦੇ ਦਿੱਤਾ, ਉਹ ਜੱਫੀ ਪਾ ਕੇ ਬਹਿ ਗਿਆ। ਅੱਛਾ ਮੈਂ ਤੈਨੂੰ ਕਹਿੰਦਾ ਬਈ ਜੇ ਕਦੇ ਵੀ ਕਿਸੇ ਦੇ ਵੀ ਘਰ ਚ ਵਾਈ ਫਾਈ ਦੀ ਰੇਂਜ, ਅਸੀਂ ਉਹਨੂੰ ਕਹਿੰਦੇ ਵੀ ਫੋਟੋ ਕਿਉਂ ਨੀ ਜਿਹੜੀ ਫੋਨ ਦੀ ਆਪੇ ਫੋਟੋ ਨਿਕਲ ਜਾਂਦੀ
ਸਨੈਪਸ਼ਾਟ।
ਪੜ੍ਹਾਉਂਦਾ ਇੱਕ ਫਾਇਦਾ ਹੋਇਆ ਤਾਂ ਕਈ ਗੱਲਾਂ ਨੂੰ ਯਾਰ। ਉਹ ਜਿਹੜੀ ਇਹ ਕਹਿੰਦਾ ਆਪਣੇ ਟੈਲੀਫੋਨ ਦੀ ਆਪੇ ਫੋਟੋ ਖਿੱਚ ਕੇ ਸਾਨੂੰ ਸਬੂਤ ਸਹਿਤ ਭੇਜਦੇ, ਅਸੀਂ ਉਦਣ ਹੀ ਅਸਤੀਫਾ ਦੇ ਦਾਂਗੇ।
ਤੁਸੀਂ ਕਾਹਤੋਂ ਅਸਤੀਫਾ ਦੇ ਦੋਗੇ? ਸੁੱਖੋ ਤਾਈ ਦਊ ਅਸਤੀਫਾ।
ਉਹ ਜਿਦਾਂ ਤੇਰਾ ਮੂੰਹ ਆ ਟੈਲੀਫੋਨ ਚੱਕ ਨੀ ਮੈਂ ਮਾਰ ਮਾਰੀਏ ਬਿਨਾਂ ਤੇਰੇ ਕੰਨ ਦੇ ਲਾਲ ਕਰ।
ਟੈਲੀਫੋਨ ਤਾਂ ਜੀ ਮੈਂ ਚੱਕ ਲਿਆ, ਤੁਸੀਂ ਕਹਿਤਾ
ਚੱਕਣਾ ਕਦੋਂ? ਪਰ ਉਹਨੂੰ ਹੈਲੋ, ਉਹ ਹੈਲੋ ਸਾਹਿਬ ਸਿੰਘ ਜੀ ਕੀ ਹਾਲ ਨੇ ਜਨਾਬ? ਠੀਕ ਆ ਜੀ। ਇਹ ਪਿਆਰੇ ਇੰਨੀ ਖੂਬਸੂਰਤ ਆਵਾਜ਼।
ਮੈਂ ਵਿਕਰਮਜੀਤ ਬੋਲਦਾ ਆ ਬੋਸਟਨ ਤੋਂ, ਅਮਰੀਕਾ ਤੋਂ।
ਉਹ ਬੱਲਾ 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 ਵਿਕਰਮ, ਤੇਰੀਆਂ ਗੱਲਾਂ ਕਰਦੇ ਫਿਰਦੇ ਆ, ਵੇਖ ਲਾ ਬਈ ਤੇਰੀ ਉਮਰ ਬੜੀ ਲੰਮੀ ਆ, ਹੁਣ ਤੈਨੂੰ ਯਾਦ ਹੀ ਕਰਦੇ ਹਟੇ ਆ।
ਮੈਂ ਤਾਂ ਜੀ ਪਿਛਲੇ 4-5 ਸਾਲਾਂ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਸੁਣ ਰਿਹਾ
ਮੈਂ,
ਔਰ ਬੜੀ ਬੜੀ ਕੋਸ਼ਿਸ਼ ਕੀਤੀ ਆ, ਆਪਣੀ ਟਾਈਮਿੰਗ ਨਹੀਂ ਰਲਦੀ, ਲੇਕਿਨ ਬੜੀ ਰੂਹ ਨੂੰ ਸਕੂਨ ਮਿਲਦਾ ਹੈ ਤੁਹਾਨੂੰ ਸੁਣ ਕੇ, ਘਰ ਦਾ ਅਹਿਸਾਸ ਹੁੰਦਾ ਹੈ। ਅਸੀਂ ਘਰੋਂ ਬਾਹਰ ਬੈਠੇ ਹਾਂ, ਮੈਂ ਪਠਾਨਕੋਟ ਤੋਂ ਹਾਂ ਬੇਸਿਕਲੀ।
ਅੱਛਾ,
ਅੰਮ੍ਰਿਤਸਰ ਤੇ ਇੱਥੇ ਪਹਿਲਾਂ ਮੈਂ 2005 ਆਇਆ ਸੀ ਤੇ ਮੈਨੂੰ ਆ ਗਿਆ ਇੱਥੇ 15 ਸਾਲ ਆਏ,
15 ਸਾਲ
ਬਹੁਤ ਬਹੁਤ ਨਮਸਕਾਰ।
ਨਮਸਕਾਰ ਬਾਜੀ, ਸਤਿ ਸ੍ਰੀ ਅਕਾਲ, ਕਿੱਦਾਂ ਵਿਕਰਮ ਬਾਜੀ? ਸਿਹਤਾਂ ਠੀਕ ਨੇ ਜੀ?
ਇਨਵਿਜ਼ੀਬਲ ਬਹੁਤ ਫਸਟ ਕਲਾਸ ਜੀ, ਜ਼ਿੰਦਾਬਾਦ। ਅੱਜ ਬਹੁਤ ਬਰਫ਼ ਪਈ ਇੱਥੇ।
ਅੱਛਾ, ਇਧਰ
ਘੱਟੋ ਘੱਟ 1 ਫੁੱਟ ਬਰਫ਼ ਪਈ ਹੈ
ਇਹਦਾ ਬਰਫਾਂ ਦੇ ਵਿੱਚ ਪਾ ਤੁਹਾਂ ਕਿੱਦਾਂ ਕੱਟ ਲਈ ਨੇ? ਸਾਡੇ ਤੋਂ ਹਵਾ ਵਗੇ ਸਾਡੇ ਜਿਹੜੇ ਲੂਹੀ ਕੰਡੇ ਖੜੇ ਹੋ ਜਾਂਦੇ ਆ।
ਰੱਬ
ਨੇ ਜਿਹੜਾ ਖਿਆਲ ਦਿੱਤਾ ਨਾ ਇਹ ਕੰਮ ਬੈਠੇ ਚ ਵੀ ਬੰਦਾ ਕਿਤੇ ਨਾ ਕਿਤੇ ਪਹੁੰਚ ਸਕਦਾ ਇਹ ਜਰੂਰੀ ਨੀ ਸਰੀਰ ਹੀ ਪਹੁੰਚਣਾ ਖਿਆਲਾਂ ਚ ਬੰਦਾ ਪਿੰਡ ਵੀ ਗੇੜਾ ਲਾਇਆ ਹੁੰਦਾ ਆਹ ਰਿਸ਼ਤੇਦਾਰਾਂ ਦੇ ਵੀ ਮਿਲਿਆ ਹੁੰਦਾ ਜਿਹਨੂੰ ਨਹੀਂ ਵੀ ਮਿਲਣ ਦੇ ਕਰਦੇ ਉਹਨੂੰ ਵੀ ਯਾਦ ਮਿਲਿਆ ਹੁੰਦਾ ਜੀ ਤਾਇਆ ਜੀ ਆ ਗੱਲ ਤੁਸੀਂ ਸਹੀ ਕੀਤੀ
ਬਹੁਤ ਹਾਂਜੀ 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 ਤੇ ਬੜਾ ਪ੍ਰੇਮ ਦਾ ਅਹਿਸਾਸ ਹੁੰਦਾ ਤੁਹਾਨੂੰ ਮਿਲ ਕੇ ਤੁਹਾਨੂੰ ਸੁਣ ਕੇ ਪਹਿਲੀ ਵਾਰ ਫੋਨ ਕਰ ਰਿਹਾ ਤੁਹਾਨੂੰ ਮੈਂ ਬੜੀ ਵਾਰੀ ਸੋਚਿਆ ਕਿ ਮੈਂ ਕਰਾਂਗਾ ਲੇਕਿਨ ਮੈਂ ਕਿਹਾ ਜੀ ਇੰਨਾ ਵਧੀਆ ਪ੍ਰੋਗਰਾਮ ਆਲਰੇਡੀ ਚੱਲ ਹੀ ਰਿਹਾ
ਜੀ
ਤੇ ਉਹਦਾ ਹੀ ਆਨੰਦ ਮਾਣ ਲਓ
ਪਿਆਰ ਮੁਹਬਤ ਦਿੰਦੇ ਦੇਖੋ ਪਰਦੇਸਾਂ ਦੇ ਵਿਚ ਦੇਸ਼ ਤੇ ਪਰਦੇਸ ਦੇ ਵਿਚ ਤੁਸੀਂ ਬਹਿ ਕੇ ਸਾਨੂੰ ਯਾਦ ਕਰਨੇ ਹੋ ਤੇ ਉਹਦੇ ਵਰਗੀ ਕੋਈ ਰੀਸ ਹੋਰ ਹੈ ਨਹੀਂ
ਮੈਂ ਸੋਚਣਾ ਕਿ ਬਿਲਕੁਲ ਮੈਂ ਤੁਹਾਡਾ ਬਹੁਤ ਜ਼ਿਆਦਾ ਭਾਰੀ ਹਾਂ ਕਿ ਤੁਸੀਂ ਮਤਲਬ ਇਹੋ ਜਿਹਾ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਕਿ ਸਾਨੂੰ ਨਾਲ ਜੋੜਿਆ ਔਰ ਇਸ ਲਈ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦਾ ਹਾਂ ਤੇ ਸ਼ੁਕਰਗੁਜ਼ਾਰ ਵੀ ਹਾਂ
ਸਾਡਾ ਇਹ ਹੈ ਵੀ ਵਿਕਰਮ ਸਿੰਘ ਹੁਣ ਪਿੰਡ ਜੀ ਸੱਸਾਂ ਲੱਗਣੋਂ ਹਟ ਗਈਆਂ ਸਾਰੇ ਜਿਹੜੇ ਬਾਬੇ ਆ ਉਹ ਡਿਜੀਟਲ ਹੋ ਗਏ ਉਹ ਸਾਡੇ ਨਾਲ ਉਹ ਗੱਲਾਂ ਕਰਨ ਵਾਲਾ ਕੋਈ ਹੈ ਨੀ ਸਾਨੂੰ ਆ ਸਗੋਂ ਮੌਕਾ ਮਿਲ ਗਿਆ ਵੀ ਆਪਣੇ ਦਿਲ ਦੀ ਪੜਾ ਕਰ ਲਈ ਦੀ ਆ ਇਹਦੇ ਨਾਲ ਅਸੀਂ ਸਗੋਂ ਪੈਸੇ ਮੈਂ ਕਹਿੰਦਾ ਵੀ ਸਾਨੂੰ ਖੁਸ਼ੀ ਇਸ ਗੱਲ ਲਈ ਬਥੇਰੀ ਆ ਵੀ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਨਾਲੇ ਅੱਜ ਪੱਜ ਨਾ ਕਦੇ ਅਮਰੀਕਾ ਕਦੇ ਕੈਨੇਡਾ ਕਦੇ ਆਸਟ੍ਰੇਲੀਆ ਸਾਡੀਆਂ ਆਵਾਜ਼ਾਂ ਤੇ ਪਹੁੰਚਦੀਆਂ ਆਪ ਦਬਾਉਂ ਪਹੁੰਚੀਏ ਜਾਂ ਨਾ ਪਹੁੰਚੀਏ ਸਹੀ ਗੱਲ
ਜਰੂਰ ਜਰੂਰ ਪਹੁੰਚਦੇ ਐਸੀ ਕੋਈ ਗੱਲ ਨੀ ਹੈਗੀ ਦਿਲ ਨੂੰ ਜਲਦੀ ਰਾਹ ਹੁੰਦੀ ਹੈਗੀ ਆ ਬੜਾ ਮਨ ਹੁੰਦਾ ਕਦੀ ਅਸੀਂ ਵੀ ਆ ਕੇ ਤੁਹਾਡੇ ਦਰਸ਼ਨ ਕਰੀਏ
ਮੈਂ ਕਿਹਾ ਜਦੋਂ ਮਰਜ਼ੀ ਆ ਜਾਓ ਤਾਂ ਬੂਹਾ ਵੀ ਨੀ ਲਾਇਆ ਸਟੂਡੀਓ ਦਾ ਵੀ ਕੋਈ ਬੰਦਾ ਵੇਖ ਕੇ ਨਾ ਮੁੜ ਜਾਵੇ
ਮਨਦੀਪ ਭਾਜੀ ਤੇ ਤਾਇਆ ਜੀ ਮੈਂ ਨਾ ਬੇਸਿਕਲੀ ਸੁਣਨਾ ਸਵੇਰ ਨੂੰ ਜਦੋਂ ਤੇ ਮੇਰੇ ਸਵੇਰ ਨੂੰ ਇਸ ਵੇਲੇ ਤੁਹਾਡਾ ਲਾਈਵ ਚੱਲ ਰਿਹਾ ਲੇਕਿਨ ਮੈਂ ਮੇਰਾ ਇਸ ਵੇਲੇ ਮੈਂ ਸੌ ਜਾਂਦਾ ਇਸ
ਵੇਲੇ ਟੈਲੀਕਾਸਟ
ਮੈਂ ਸੁਣਿਆ ਕਾਫੀ ਵਾਰੀ ਤੇ ਮੈਂ ਉਹਦੇ ਤੇ ਬੜੀ ਕੋਸ਼ਿਸ਼ ਕੀਤੀ ਮੈਂ ਚਲੋ ਮੈਂ ਸੁਣਾ ਤੇ ਕਾਲ ਲੇਕਿਨ ਉਹ ਰਿਪੀਟ ਟੈਲੀਕਾਸਟ ਹੁੰਦਾ ਸੀ
ਬੰਬੇ
ਦੇ ਵਿਚ ਘੱਟੋ ਘੱਟ 10 ਸਾਲ ਫਿਲਮ ਇੰਡਸਟਰੀ ਚ ਕੰਮ ਕੀਤਾ ਮੈਂ ਇਡੀਸੀ ਪੰਜਾਬੀ ਦੇ ਨਾਲ ਸ਼ੋਅ ਕੀਤੇ ਨੇ ਔਰ ਮੈਂ ਬਹੁਤ ਅੱਛੀ ਤਰ੍ਹਾਂ ਜਾਣਦਾ ਆ ਕਿ ਇਹ ਫੀਲਡ ਕਿਵੇਂ ਵਰਕ ਕਰਦਾ
ਤੁਸੀਂ ਤਾਂ ਫਿਰ ਮਤਲਬ ਰੰਗਾਂ ਰੌਲਤਾਂ ਦੌਲਤਾਂ ਤੇ ਤੁਸੀਂ ਰੰਗ ਦੁਨੀਆ ਦੇ ਇਧਰੋਂ ਵੇਖ ਕੇ ਆ ਗਏ ਹੁਣ ਤੇ ਫੇਰ ਇਧਰ ਕੀ ਤੁਹਾਨੂੰ ਫਿੱਕਾ ਫਿੱਕਾ ਲੱਗਦਾ ਹੁਣ ਰੰਗ ਸਾਰਾ ਸਹੀ ਗੱਲ ਨਹੀਂ ਨਹੀਂ
ਨਹੀਂ ਨਹੀਂ ਬੜਾ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਮੈਂ ਈਡੀਸੀ ਪੰਜਾਬੀ ਦੇ ਬੜੇ ਸ਼ੋਅ ਕੀਤੇ ਨੇ ਮੈਂ ਮੇਨ ਲੀਡ ਐਜ਼ ਐਨ ਐਕਟਰ ਕੰਮ ਕੀਤਾ ਹੋਇਆ ਸ਼ੋਅ ਹੁੰਦੇ ਸੀ ਕੱਚੀ ਕੰਧ
ਕਾਫੀ
ਸ਼ੋਅ ਕੀਤੇ ਮੈਂ ਹੋਸਟ ਵੀ ਕਰਦਾ ਸੀ ਤੇ ਮਤਲਬ ਥੀਏਟਰ ਵੀ ਕੀਤਾ ਉੱਥੇ ਪੰਜਾਬੀ ਦਾ ਕਾਫੀ ਜ਼ਿਆਦਾ ਕੰਮ ਕੀਤਾ ਸੀ ਮੇਰੇ ਕਾਫੀ ਸ਼ੋਅ ਸੀ ਪੰਜਾਬੀ ਮੀਡੀਆ ਦੇ ਉੱਤੇ ਉਸ ਵੇਲੇ ਨਵਾਂ ਨਵਾਂ ਸ਼ੋਅ ਹੋਇਆ ਸੀ ਪੰਜਾਬੀ ਦਾ ਤੇ ਉਸ ਤੋਂ ਬਾਅਦ ਸਬਬ ਇਹੋ ਜਿਹੇ ਬਣ ਗਏ ਕਿ ਮਤਲਬ ਮੇਰੀ ਮੈਰਿਜ ਹੋ ਗਈ ਤੇ ਮੈਨੂੰ ਇੱਥੇ ਆਉਣਾ ਪੈ ਗਿਆ ਤੇ ਉਸ ਤੋਂ ਬਾਅਦ ਕੋਈ
ਰਾਤ ਨੂੰ ਬਾਅਦ ਆਉਂਦੇ ਉਦਾਂ ਚੰਗੇ ਚੰਗੇ ਬੰਦੇ ਪਿੰਜਰੇ ਅੰਦਰ ਤੜ ਲੈਂਦੇ ਆ ਆਹੋ ਤੇ ਫਿਰ ਤੇ ਬੰਦੇ ਤੇ ਜਿਹੜੀਆਂ ਖੁੱਲਾਂ ਜਿਹੀਆਂ ਹੁੰਦੀਆਂ ਨਾ ਬੜਾ ਯਾਦੀ ਆ ਉਹ ਫਿਰ ਨਾ ਕਿਲੋਮੀਟਰ ਵੋਟੀਆਂ ਦੇ ਦਿੰਦੀਆਂ ਵੀ ਇੰਨੇ ਕਿਲੋਮੀਟਰ ਤੱਕ ਤੂੰ ਰਹਿਣਾ ਜੇ ਇਦੋਂ ਗਾਂ ਗਿਆ ਨਾ ਮੇਰੇ ਵੱਲੋਂ ਖੁੱਲੀਆਂ ਛੁੱਟੀਆਂ
ਹਾਂਜੀ ਹਾਂਜੀ ਮਤਲਬ ਮੈਂ ਮਤਲਬ ਬਿਲਕੁਲ ਰੂਹ ਤੋਂ ਗੱਲ ਕਰ ਰਿਹਾ ਕਿ ਮੈਨੂੰ ਇੰਨਾ ਕੁ ਪਸੰਦ ਆਉਂਦਾ ਤੁਹਾਡਾ ਸ਼ੋਅ ਔਰ ਮੈਂ ਕਦੀ ਮਿਸ ਨਹੀਂ ਕਰਦਾ ਔਰ ਹਮੇਸ਼ਾ ਸਵੇਰ ਦੇ ਵਕਤ ਸੁਣਨਾ ਹੈ, ਜਦੋਂ ਮੈਂ ਕੰਮ ਤੇ ਜਾਣਾ ਮੈਂ ਗੱਡੀ ਚਲਾ ਲੈਣਾ ਤੇ ਮੈਂ ਹੈਡਫੋਨ ਲਾ ਕੇ ਸੁਣਦਾ ਰਹਿੰਦਾ ਜਦੋਂ ਤੱਕ ਮਤਲਬ ਤੁਹਾਡਾ ਸ਼ੋਅ ਆਫ ਹੁੰਦਾ, ਤੇ ਲੇਕਿਨ ਉਹ ਰਿਪੀਟ ਟੈਲੀਕਾਸਟ ਹੁੰਦਾ। ਅੱਜ ਮੈਂ ਸੋਚਿਆ ਕਿ ਅੱਜ ਮੈਂ ਹਿੰਮਤ ਕਰ ਹੀ ਲੈਣੀ ਹੈ
ਗੱਲ
ਕਰਨ ਦੀ।
ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਤੁਸੀਂ ਆਪ ਕਲਾਕਾਰ ਹੋ, ਤੁਸੀਂ ਜਿਹੜਾ ਸੁਣਨਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ, ਕਿਉਂਕਿ ਜਿਹੜਾ ਬੰਦਾ ਆਪ ਉਹ ਸਭ ਜਾਣਦਾ ਹੋਵੇ, ਇਸ ਥੀਏਟਰ ਨਾਲ ਜੁੜਿਆ ਹੋਵੇ, ਫਿਲਮਾਂ ਨਾਲ, ਟੈਲੀਵਿਜ਼ਨ ਨਾਲ, ਉਹਦਾ ਪਸੰਦ ਕਰਨਾ ਕੋਈ ਪ੍ਰੋਗਰਾਮ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ, ਤੇ ਬਹੁਤ ਹੀ ਚੰਗਾ ਲੱਗਦਾ ਵੀ ਤੁਹਾਡੇ ਅੱਗੇ ਸੋਝਵਾਨ ਸੁਣਦੇ ਸਨ। ਜੀ
ਜੀ, ਮੈਂ ਬੜਾ ਨਿਮਾਣਾ ਆ, ਤਾਂ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਐਸੇ ਮਤਲਬ ਸੂਝਵਾਨ ਲੋਕ ਇਸ ਕਿੱਤੇ ਨਾਲ ਜੁੜੇ ਨੇ, ਜਿਹੜੇ ਕਿ ਰੇਡੀਓ ਦੇ ਰਾਹੀਂ ਮਤਲਬ ਦਿਲਾਂ ਨੂੰ ਜੋੜ ਰਹੇ ਨੇ ਪੂਰੇ ਵਰਲਡ ਦੇ ਵਿੱਚ ਬੈਠੇ ਹੋਏ।
ਬਹੁਤ ਸ਼ੁਕਰੀਆ। ਫਿਰ ਵਿਕਰਮ ਸਾਹਿਬ ਇਧਰ ਨੀ, ਫਿਰ ਕੋਈ ਇਧਰ ਵੀ ਬਹੁਤ ਸਾਰੇ ਐਕਟਿੰਗਾਂ ਚੈਨਲ ਜਾਂ ਕਈ ਇਧਰ ਫਿਰ ਕਹਿੰਦੇ ਹੁੰਦੇ ਨਾ ਵੀ ਬੰਦੇ ਦਾ ਸ਼ੌਂਕ ਮਾਰਿਆ ਮਰਦਾ ਨਹੀਂ, ਉਹ ਜਿੰਨਾ ਮਰਜ਼ੀ ਦਬਾ ਲਓ ਫਿਰ ਵੀ ਕਿਤੇ ਨਾ ਕਿਤੇ ਬੰਦੇ ਨੂੰ ਉਹ ਜੀ ਕਰਦਾ ਹੀ ਹੈ। ਇਧਰ ਨੀ ਕਿਤੇ ਫਿਰ ਉਹ ਐਕਟਿੰਗ ਵਾਲਾ ਕੰਮ ਸ਼ੁਰੂ ਕੀਤਾ?
ਨਹੀਂ, ਮੈਂ ਦਰਅਸਲ ਜੇ ਮੈਂ ਇੱਥੇ ਆ ਕੇ ਮੈਂ ਜਿਊਲਰੀ ਦੇ ਕੰਮ ਚ ਪੈ ਗਿਆ ਸੀ, ਤੇ ਨਾਲੇ ਜਿਸ ਇਲਾਕੇ ਚ ਮੈਂ ਰਹਿੰਦਾ ਨਾ ਉੱਥੇ ਕੋਈ ਖਾਸ ਐਕਟਿੰਗ ਨਾਲ ਜਾਂ ਥੀਏਟਰ ਨਾਲ ਜਾਂ ਮਤਲਬ ਉਹਦਾ ਜੁੜਿਆ ਹੋਇਆ ਕੋਈ ਕੰਮ ਮੈਨੂੰ ਲੱਭਿਆ ਨੀ। ਜੇ ਮੈਂ ਨਿਊਯਾਰਕ ਖਾਸ ਦੇ ਵਿੱਚ ਹੁੰਦਾ ਹੋ ਸਕਦਾ ਮੈਂ ਕਰ ਜਾਂਦਾ, ਜਾਂ ਮੈਂ ਕੈਲੀਫੋਰਨੀਆ ਵਿੱਚ ਹੁੰਦਾ ਤੇ ਮੈਂ ਕਰ ਜਾਂਦਾ, ਲੇਕਿਨ ਇੱਥੇ ਆ ਕੇ ਮੈਂ ਬਿਲਕੁਲ ਨਿਖੜ ਗਿਆ ਉਸ ਉਸ ਕਿੱਤੇ ਤੋਂ ਤੇ ਉਸ ਜਾਨਰ ਤੋਂ ਜਾਂ ਉਸ ਫੀਲਡ ਤੋਂ, ਤੇ ਇਸ ਕਰਕੇ ਬਣਿਆ ਨੀ। ਲੇਕਿਨ ਮੇਰੇ ਹਜੇ ਵੀ ਬੜੇ ਮਤਲਬ ਮੇਰੇ ਪੁਰਾਣੇ ਦੋਸਤ ਜਿਹੜੇ ਸੀ ਬੰਬੇ ਦੇ ਵਿੱਚ ਬੜੇ ਅੱਛੇ ਸਰਕਲ ਸੀ, ਉਹ ਅੱਜ ਵੀ ਬੜਾ ਅੱਛਾ ਕੰਮ ਕਰ ਰਹੇ ਨੇ ਔਰ ਅੱਜ ਵੀ ਉਹਨੂੰ ਫੋਨ ਆਉਂਦੇ ਨੇ ਕਿ ਵੈਬ ਸੀਰੀਜ਼ ਬਣਾ ਰਹੇ ਹਾਂ ਅਸੀਂ, ਅਸੀਂ ਉੱਥੇ ਨਿਊਯਾਰਕ ਆਵਾਂਗੇ, ਅਸੀਂ ਇੱਥੇ ਆਵਾਂਗੇ, ਕਦੀ ਇਕੱਠੇ ਕੰਮ ਕਰਾਂਗੇ, ਤੇ ਅਸੀਂ ਕਹਿੰਦੇ ਜ਼ਰੂਰ ਕਰਾਂਗੇ, ਜ਼ਰੂਰ ਕਰਾਂਗੇ।
ਹਾਂਜੀ, ਚੰਗੀ ਗੱਲ ਆ।
ਹਾਂਜੀ ਹਾਂਜੀ ਹਾਂਜੀ, ਤੇ ਤੁਸੀਂ ਯਕੀਨ ਨੀ ਕਰਨਾ ਇਸ ਵੇਲੇ ਕਿ ਮੈਂ ਕਿੰਨਾ ਖੁਸ਼ ਹਾਂ ਕਿ ਮੇਰੀ ਤੁਹਾਡੇ ਨਾਲ ਗੱਲ ਹੋ ਰਹੀ ਹੈ।
ਸਾਡੇ ਲਈ ਬੜੀ ਖੁਸ਼ਕਿਸਮਤੀ ਵਾਲੀ ਗੱਲ ਆ, ਦੇਖੋ ਬੰਬੇ ਤੱਕ ਤੁਸੀਂ ਜਿਹੜਾ ਬੰਦਾ ਬੰਬੇ ਦਾ ਜਲ ਛਕਿਆ ਵੇ ਨਾ ਉਹ ਵੈਸੇ ਹੀ ਆਉਂਦੇ ਬੰਦੇ ਨੂੰ ਸਮਝ ਸਾਰਾ ਕੁਛ ਹੀ ਆ ਜਾਂਦਾ, ਕਿਉਂਕਿ ਉੱਥੇ ਜਿੰਨਾ ਸਟਰਗਲ ਆਉਂਦੇ ਜਿੰਨੀ ਉੱਥੇ ਜਿਹੜੀ ਜ਼ਿੰਦਗੀ ਆ ਉਹ ਬੰਦੇ ਨੂੰ ਘਰੋਂ ਬਾਹਰ ਨਿਕਲ ਕੇ ਪਤਾ ਲੱਗਦਾ। ਵਿਕਰਮ ਸਿੰਘ ਜੀ ਘਰ ਬੈਠੇ ਨੂੰ ਤਾਂ ਲੱਗਦਾ ਵੀ ਮੈਂ ਹੀ ਰਾਜਾ ਜਾਂ ਮੈਂ ਮੇਰੇ ਤੋਂ ਵੱਡਾ ਕੋਈ ਵੀ ਨਹੀਂ, ਪਰ ਜਦੋਂ ਬੰਦਾ ਬਾਹਰ ਜਾਂਦਾ ਨਾ ਫਿਰ ਉਹਨੂੰ ਅਹਿਸਾਸ ਹੁੰਦਾ ਵੀ ਮੈਨੂੰ ਕੀ ਹਲੇ ਲੋੜ ਆ।
ਵਾਕਈ ਤੁਹਾਡੀ ਗੱਲ ਬੜੀ ਸਹੀ ਹੈਗੀ ਆ। ਮੈਂ ਮਤਲਬ ਇੰਨੇ ਕੋਈ ਧਨਾੜ ਘਰ ਤੋਂ ਤਾਂ ਨਹੀਂ ਹੈਗਾ ਸੀ, ਮੈਂ ਮਤਲਬ ਵਰਕਿੰਗ ਫੈਮਿਲੀ ਦੇ ਵਿੱਚੋਂ ਦੀ ਨਿਕਲਿਆ ਸੀ, ਮੇਰੇ ਮੋਮ ਡੈਡ ਦੋਵੇਂ ਜੋਬ ਕਰਦੇ ਸੀ ਤੇ ਆਪਣੀ ਸਟਰਗਲ ਬੜੀ ਰਹੀ ਆ ਉੱਥੇ, ਬੜੀ ਰਹੀ ਆ। ਆਪਾਂ ਮਤਲਬ ਜਦੋਂ ਗਏ ਆ ਉੱਥੇ ਦਰਿਆ ਦੇ ਵੀ ਸੁੱਤੇ ਆ ਤੇ ਜਦੋਂ ਨਿਕਲੇ ਆ ਉੱਥੋਂ ਤੇ ਅਸੀਂ ਬੜੇ ਲੈਵਿਸ਼ ਫਲੈਟ ਦੇ ਵਿੱਚ ਰਹਿੰਦੇ ਸੀ ਔਰ ਬੜਾ ਅੱਛਾ ਕੰਮ ਕਰ ਰਹੇ ਸੀ ਔਰ ਅੱਛੀ ਲਾਈਫ ਸਟਾਈਲ ਗੁਜ਼ਾਰ ਰਹੇ ਸੀ ਔਰ ਬੜਾ ਅੱਛਾ ਰਿਹਾ ਸਾਰਾ ਦਾ ਸਾਰਾ ਸਫ਼ਰ। ਤੇ ਮੈਂ ਤੁਹਾਡਾ ਜ਼ਿਆਦਾ ਵਕਤ ਵੀ ਨੀ ਲਾਂਗਾ ਜੇ ਤੁਸੀਂ,
ਸਾਡੇ ਕੋਲ ਟਾਈਮ ਹੀ ਟਾਈਮ ਆ ਜੀ, ਸਾਡੇ ਕੋਲ ਹੈ ਹੀ ਟਾਈਮ ਆ, ਰੁਪਇਆ ਧੇਲੀ ਤੇ ਕਮਾਇਆ ਹੀ ਨਹੀਂ, ਟਾਈਮ ਹੀ ਕਮਾਇਆ।
ਤੇ ਬਾਕੀ ਮਨਦੀਪ ਭਾਜੀ ਤੁਸੀਂ ਕੁਛ ਬੋਲੋ।
ਹਾਂਜੀ ਭਾਜੀ, ਮੈਂ ਤੇ ਭਾਜੀ ਤੁਹਾਡੀ ਆਵਾਜ਼ ਬੜੀ ਭਾਜੀ ਬੇਸ ਜਿਹੜਾ ਨਾ ਆਵਾਜ਼ ਦੇ ਵਿੱਚ ਬਹੁਤ ਕਮਾਲ ਆ, ਕਹਿੰਦੇ ਨੇ ਬੰਦੇ ਦੀ ਆਵਾਜ਼ ਸੁਣ ਕੇ ਲੱਗਦਾ ਕਿ ਵੀ ਇਹਨਾਂ ਦੇ ਮੂੰਹ ਤੋਂ ਡਾਇਲੋਗ ਬੜੇ ਕਮਾਲ ਦੇ ਲੱਗਦੇ ਹੋਣਗੇ। ਤੇ ਇੱਕ ਭਾਜੀ ਮੈਂ ਪੁੱਛਣਾ ਸੀ, ਇੱਧਰ ਜਦੋਂ ਫਿਰ ਤੁਸੀਂ ਬੰਬੇ ਇੱਧਰੋਂ ਤਿਆਰੀ ਕੀਤੀ ਤੇ ਜ਼ਿਆਦਾਤਰ ਨਾ ਆਪਣੇ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕਿ ਸਧਾਰਨ ਪਰਿਵਾਰ ਤੋਂ ਬਿਲੋਂਗ ਕਰਦਾ ਜੇ ਜੋਬ ਕਰਦੇ ਫੈਮਿਲੀ ਆ ਜਾਣਾ, ਉਹ ਕਹਿੰਦੇ ਨੇ ਕਿ ਤੂੰ ਬੰਬੇ ਕਰਨ ਜਾਣਾ ਨਾ, ਉਹ ਬੰਬੇ ਦਾ ਤੇ ਨਾਮ ਵੀ ਸੁਣਦੇ ਆ ਤੇ ਬੰਦਾ ਸੋਚਦਾ ਵਾ ਵੀ ਨਹੀਂ ਜਾਣਾ ਉੱਥੇ ਰੁਲ ਜੂਗਾ ਕਿਵੇਂ, ਫਿਰ ਬੜਾ ਔਖੇ ਹੋ ਕੇ ਗਏ ਹੋਣੇ ਨੇ, ਬੜਾ ਮਨਾਉਣਾ ਬੜਾ ਔਖਾ ਰਿਹਾ ਹੁਣ
ਬੜਾ ਜ਼ਿਆਦਾ। ਮੇਰੇ ਫਾਦਰ ਸਾਹਿਬ ਸੀ ਪ੍ਰਿੰਸੀਪਲ ਸਕੂਲ ਦੇ, ਮੇਰੀ ਮਦਰ ਸੀ ਪ੍ਰਿੰਸੀਪਲ ਸਕੂਲ ਦੇ।
ਅੱਛਾ,
ਤੇ ਮੈਂ ਤੇ ਸਾਡੀ ਤੇ ਜਿਹੜੀ ਪਰਵਰਿਸ਼ ਹੋਈ ਆ ਉਹ ਬੜੇ ਹੀ ਮਤਲਬ ਇੱਕ ਸਟ੍ਰਿਕਟ ਇਨਵਾਇਰਮੈਂਟ ਚ ਹੋਈ ਹੈ ਤੇ
ਜੀ
ਉਹ ਤੇ ਮੇਰਾ ਛੋਟਾ ਬ੍ਰਦਰ ਇੰਜੀਨੀਅਰ ਕਰਨ ਜਾ ਰਿਹਾ ਮੇਰੀ ਸਿਸਟਰ ਜਿਹੜੀ ਹੈਗੀ ਆ ਕੁਛ ਹੋਰ ਕਰ ਰਹੀ ਮੇਰੇ ਕਜ਼ਨ ਸਾਰੇ ਕੋਈ ਡਾਕਟਰ ਨੇ ਕੋਈ ਇੰਜੀਨੀਅਰ ਨੇ ਉਹ ਤੇ ਕਹਿੰਦੇ ਕਿ ਤੂੰ ਮਤਲਬ ਇਹ ਕਿਹੜਾ ਕੰਮ ਫੜ ਲਿਆ ਮੈਂ ਤੇ ਐਕਚੁਅਲੀ ਚੰਡੀਗੜ੍ਹ ਚਲਾ ਗਿਆ ਮੈਨੂੰ ਸੀਟ ਮਿਲ ਗਈ ਸੀ ਬਾਇਓ ਕੈਮਿਸਟਰੀ ਆਨਰਸ ਦੇ ਵਿੱਚ ਪੰਜਾਬ ਯੂਨੀਵਰਸਿਟੀ
ਅੱਛਾ
ਤੇ ਮੈਂ ਉੱਥੇ ਬਾਇਓ ਕੈਮਿਸਟਰੀ ਆਨਰਸ ਕਰਨ ਗਿਆ ਨੀ ਸੀ ਐਕਚੁਅਲੀ ਮੈਂ ਸਿਰਫ ਉੱਥੇ ਥੀਏਟਰ ਕਰਨ ਗਿਆ ਸੀ
ਅੱਛਾ
ਬਾਕੀ ਮੈਂ ਉੱਥੋਂ ਗਾਹ ਨਿਕਲ ਗਿਆ ਜਿੰਦਗੀ ਦੇ ਵਿੱਚ ਨਾ ਮਤਲਬ ਕੋਈ ਮੈਂ ਫਿਲਾਸਫਰ ਵੀ ਨੀ ਹੈਗਾ ਯਾਰ ਕੋਈ ਮੈਂ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਖ ਲਿਆ ਐਸ ਕੰਪੇਅਰ ਟੂ ਦਾ ਅਦਰ ਵਨ ਬਟ ਮੈਂ ਦੇਖਿਆ ਕਿ ਇਹ ਖਾਬ ਹੈ ਨਾ ਤੁਸੀਂ ਉਹਦਾ ਜਦੋਂ ਤੁਸੀਂ ਉਹਨੂੰ ਮਤਲਬ ਉਹਨੂੰ ਪਰਸੂ ਕਰਦੇ ਹੋ ਉਹਦੇ ਪਿੱਛੇ ਜਾਂਦੇ ਹੋ ਕੋਸ਼ਿਸ਼ ਕਰਦੇ ਹੋ ਨਾ
ਘੱਟੋ
ਘੱਟ ਤੁਹਾਨੂੰ ਜ਼ਿੰਦਗੀ ਵਿੱਚ ਮਲਾਲ ਨਹੀਂ ਰਹਿੰਦਾ
ਕਿ
ਤੁਸੀਂ ਉਹ ਕੋਸ਼ਿਸ਼ ਨਹੀਂ
ਕੀਤੀ ਵਾਕਿਆ ਸਹੀ ਗੱਲ ਹੈ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਬੰਦੇ ਨੂੰ ਜੀ ਇੱਕ ਵਾਰੀ ਤੇ ਬੰਦੇ ਨੂੰ ਆਪਣਾ ਬਣਾਉਣਾ ਚਾਹੀਦਾ
ਬੜੀ ਕੋਸ਼ਿਸ਼ ਕੀਤੀ ਬੜੇ ਸ਼ੋਅ ਕੀਤੇ ਮੈਨੂੰ ਯਾਦ ਹੈ ਕਿ ਮੈਂ ਮੇਰਾ ਸ਼ੋਅ ਚੱਲ ਰਿਹਾ ਸੀ ਨਾ ETC ਪੰਜਾਬੀ ਉੱਤੇ ਨਾ ਕੱਚੀ ਕੰਧ
ਅੱਛਾ
ਨਵਾਂ ਨਵਾਂ ਸ਼ੁਰੂ ਹੋਇਆ ਸੀ
ਜੀ
ਤੇ ਮੈਂ ਲੀਡ ਕਰ ਰਿਹਾ ਸੀ ਤੇ ਮੈਂ ਇੱਥੋਂ ਇੱਥੇ ਆਇਆ ਸੀ ਸ਼ੂਟਿੰਗ ਕਰਨ ਜ਼ੀਰਕਪੁਰ ਦੇ ਵਿੱਚ ਗੁਰਦੁਆਰਾ ਹੈਗਾ ਸੀ ਤੇ ਉੱਥੇ ਹੀ ਨਾ ਸ਼ੂਟਿੰਗ ਕਰ ਰਹੇ ਸੀ
ਜੀ
ਤੇ ਉੱਥੇ ਇੱਕ ਫੈਮਿਲੀ ਆਈ ਹੋਈ ਸੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਬੀਰ ਦਾ ਰੋਲ ਕਰ ਰਹੇ ਹੋ ਮੈਂ ਕਿਹਾ ਜੀ ਹਾਂਜੀ
ਅੱਛਾ
ਤੇ ਬੜਾ ਮੈਨੂੰ ਅੱਛਾ ਲੱਗਿਆ ਕਿ ਯਾਰ ਦੇਖੋ ਕਿ ਭਾਵੇਂ ਮੈਂ ਛੋਟੇ ਜਿਹੇ ਇੱਕ ਇਲਾਕੇ ਦੇ ਵਿੱਚ ਆ ਕੇ ਮੈਨੂੰ ਤੁਸੀਂ ਰੈਕਗਨਾਈਜ਼ ਕੀਤਾ ਹੈ
ਜੀ
ਉਸ ਤੋਂ ਬਾਅਦ ਕਾਫੀ ਸ਼ੋਅ ਕੀਤੇ ਲੇਕਿਨ ਮੈਨੂੰ ਬੜਾ ਅੱਛਾ ਲੱਗਿਆ ਕਿ ਮੇਰੇ ਲਈ ਉਹੀ ਬੜੀ ਵੱਡੀ ਅਚੀਵਮੈਂਟ ਸੀ
ਜੀ
ਕਿ ਮੇਰੀ ਜਿਹੜੀ ਦਿਲ ਦੀ ਆਵਾਜ਼ ਸੀ ਨਾ ਜੋ ਮੈਂ ਕਰਨਾ ਚਾਹੁੰਦਾ ਸੀ ਉਹ ਘੱਟੋ ਘੱਟ ਕਿਤੇ ਤੱਕ ਕਿਤੇ ਤੱਕ ਪਹੁੰਚੀ ਆ ਉਹ
ਵਾਕਿਆ ਸਹੀ ਗੱਲ ਤਾਂ
ਬੜਾ ਅੱਛਾ ਲੱਗਿਆ
ਇਹ ਤਾਂ ਹੈ ਗੱਲ
ਖਾਬਾਂ ਨੂੰ ਆਪਾਂ ਪਰਸੂ ਕਰਨਾ ਚਾਹੀਦਾ ਹੈਗਾ
ਜੀ
ਮਿਲਣ ਨਾ ਮਿਲਣ ਘੱਟੋ ਘੱਟ ਜ਼ਿੰਦਗੀ ਚ ਇੱਕ ਮਲਾਲ ਨਹੀਂ ਰਹਿੰਦਾ ਕਿ ਤੁਸੀਂ ਕੋਸ਼ਿਸ਼ ਨਹੀਂ ਕੀਤੀ
ਚੰਗੀ ਗੱਲ ਤੁਹਾਂ ਕੀਤੀ ਆ ਬੰਦਾ ਜਦੋਂ ਬੁਢਾਪਾ ਹੋ ਜਾਂਦਾ ਨਾ ਫਿਰ ਉਹ ਇਹ ਸੋਚ ਕੇ ਸੋਚਦਾ ਵੀ ਮਨਾ ਵੀ ਮੈਂ ਸਾਰੀ ਉਮਰ ਚੱਲਦੇ ਤੇ ਚੱਲਦਾ ਰਿਹਾ ਆਪਣੇ ਸ਼ੌਂਕ ਲਈ ਸਮਾਂ ਨੀ ਕੱਢਿਆ ਇਹ ਮਲਾ ਬੰਦੇ ਦੀ ਜ਼ਿੰਦਗੀ ਚ ਨਾ ਰਵੇ ਬੰਦਾ ਆਪਣਾ ਜ਼ੋਰ ਲਾਵੇ ਬਾਕੀ ਤਕਦੀਰਾਂ ਮੁਕੱਦਰ ਕਿੱਧਰ ਨੂੰ ਲਿਜਾਂਦੀਆਂ ਬਿਕਰਮ ਸਾਹਿਬ ਜੀ ਜਾਣਾ ਬੰਦੇ ਨੇ ਉਧਰ ਨੂੰ ਠੀਕ ਹੈ
ਬਿਲਕੁਲ ਕੋਸ਼ਿਸ਼ ਜਿਹੜੀ ਨਾ ਬੜੀ ਬਹੁਤ ਅਹਿਮ ਚੀਜ਼ ਹੈ
ਕੋਸ਼ਿਸ਼ ਤੋਂ ਬਗੈਰ ਤਾਂ ਕੋਈ ਮੁਕੱਦਰ ਮਿਲਦੇ ਹੀ ਨੀ ਜਿਹੜੇ ਵੀ ਮੈਂ ਹੁਣ ਤੁਹਾਂ ਬੰਬੇ ਤੱਕ ਗਏ ਤੇ ਤੁਹਾਡੀ ਕੋਸ਼ਿਸ਼ ਸੀ ਤੁਹਾਡਾ ਜਨੂਨ ਸੀ ਤੁਹਾਡਾ ਜਜ਼ਬਾ ਸੀ ਨਹੀਂ ਤੇ ਆਮ ਬੰਦਾ ਸੋਚਦਾ ਜਿਹੜੇ ਮਾਤਾ ਪਿਤਾ ਮੇਰੇ ਅਧਿਆਪਕ ਸੀ ਤੇ ਮੈਂ ਘੱਟ ਤੋਂ ਘੱਟ ਵੀ ਬਾਹਲਾ ਨੀ ਤੇ ਪੜ੍ਹਾਈ ਲਿਖਾਈ ਚ ਇੰਜੀਨੀਅਰ ਬਣ ਜਾ ਡਾਕਟਰ ਬਣ ਜਾ ਇਹ ਹੁੰਦਾ ਪੜ੍ਹੇ ਲਿਖੇ ਮਾਂ ਪਿਓ ਤੇ ਫਿਰ ਉਹਨੂੰ ਨਿਆਣੇ ਨੂੰ ਪੜ੍ਹਾ ਲਿਖਾ ਕੇ ਵੱਡਾ ਹੀ ਬਣਾਉਣਾ ਚਾਹੁੰਦੇ ਆ
ਜੀ 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 ਬਿਲਕੁਲ ਔਰ ਅੱਜ ਵੀ ਮੈਂ ਆਪਣੇ ਪਿਤਾ ਜੀ ਨੂੰ ਜਦੋਂ ਵੀ ਗੱਲ ਹੁੰਦੀ ਹੈ ਤੇ ਮੈਂ ਕਹਿੰਦਾ ਕਿ ਮੈਂ ਤੁਹਾਡੀਆਂ ਕਸੌਟੀਆਂ ਤੇ ਖਰਾ ਨਹੀਂ ਉਤਰਿਆ ਲੇਕਿਨ ਸ਼ਾਇਦ ਮੈਂ ਆਪਣੇ ਜਿਹੜੇ ਖਾਬਾਂ ਦੇ ਜਿਹੜੇ ਰਾਹ ਸੀ ਨਾ ਉਹਨਾਂ ਦੀ ਕਸੌਟੀ ਦੇ ਖਰਾ ਉਤਰ ਆਇਆ ਕਿਉਂਕਿ ਮੈਂ ਕੋਸ਼ਿਸ਼ ਕੀਤੀ ਔਰ ਜਿੱਥੇ ਤੱਕ ਮੈਂ ਪੁੱਜਿਆ ਮੈਂ ਪੁੱਜਿਆ ਔਰ ਮੈਂ ਉਸ ਚੀਜ਼ ਨੂੰ ਇੰਜੋਏ ਕੀਤਾ
ਆਹ ਤੇ ਉਸ ਚੀਜ਼ ਦਾ ਬਗੋਚਾ ਵੀ ਨਹੀਂ ਕਰਨਾ ਚਾਹੀਦਾ ਉਹ ਜ਼ਿੰਦਗੀ ਚ ਬਹੁਤ ਕੁਝ ਸਿਖਾ ਕੇ ਗਿਆ ਪਲ ਕੁਝ ਲੈ ਕੇ ਨਹੀਂ ਗਿਆ ਜਰੂਰੀ ਨਹੀਂ ਵੀ ਮਾਇਆ ਹੀ ਸਭ ਕੁਝ ਵੀ ਮੈਂ ਜੇ ਹੋਰ ਕੰਮ ਕਰਦਾ ਤੇ ਇੰਨੇ ਕਰੋੜ ਹੁੰਦੇ ਇੰਨੇ ਲੱਖ ਹੁੰਦੇ ਨਾ ਜਿੰਨਾ ਚਿਰ ਜ਼ਿੰਦਗੀ ਚ ਸੰਤੁਸ਼ਟੀ ਨਹੀਂ ਉਹਨਾਂ ਚਿਰ ਤੁਸੀਂ ਮਤਲਬ ਜੋ ਮਰਜ਼ੀ ਧਨ ਇਕੱਠਾ ਕਰੀ ਜਾਓ ਉਹ ਇੱਕ ਸਮੇਂ ਤੇ ਜਾ ਕੇ ਉਹ ਮਿੱਟੀ ਲੱਗਣਾ ਤੁਹਾਨੂੰ ਤੇ ਕੁਛ ਜਿਹੜਾ ਮਨ ਦੀ ਚਾਲ ਹੀ ਕੀਤਾ ਉਹ ਤੁਹਾਨੂੰ ਮਿੱਟੀ ਸੋਨਾ ਹੀ ਲੱਗਣਾ ਇਹ ਕਰਕੇ ਬਹੁਤ ਚੰਗੀ ਗੱਲ ਆ ਤੁਸੀਂ ਆਪਣੇ ਸੁਪਨਿਆਂ ਨੂੰ ਜੀਆ ਵੀ ਸੁਪਨਿਆਂ ਨੂੰ ਮਾਰਿਆ ਵੀ ਲੇਕਿਨ ਸੁਪਨਾ ਕਦੇ ਮਰਦਾ ਨਹੀਂ ਸਮਾਂ ਪਾ ਕੇ ਤੁਸੀਂ ਵੇਖ ਲਿਓ ਗੱਲ ਨੂੰ ਯਾਦ ਰੱਖਿਓ ਸਮਾਂ ਪਾ ਕੇ ਦੈਨ ਫਿਰ ਉਸ ਤਰੀਕੇ ਦੇ ਨਾਲ ਆ ਕੇ ਤੁਹਾਡੇ ਸ਼ੌਂਕ ਫਿਰ ਨਿਖਰ ਕੇ ਬਾਹਰ ਆਉਣਗੇ ਕਿਉਂਕਿ ਕਿਸੇ ਚੀਜ਼ ਨੂੰ ਆਪਾਂ ਸਮਝਦੇ ਹਾਂ ਜਿਹਨੂੰ ਇੰਨੀ ਪੂਜਾ ਵਾਂਗ ਪੂਜਾ ਹੋਵੇ ਨਾ ਉਹ ਸਮੇਂ ਕਿਤੇ ਦੂਰ ਨਹੀਂ ਜਾਂਦੇ ਮੁੜ ਕੇ ਫਿਰ ਵਾਪਸ ਆਉਂਦੇ ਹੀ ਨਹੀਂ ਚੰਗੇ ਸਮੇਂ
ਚੰਗੇ ਤੁਹਾਡਾ ਜਿਹੜਾ ਸ਼ੌਂਕ ਆ ਉਹ ਦੇਖਿਓ ਤੁਹਾਡੇ ਲਈ ਇੱਕ ਵਾਰੀ ਫਿਰ ਤੋਂ ਨਾਮ ਧਰੂ ਤਾਰੇ ਵਾਂਗੂ ਚਮਕੇ ਆਊਗਾ ਜੀ।
ਜੀ 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 ਬਸ ਜੀ ਬੜੀਆਂ ਦੁਆਵਾਂ ਨੇ ਤੁਹਾਡੀਆਂ ਤੇ ਬਾਕੀ ਸੁਪਨੇ ਜ਼ਿੰਦਗੀ ਚ ਬੜਾ ਬਹੁਤ ਜ਼ਿਆਦਾ ਅਹਿਮ ਹੁੰਦੇ ਨੇ। ਮੰਦੀ ਭਾਜੀ ਤੁਹਾਡੀ ਮੋਬਾਈਲ ਨੀ ਸੁਣ ਪਾ ਰਹੇ
ਜੀ ਭਾਜੀ, ਮੈਂ ਚਾਹਨਾ ਜੀ ਭਾਜੀ ਹਾਂਜੀ
ਹੁਣ ਹੰਗਾਰਾ ਭਰਦੇ ਰਹੇ
ਜੀ ਹਾਂਜੀ ਜੀ
ਤੇ ਬਾਕੀ ਬਾਕੀ ਜਿਹੜੇ ਮਤਲਬ ਮੈਂ ਕਾਫੀ ਸਾਰੇ ਸ਼ਾਇਰਾਂ ਤੋਂ ਬੜਾ ਮਤਲਬ ਪ੍ਰਭਾਵਿਤ ਵੀ ਰਿਹਾ ਆ ਤੇ ਅੱਜ ਵੀ ਸੁਣਨਾ ਆ ਉਹਨਾਂ ਨੂੰ ਵੀ ਮਤਲਬ ਪੜ੍ਹਨਾ ਆ ਤੇ ਅਵਤਾਰ ਸਿੰਘ ਪਾਸ਼ ਜਿਹੜੇ ਸਾਡੇ ਹੋਏ ਨੇ ਇੱਕ ਦੋ ਲਾਈਨਾਂ ਸੀ ਕਿ ਪੁਲਿਸ ਦੀ ਮਾਰ ਸਭ ਤੋਂ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ।
ਕਿਆ ਬਾਤ ਹੈ, ਸਹੀ ਗੱਲ।
ਸੁਪਨਿਆਂ ਦਾ ਹਾਂ ਸੁਪਨੇ ਜਿੰਦਾ ਰੱਖੋ ਸੁਪਨੇ ਦੇਖੋ ਕਿਉਂਕਿ ਕਿਉਂਕਿ ਉਹ ਦੇਖਣਾ ਮਤਲਬ ਉਹਦਾ ਕੋਈ ਤੁਹਾਨੂੰ ਪੈਸਾ ਨੀ ਲੱਗਦਾ ਉਹਦਾ ਕੋਈ ਤੁਹਾਨੂੰ ਕੋਈ ਕੀਮਤ ਨੀ ਅਦਾ ਕਰਨੀ ਪੈਂਦੀ ਬਸ ਦੇਖੋ ਤੇ ਸਹੀ ਇੱਕ ਵਾਰੀ ਇੱਕ ਆਪਣੇ ਆਪ ਨੂੰ ਉਜਵਲ ਰੱਖੋ ਆਪਣੇ ਸੁਪਨਿਆਂ ਦੇ ਨਾਲ ਔਰ ਹਾਸਲ ਹੁੰਦੇ ਆ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਹੈਗੀ ਆ ਤੇ ਬਸ ਇੱਕ ਜ਼ਿੰਦਗੀ ਜਿੰਦਾ ਦਿਲੀ ਦਾ ਨਾਂ ਹੈਗਾ ਬਾਕੀ ਜ਼ਿੰਦਗੀ ਜਿੱਦਾਂ ਬਾਅਦ ਤੁਸੀਂ ਕਹਿੰਦੇ ਰਹਿੰਦੇ ਹੋ
ਸਹੀ ਗੱਲ
ਨਹੀਂ
ਬੜਾ
ਅੱਜ ਮੈਂ ਬਹੁਤ ਜ਼ਿਆਦਾ ਐਕਸਾਈਟਡ ਹੈਗਾ ਕਿ ਮੈਂ ਅੱਜ ਜ਼ਿਆਦਾ ਗੱਲ ਨਹੀਂ ਕਰ ਪਾਵਾਂਗਾ ਹੋ ਸਕਦਾ ਮੁਸਲਸਲ ਗੱਲ ਕਰਦੇ ਕਰਦੇ ਆਪਾਂ ਮਤਲਬ ਅੱਛੀਆਂ ਗੱਲਾਂ ਵੀ ਕਰੀਏ ਅੱਜ ਮੈਂ ਕੁਝ ਜ਼ਿਆਦਾ ਓਵਰ ਐਕਸਾਈਟਡ ਹੈਗਾ ਕਿਉਂਕਿ ਮੈਂ ਅੱਜ ਪਹਿਲੀ ਵਾਰੀ ਤੁਹਾਡੇ ਨਾਲ
ਬੜਾ ਸਾਨੂੰ ਚੰਗਾ ਲੱਗਾ ਵਿਕਰਮ ਭਾਜੀ ਬੜੇ ਸਾਨੂੰ ਵੀ ਬੜੇ ਖੁਸ਼ੀ ਹੋਈ ਕਿ ਤੁਸੀਂ ਇੰਨਾ ਪਿਆਰ ਦੇਖੋ ਚਾਰ ਸਾਲ ਸੁਣਦੇ ਚਾਰ ਸਾਲ ਦਾ ਜਿਹੜਾ ਪਿਆਰ ਉਹ ਇਕੱਠਾ ਹੋਇਆ ਇੱਕ ਦਿਨ ਦੇ ਵਿੱਚ ਆਪਾਂ ਉਹਨੂੰ ਬਿਆਨ ਨਹੀਂ ਨਾ ਕਰ ਸਕਦੇ ਤੇ ਉਹ ਬੰਦਾ ਥੋੜਾ ਜਿਹਾ ਹੋ ਜਾਂਦਾ। ਕੋਈ ਨੀ ਤੁਸੀਂ ਗੱਲਬਾਤ ਕਰਦੇ ਰਿਹਾ ਕਰੋ ਕਿਤੇ ਸੁਨੇਹੇ ਤੁਸੀਂ ਸਾਨੂੰ ਲੇਟ ਫਸੇਟ ਵੀ ਭੇਜ ਦਿਆ ਕਰੋ ਅਸੀਂ ਜ਼ਰੂਰ ਚੈੱਕ ਕਰ ਲਿਆ ਕਰਾਂਗੇ। ਤੁਸੀਂ ਜੇ ਆਫ ਏਅਰ ਵੀ ਮਤਲਬ ਸੁਨੇਹਾ ਤੁਸੀਂ ਭੇਜੋਗੇ ਨਾ ਅਸੀਂ ਉਹਨੂੰ ਦੁਬਾਰਾ ਲਾਈਵ ਦੇ ਵਿੱਚ ਵੀ ਲੈ ਲਿਆ ਕਰਾਂਗੇ ਤੁਸੀਂ ਉਸ ਸਮੇਂ ਦੇ ਵਿੱਚ ਵੀ ਈਮੇਲ ਕਰ ਦਿਆ ਕਰੋ ਅਸੀਂ ਉਹਨੂੰ ਪੜਾਂਗੇ ਜ਼ਰੂਰ।
ਮਤਲਬ ਸਿਲਸਿਲੇ ਦੀ ਸ਼ੁਰੂਆਤ ਹੋ ਚੁੱਕੀ ਹੈ
ਜੀ
ਅੱਜ ਤੋਂ ਔਰ ਇਹ ਜਾਰੀ ਰਹੇਗੀ
ਜਾਰੀ ਰੱਖਣੀ ਵੀ ਆਪਾਂ ਜ਼ਰੂਰ ਆ। ਅੱਜ ਵਿਕਰਮ ਬਾਜੀ ਗਾਣਾ ਤੁਹਾਨੂੰ ਕਿਹੜਾ ਸੁਣਾਈ ਅੱਜ ਜਿਹੜਾ ਤੁਹਾਡਾ ਬੜਾ ਫੇਵਰੇਟ ਆ?
ਮੇਰੇ ਸਾਰੇ ਗਾਣੇ ਗਾਣੇ ਮਤਲਬ ਕਾਫੀ ਸਾਰੇ ਗਾਣੇ ਮੇਰੇ ਬੜੇ ਫੇਵਰੇਟ ਹੈਗੇ ਆ ਲੇਕਿਨ ਮੈਂ ਕਦੇ ਸੋਚ ਹੀ ਨੀ ਪਾ ਰਿਹਾ
ਜੀ।
ਇੱਕ ਗਾਣਾ ਗਾਇਕ ਦੀਵਾਨਾ ਬਜਾਈ ਹਜੇ ਰਾਤ ਬਾਕੀ ਹੈ
ਜੀ ਰਾਤ ਬਾਕੀ
ਭਰੀ ਜਾ ਹੁੰਗਾਰਾ ਹਜੇ
ਜੀ
ਭਰੀ ਜਾ ਹੁੰਗਾਰਾ ਹਜੇ ਬਾਤ ਬਾਕੀ ਹੈ ਇਹ ਮਤਲਬ ਬਡਾਲੀ ਮੈਂ ਜਾਣਦਾ ਉਹਨੂੰ ਉਹਨਾਂ ਦੇ ਬੱਚੇ ਨੂੰ ਕੀ ਨਾਂ ਹੈ ਸਾਹਿਲ ਬਡਾਲੀ
ਜੀ
ਉਹਨੇ ਗਾਇਆ ਸੀ ਸ਼ਾਇਦ ਬਡਾਲੀ ਬਦਲ
ਕਿਆ ਬਾਤ ਹੈ ਜੀ
ਜੋ ਸੁਣਾ ਦਿਓ
ਲਖਵਿੰਦਰ ਬਡਾਲੀ ਹੋਰਾਂ ਨੇ ਗਾਇਆ ਜੀ।
ਹਾਂਜੀ ਹਾਂਜੀ ਮੇਰੇ ਬੜੇ ਅਜ਼ੀਜ਼ ਦੋਸਤ ਵੀ ਹੈਗੇ ਆ
ਜਿਹਨਾਂ
ਨੇ ਮਿਊਜ਼ਿਕ ਦਿੱਤਾ ਸੀ
ਜੀ
ਆਪਣਾ ਉਹਨਾਂ ਦਾ ਆਪਣਾ ਬੰਬੇ ਤੋਂ ਆ ਕੇ ਸੀ ਕਾਫੀ ਉਹਨਾਂ ਨੇ ਮਿਊਜ਼ਿਕ ਦਿੱਤਾ
ਜੀ
ਤੇ ਇਹ ਗਾਣਾ ਸੀ ਦੀਵਾਨਾ ਬਜਾਈ
ਅਜੇ ਰਾਤ ਬਾਕੀ
ਰਾਤ ਬਾਕੀ
ਵਾਕਿਆ ਇਹ ਬੜਾ ਬੜਾ ਹਿੱਟ ਹੋਇਆ ਸੀ ਗੀਤ ਭਾਜੀ ਇਹ ਵੀ
ਥੈਂਕ ਯੂ ਸੋ ਮਚ ਤਾਇਆ ਜੀ
ਬਹੁਤ ਸ਼ੁਕਰਾਨਾ ਜੀ
ਔਰ ਲਵ ਯੂ ਮਨਦੀਪ ਮਤਲਬ
ਥੈਂਕ ਯੂ
ਭਾਜੀ ਆਈ ਯੂ ਮੇਡ ਮਾਈ ਡੇ
ਥੈਂਕ ਯੂ ਭਾਜੀ ਤੁਸੀਂ
ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡਾ
ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰਾਨਾ
ਜੀ ਤੁਹਾਨੂੰ ਹਾਂਜੀ ਔਰ ਮੈਨੂੰ ਮਤਲਬ ਇੱਕ ਛੋਟੇ ਜਿਹੇ ਫੈਮਿਲੀ ਮੈਂਬਰ ਦੀ ਤਰ੍ਹਾਂ ਮਤਲਬ ਆਪਣੀ ਫੈਮਿਲੀ ਜੁਆਇਨ ਕਰ ਲਓ
ਜਾਰੀ ਰੱਖਾਂਗੇ ਤਾਂ ਹੁਣ ਗੱਲਬਾਤ ਕਰਦੇ ਰਿਹਾ ਕਰੋ ਬਹੁਤ ਤੁਹਾਡਾ ਸ਼ੁਕਰਾਨਾ ਵਿਕਰਮ ਸਾਹਿਬ ਮਹਾਰਾਜ ਤੁਹਾਨੂੰ ਹੋਰ
ਚੜ੍ਹੇ
ਬਹੁਤ ਸ਼ੁਕਰਾਨਾ ਜੀ। ਤੁਹਾਨੂੰ ਪਤਾ ਜੀ ਆਪਾਂ ਹੁਣ ਗੀਤ ਸੰਗੀਤ ਵੀ ਸੁਣਾਉਣਾ ਤੇ ਇੱਕ ਛੋਟੀ ਜਿਹੀ ਬ੍ਰੇਕ ਆ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੇ ਅਗਲੇ ਗੀਤ ਜਿਹੜੇ ਰਹਿੰਦੇ ਆ ਉਸ ਉਤਿਆਂ ਦੇ ਸੁਣਾਵਾਂਗੇ। ਮਿਲਦੇ ਆ ਪਹਿਲੇ ਦੋਸਤੋ ਇਹ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
अपने करियर नु नवी ऊंचाइयां देन दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
10 तो 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
English kanuni kam karwaun layi bahut samay te paisa kharab ho janda hai. Khaas karke NRI kam chhad ke jahaja diye tikta laake pareshan hunde ne. Tab fikar na karo janab, Punjab ch kise bhi tarah di kanuni sewawan chahunde ho. Ta sampark karo Juris Voice Advocate nu. Jama 9893297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟ੍ਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰਾਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਯੂਰਿਸ ਵੌਇਸ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
अपनी बिजनेस की तरक्की ले तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देन ले जा किसी भी पसंदीदा प्रोग्राम नु स्पॉन्सर करन ले संपर्क करो accounts@harmanradio.com जा harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24
Harman Radio.
Chad bagi koyal kook di, nit so.
Thank you.
तू आवे तू आवे तू आ मिल यार प्यारिया सानू हिजर तेरे जावत नो दफ्तर आया भुला शादे चलना है ता चल के हाजिर लाया चको तको की करना जावत नो दफ्तर आया बात दे आखत अकल गई हुन रो रो हाल बजावे गदुआ शाम विसारे हो सानू
मैं गलत नहीं ते बड़ा कमाल दा जेड़ा राग आ सोहनी राग जे सुनो ना तुसी किते नेट ते भी कढ़ के ते उस राग दे विच जिस तक मैनू लगदा के गाया सतिंदर सरताज ने ते सोहनी राग ही ऐसा वा तुसी सुनोगे ना ते बंदे नू ऐ लगना के जिवे महीवाल नू उड़ीक रही सोहनी जेड़ी दरिया दे उस पार ते ओ उसे तरीके दा देखना लग जांदा राग राग ते वराग आला राग आ ਇਥੇ ਵਰਾਗ ਆ ਓਦਰ ਨਜ਼ਾਰੇ ਆ ਜੀ ਤੇ ਲਓ ਤਾਂ ਜੀ ਅੱਗੇ ਪ੍ਰੋਗਰਾਮ ਦੇ ਵਿਚ ਜਿਹੜੇ ਪਹੁੰਚੇ ਨੇ ਸੁਰੂ ਤੇ ਉਹ ਪਹੁੰਚੇ ਸੁਰੂ ਤੇ ਚਾਹ ਆਪਣੀ ਪਹੁੰਚੀ ਕਦੋਂ ਦੀ ਚਾਹਾਂ ਨੇ ਪਤੀਆਂ ਪਿਆ ਕੇ ਮੈਂ ਹੁਣ ਚਾਹ ਪੀਣੀ ਆ ਥੋੜੀ ਜਿਹੀ ਤੁਸੀਂ ਪਹਿਲਾਂ ਚਾਹ ਪੀਣੀ ਆ ਉਹ ਤੋਂ ਹੋਰ ਪਹਿਲਾਂ ਮੈਂ ਕੀ ਕਰਨਾ ਚਾਹ ਪੀਣੀ ਆ ਮਿਲ ਗਈ ਤਾਂ ਉਹ ਮੰਜੀ ਤੋਂ ਠਾਈ ਮੈਨੂੰ ਕਿਤੇ ਤੈਨੂੰ ਚੱਕ ਲੈ ਆਪ ਆਣ ਕੇ ਰਾਹ ਭਾਈ ਤੂੰ ਮੰਜੀ ਤੋਂ ਠਾ ਮੇਰਾ ਪੁੱਤ ਮੈਨੂੰ ਇੱਕ ਮਾੜਾ ਹੀ ਹੈ ਨਾ ਮੇਰਾ ਪੁੱਤ ਇੱਧਰ ਆਰਸ਼ੀਆ ਲੋਟ ਆਇਆ ਜੀ ਚਾਹਵਾਂ ਪੱਤੀਆਂ ਤੁਸੀਂ ਛਕੋ ਫਿਰ ਆਪਾਂ ਅਗਲੇ ਸਰੋਤਿਆਂ ਦੇ ਨਾਲ ਜਿਹੜੀਆਂ ਸਾਂਝਾਂ ਪਾਉਣੀਆਂ ਲਾ ਜੀ ਸਾਂਝਾਂ ਨੂੰ ਬਾਹਰ ਨੂੰ ਨਾਲ ਆਪਣੇ ਰਠੌਰ ਸਾਹਿਬ ਨਾਲ ਚਾਹਵਾਂ ਨਾ ਚਾਹਵਾਂ ਉੱਥੇ ਭਿੜਦੀਆਂ ਹੀ ਉਹ ਬਾਕੀ ਤੇ ਫਿਰ ਚਾਹ ਵਿਚਾਰੇ ਕੋ ਪੀ ਕੇ ਨੀ ਖੁਸ਼ ਨਾ ਬਾਲੇ ਉੱਥੇ ਚਾਹਵਾਂ ਬੱਤੀਆਂ ਜਿਹੜੀਆਂ ਭਿੜਦੀਆਂ ਪੂਰੀਆਂ ਲਓ ਤਾਇਆ ਜੀ ਰਠੌਰ ਸਾਹਿਬ ਨੂੰ ਗੱਲ ਕਰ ਲੈਣੇ ਤੇ ਬਾਕੀ ਕਹਿੰਦੇ ਤਾਇਆ ਮਨਦੀਪ ਭਾਜੀ ਤਾਏ ਦਾ ਕਿ ਗੁੱਸਾ ਕਰਨਾ ਇਹਨਾਂ ਦੀ ਉਮਰ ਹੋ ਗਈ ਹੈ ਕਹਿੰਦੇ ਇਹਨਾਂ ਦੀ ਕਲਾਸ ਨਗਿੰਦਰ ਭਾਈ ਤੋਂ ਲਵਾਵਾਂਗੇ ਲਓ ਜੀ ਮੈਂ ਚਾਹਵਾਂ ਖੜਕਾਉਣ ਨੂੰ ਫਿਰਦਾ ਤੇ ਉਹ ਤਾਇਆ ਹੀ ਖੜਕਾਉਣ ਨੂੰ ਫਿਰਦਾ ਉਹ ਮੈਂ ਤੇਰੀਆਂ ਤਰੀਫਾਂ ਕਰਦਾ ਤੂੰ ਮੇਰੇ ਕੁੱਟ ਕਟਾਪੇ ਦਾ ਬੰਦ ਕਰਦਾ ਫਿਰਦਾ ਕਹਿੰਦੇ ਮੈਂ ਕਰਦਾ ਸਰਪੰਚਣੀ ਨੂੰ ਫੋਨ ਅੱਜ ਜਾਓ ਬਾਬਾ ਤੂੰ ਕਿਹੜੀ ਕਰਨੀ ਵੀਡੀਓ ਕਾਲਾ ਸਾਨੂੰ ਕਾਲਾ ਮਨਦੀਪ ਭਾਜੀ ਕਹਿੰਦੇ ਕਹਿੰਦੇ ਬਦਾਮ ਖਾਣ ਨਾਲ ਜੇ ਅਕਲ ਆਉਂਦੀ ਤਾਂ ਕਸ਼ਮੀਰੀਆਂ ਨੂੰ ਕਹਿੰਦੇ ਜੀ ਲੋਈਆਂ ਵੇਚਣ ਦੀ ਲੋੜ ਸੀ ਇਹ ਤੇਰੀ ਜਿਹੜੀ ਧਾਰਨਾ ਨਾ ਸਾਡੇ ਇਥੇ ਕਸ਼ਮੀਰੀਆਂ ਨੇ ਸਾਡਾ ਰੇੜੂਆ ਘੇਰ ਲੈਣਾ ਵਾਦਾ ਕਸ਼ਮੀਰ ਇਥੇ ਪੰਜਾਬ ਚ ਆਇਆ ਸਿਆਣਾ ਜੀ ਤੈਨੂੰ ਤਾਂ ਕਿਸੇ ਕੁਛ ਕਹਿਣਾ ਨੀ ਕਹਿਣਾ ਤੂੰ ਉਹ ਦੂਸਰਾ ਬੱਚਾ ਤੋਂ ਹਮਕੋ ਨਹੀਂ ਪਤਾ ਤੂੰ ਨੇ ਕੋਈ ਇਹ ਸਟੇਟਮੈਂਟ ਦੀਆ ਤੂੰ ਕੋ ਹਮ ਅਖਰੋਟ ਦੇ ਕੇ ਜਾਤਾ
ਤੂੰ ਆਪ ਸਟੂਡੀਓ ਟਾਏਗੇ ਯਾਨੀ ਸਾਡਾ ਤੂੰ ਜਿਹੜੀਆਂ ਚਾਦਰਾਂ ਚੂਦਰਾਂ ਜਿਹੀਆਂ ਉਹ ਸਿਰ ਚ ਪਵਾਉਣੀਆਂ ਤੇ ਆ ਜਿਹੜੇ ਆ ਬਿੰਦੀਆਂ ਬਿੰਦੀਆਂ ਜਿਹੀਆਂ ਉਹਨਾਂ ਨੇ ਇਹ ਮਿੱਟੀ ਨਾਲ ਭਰ ਜਾਣੀਆਂ ਤਾਂ ਮੈਕ ਮੂਕ ਦੇ ਉਹਨਾਂ ਨੇ ਲਾ ਕੇ ਤੇ ਕੜੇ ਛੱਲੇ ਜਾਂ ਵੇਚ ਦੇਣੇ ਆ ਉਹ ਸਾਨੂੰ ਉਹਨੇ ਬਦਾਮਾਂ ਵਿੱਚ ਹੀ ਦੱਬ ਦੇਣਾ ਤੇ ਤੂੰ ਕਸ਼ਮੀਰੀਆਂ ਦਾ ਬਾਹਰ ਨਾ ਗੱਲ ਕਰ ਬਾਕੀ ਕਹਿੰਦਾ ਤਾਂ ਜੀ ਥੋੜਾ ਚਾਹ ਵੀ ਘਟਾਓ ਕਹਿੰਦੇ ਬੀ ਪੀ ਵਧੀਆ ਲੱਗਦਾ ਪਾਣੀ ਦਾ ਗਲਾਸ ਪਿਆ ਦਿਆ ਕਰੋ ਮਤਲਬ ਪੀਆ ਕਰੋ ਯਾਨੀ ਕਿਉਂ ਪੀਆ ਕਰੀਏ ਵੀ ਪਾਣੀ ਸਾਡਾ ਅਸੀਂ ਕਿਉਂ ਪੀਏ ਪਾਣੀ ਤਾਂ ਜੀ ਆ ਹੀ ਗਏ ਨੇ ਗੱਲਬਾਤ ਕਰਨ ਲਈ ਆ ਜਾ ਆ ਜਾ ਹੁਣ ਇਦਾਂ ਗੱਲ ਹੁੰਦੀ ਨਾ ਓਦਾਂ ਲਿਖਤ ਪੜ੍ਹ ਵਿੱਚ ਕਿੱਥੇ ਹੁੰਦੀ ਗੱਲ ਆ ਜਾ ਮਨੀਮ ਆ ਜਾ ਆ ਜਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਚਾਹ ਦੱਸ ਕਿੱਦਾਂ ਦੀ ਬਣੀ
ਤੁਹਾਡੀ
ਅਸੀਂ ਚਾਹ ਅੱਗੇ ਪੀ ਕੇ ਖੁਸ਼
ਤੁਸੀਂ ਆਉਂਦੇ ਜੋ ਉਹਨਾਂ ਦੇ ਬਰਦਾਸ਼ਤ ਬਰਸਾਤ ਕਰਦੇ ਨੇ ਪਾਇਆ ਕੀ ਗੱਲ ਕੀ ਮਤਲਬ ਘਰੋਂ ਅੱਛਾ ਤਾਈ ਤੋਂ ਖਾ ਕੇ ਗਿਆ ਆਪ ਤੁਸੀਂ ਆ ਕੇ ਜੋ ਸਾਰੇ ਮਨਦੀਪ ਤੇ ਮਲਕੀਤ ਭਾਈ ਤੇ ਤੁਸੀਂ ਵਧਾ ਦਿੰਦੇ ਹੋ
ਇਹ ਏਦਾਂ ਹੁੰਦੀ ਆ ਜਿਹੜਾ ਸਾਡਾ ਗੁੱਸਾ ਉਦਾਂ ਤੇ ਬਾਹਲਾ ਪਹੁਆਂ ਦੇ ਕੱਢੀ ਦਾ ਤੇ ਮੈਂ ਵੀ ਇਹਨਾਂ ਚ ਕੋਈ ਬਹੁਤਾ ਫਰਕ ਸਮਝਦਾ ਨੀ ਜਦੋਂ ਮੈਨੂੰ ਚੜ ਜਾ ਗੁੱਸਾ ਤੇ ਫਿਰ ਮੱਝ ਕੁੱਟੀ ਜਾਂਦੀ ਆ ਗਾਂ ਮੱਝ ਜਿਹੜੀ ਕੱਟੀ ਨੂੰ ਮਾਰਦੀ ਆ ਕੱਟੀ ਗਾਂ ਫਿਰ ਮੈਨੂੰ ਆਣ ਕੇ ਮਾਰਦੀ ਆ ਯਾਰ ਮੁੜ ਘੁੜ ਕੇ ਮੇਰੇ ਤੇ ਗੱਲ ਆ ਜਾਂਦੀ ਆ
ਮੈਨੂੰ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਦੋਂ ਮੈਨੂੰ ਗੁੱਸਾ ਚੜਦਾ ਸੀ ਨਾ ਤੇ ਮੈਂ ਜਾਂ ਟੱਗਾ ਜਾਂ ਟੱਟਾ ਜਿਹੜਾ ਸੀ ਤੰਗ ਕਰਦਾ ਸੀ ਉਹਦੇ ਕੋਹਣੀ ਮਾਰ ਕੇ ਉਹਨੂੰ ਡੇਗ ਦਿੰਦਾ ਹੁੰਦਾ ਸੀ
ਮੈਂ ਸੋਚਿਆ ਵੀ ਤੂੰ ਆਪਣੀ ਉਮਰ ਦੇ ਵਿੱਚ ਆਪਣੇ ਵਾਲ ਵੂਲ ਪੱਟ ਲੈਂਦਾ ਹੋਣਾ ਆਪਣੇ ਹੱਥਾਂ ਦੀ ਦੰਦੀਆਂ ਵੜਦਾ ਹੁੰਦਾ ਸੀ ਕੀ ਚੀਜ਼ ਨੇ ਆਪਦੇ ਹੱਥ ਤੇ ਦੰਦੀਆਂ ਵੜ ਕੇ ਹੱਥ ਵਿਖਾ ਮਲਕੀਤ ਉਹਨੂੰ
ਜਦੋਂ ਮੈਂ ਸੁਣਿਆ ਮਲਕੀਤ ਭਾਜੀ ਕਈ ਵਾਰ ਜਿੱਦਾਂ ਬਦਾਮ ਕੁੱਟਦੇ ਕੁੱਟਦੇ ਆਪਣੀ ਗਲੀ ਕਹਿੰਦੇ ਇਹਨਾਂ ਨੇ ਦੋ ਤਿੰਨ ਗੱਲਾਂ ਹੀ ਕਹਿੰਦੇ ਪੋਤੇ ਲਾ ਛੱਡੇ ਆ ਸਹੀ ਗੱਲ ਆ ਇਹ
ਓਏ ਇਹਦਾ ਭਰਾਵਾ ਬੜਾ ਤਗੜਾ ਬਦਮਾਸ਼ ਹੈ ਇਹਦੀ ਗੱਲ ਨਾ ਪੁੱਛ ਤੂੰ ਇਹ ਤੇ ਬੜੀ ਔਰੀ ਗੱਲ ਆ ਇੱਕ ਵਾਰੀ ਕੁੱਤੇ ਨੇ ਨਾ ਇਹਦੀ ਲੱਤ ਫੜ ਲਈ ਮੈਂ ਕਿਹਾ ਬਾਜੀਆਂ ਕਿੱਦਾਂ ਕਹਿੰਦਾ ਤਾਇਆ ਮੈਂ ਬੜਾ ਸ਼ਕੀਮੀ ਸੀ ਮੈਂ ਲੱਤ ਨੂੰ ਛੁਡਾ ਕੇ ਬਾਂਹ ਫੜਾ ਲਈ ਮੈਂ ਕਿਹਾ ਬਾਂਹ ਛਡਾਉਣੀ ਕੁੱਤਾ ਨਾਲ ਨਾਲ ਲਈ ਆਉਂ ਲੱਤ ਕਿੱਦਾਂ ਕਹਿੰਦਾ ਲਈ ਆਉਂ ਕਹਿੰਦਾ ਫਿਰ ਮੈਂ ਲਈ ਆ ਮੈਂ ਕਿਹਾ ਤੂੰ ਛਡਾਈ ਗਈ ਨਾ ਕੁੱਤਾ ਹੈਗਾ ਜਿਹੜਾ ਉਹ ਜਿਹੜਾ ਮੂੰਹ ਛੇਤੀ ਛੱਡਦਾ ਨੀ ਗਾ ਕਿ ਉਹਦਾ ਪੈਂਟ ਬੋਲੋ ਕਹਿੰਦਾ ਮੈਂ ਬਾਹ ਫੜ ਕੇ ਤੇ ਕਹਿੰਦਾ ਚੜਾ ਉਸੇ ਗੰਜਿਆਂ ਦਾ ਤੇ ਕਹਿੰਦਾ ਗੰਜਿਆਂ ਦੇ ਚਲੇ ਦੇ ਵਿੱਚ ਸਣੇ ਹੀ ਉਹਨੂੰ ਬਾਂਹ ਦੇ ਤੇ ਕੁੱਤਾ ਥੱਲੇ ਡਬੋਤਾ ਜਦੋਂ ਕੁੱਤੇ ਨੂੰ ਸਾਹ ਉਹਨੂੰ ਹਟ ਗਿਆ ਉਹਨੇ ਆਪੇ ਬਾਂਹ ਛੱਡ ਗਈ
ਸਕੀਮ ਲਾ ਲਈ ਮੈਂ ਸੋਚਿਆ ਸੀ ਕਿ ਸ਼ਾਇਦ ਮਲਕੀਤ ਤੁਸੀਂ ਦੱਸੋਗੇ ਵੀ ਮਲਕੀਤ ਭਾਈ ਦੀ ਜਦੋਂ ਲੱਤ ਫੜੀ ਤੇ ਉਹਦਾ ਪਜਾਮਾ ਭਾਈ ਦਾ ਆ ਗਿਆ ਤੇ ਭਾਈ ਨੇ ਪਜਾਮਾ ਲਾ ਕੇ ਭੱਜ ਗਈ
ਉਹ ਤੂੰ ਸਾਨੂੰ ਮੂਰਖ ਸਮਝਿਆ ਤੂੰ ਮੈਂ ਕਿਹਾ ਖਰਿਆ ਕਹਿਣ ਲੱਗਾ ਵਾ ਵੀ ਕੁੱਤੇ ਨੇ ਇਹਦੀ ਲੱਤ ਫਾ ਲਈ ਤੇ ਇਹਨੇ ਕੁੱਤੇ ਦੀ ਫੜ ਲਈ ਤੂੰ ਏਦਾਂ ਨਾ ਕਹਿ ਅਸੀਂ ਕਿਤੇ ਕੁੱਤਿਆਂ ਦੀ ਦੰਦੀਆਂ ਵੱਢਦੇ ਫਿਰਦੇ ਆ ਲੈ ਉਹਨੇ ਤੋਂ ਗੱਲ ਕਹੀ ਨੀ ਐਵੇਂ ਮਲਕੀਤ ਦੀ ਬੇਇੱਜ਼ਤੀ ਉਹਨੇ ਮੈਂ ਕਿਹਾ ਵੀ ਇਹ ਸੋਚੂਗਾ ਖਰਿਆ ਇਹਨੇ ਉਹਨੇ ਇਹਦੀ ਲੱਤ ਤੇ ਦੰਦੀ ਭਰਤੀ ਤੇ ਇਹਨੇ ਕੁੱਤੇ ਦੀ ਲੱਤ ਤੇ ਦੰਦੀ ਭਰਤੀ ਤੂੰ ਕੁੱਤਾ ਕਹਿੰਦਾ ਛੱਡੋ ਕਹਿੰਦਾ ਪਹਿਲਾਂ ਤੂੰ ਛੱਡ ਇਹਨੇ ਵੀ ਇਹ ਬਹਾਦਰ ਬੜੇ ਹੁੰਦੇ ਨੀ ਮਲਕੀਤ ਆ ਤੈਨੂੰ ਨੀ ਕਹਿੰਦਾ ਉੱਥੇ ਵੀ ਮਲਕੀਤ ਹੈਗਾ ਆਜਾ 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 ਮੁੜਿਆ ਤੈਨੂੰ ਨੀ ਕਹਿੰਦਾ ਉਹ ਯਾਰ ਉਹ ਸਹੁੰ ਖਾਣ ਡਿਆ ਇਧਰ ਆਜਾ ਆਜਾ ਤੈਨੂੰ ਚਾਹ ਪਤੀ ਉਹ ਚਾਹ ਪਿਆਉਣ ਛਦਾਈ ਜੇ ਚਲੀ ਨੀ ਰਠੌਰ ਸਾਹਿਬ ਹੋਰ ਸੁਣਾਓ ਅੱਜ ਚਾਵਾਂ ਪੱਤੀਆਂ ਲੱਗਦਾ ਘਰੋਂ ਜਾਂ ਮਿਲੀਆਂ ਨੇ ਤੇ ਜਾਂ ਪੀਣ ਦਿੱਤੀਆਂ ਨੀ ਗਈਆਂ ਉਹ ਬਹੁਤੀ ਨੀ ਹੋਣੀਆਂ ਕਹਿੰਦੇ ਕੀ ਤੇਰਾ ਖੰਡ ਭਰਿਆ ਕਦੇ ਕੋਈ ਡੱਬਾ ਵਿਖਾ ਦੇਣਾ ਫੋਟੋ ਖਿੱਚ ਕੇ ਕਦੇ ਕੋਈ ਖਾਲੀ ਵਿਖਾ ਦੇਣਾ ਕਹਿੰਦੇ ਤੂੰ ਕੀ ਕੂਏ ਨੂੰ ਵੜ ਕੜ ਵਿਖਾਈ ਜਾਣਾ ਤੈਨੂੰ ਹੋਇਆ ਕੀ ਆ ਤੂੰ ਕਹਿ ਰਿਹਾ ਸੀ ਵੀ ਮੈਂ ਉੱਥੇ ਚੌੜ ਮਾਰਦਾ ਫਿਰਦਾ ਰੇਡੂਏ ਤੇ ਵਿਖਾਉਣਾ ਵੀ ਮੇਰੇ ਕੋਲ ਡੱਬੇ ਬੜੇ ਆ ਚਾਹ ਵਾਲੇ ਕਹਿੰਦੀ ਤੁਹਾਨੂੰ ਹਿਲਿਆ ਨੀ ਰੰਗ ਵਾਲੇ ਡੱਬੇ ਪੁੱਠੇ ਕਰਕੇ ਚਾਹ ਪੱਤੀਆਂ ਕਰ ਵਿਖਾਈ ਜਾਣੇ
ਤੁਸੀਂ ਰਿਸਰਚ ਕਰ ਲਈ ਆ, ਉਹ ਇੱਕ ਡੱਬਾ ਨਾਲ ਨਾ ਪਿਆ ਸੀ ਜਵਾਕ ਦਾ ਫਾਰਮੂਲੇ ਵਾਲਾ, ਤੁਹਾਨੂੰ ਵੀ ਪਹੁੰਚ ਗਈ
ਤੁਸੀਂ।
ਨਹੀਂ ਮਲਕੀਤ ਭਾਜੀ ਲੱਗੇ ਸੀ ਕਹਿਣ ਮਨਦੀਪ ਭਾਜੀ ਬਈ ਤਾਇਆ ਫੋਟੋ ਦੇਖ ਕੇ ਵੀ ਜਿਹੜੀ ਬਾਕੀ ਚਾਹ ਪੱਤੀ ਨੇ ਠੀਕ ਸੀ, ਤਾਇਆ ਜਿਹੜੀ ਡੱਬੇ ਵਾਲੀ ਸੀ ਜਿਹਤੇ ਏ ਟੂ ਲਿਖਿਆ ਸੀ ਚਾਇਆ, ਤਾਇਆ ਉਹ ਲੱਭੀ ਗਿਆ।
ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਮੈਂ ਕਿਹਾ ਜੋ ਸਰਫਾਂ ਸੁਰਫਾਂ ਜੋ ਨਿੱਕੀਆਂ ਸੁਕੜੀਆਂ ਸਭ ਚਾਹ ਪੱਤੀਆਂ ਜੀ ਗਣਾਈ ਮੈਂ ਇੱਥੋਂ ਤੱਕ ਵੀ ਆ, ਮੈਂ ਕਿਹਾ ਫੋਟੋਗ੍ਰਾਫਰ ਕੁਛ ਵੀ ਕਰ ਸਕਦੇ ਆ, ਆਂਢੀਆਂ ਗੁਆਂਢੀਆਂ ਤੋਂ ਮੰਗ ਲਿਆ ਯੋਲੀ ਯੋਨੀ ਪ੍ਰੀਤੀ ਜੀਤੀ ਆਪਣੇ ਆਪਣੇ ਡੱਬੇ ਤਾਈ ਫੋਟੋ ਖਿੱਚ ਕੇ ਭੇਜ ਦੇਣੇ।
ਜਿਹੜਾ ਉਹ ਏ ਟੂ ਵਾਲਾ ਡੱਬਾ ਨਾ, ਏ ਟੂ ਵਾਲਾ ਉਹ ਤੇ ਛੋਟੇ ਛੋਟੀ ਬੱਚੀ ਮੇਰੀ ਦਾ ਉਹ ਆ ਫਾਰਮੂਲਾ।
ਇਹ ਨਾਲੇ ਕਿਵੇਂ ਉਹ ਤੋਂ ਤੁਹਾਂ ਕਿਹਾ ਸੀਗਾ ਵੀ ਉਹ ਜਿਹੜੀ ਆ ਦੇਸੀ ਗਾਂ ਦਾ ਦੁੱਧ ਉਹਦੇ ਜਾ।
ਹਾਂਜੀ ਉਹ ਹੁੰਦਾ ਆ, ਪਰ ਇਹ ਜਿਹੜਾ ਫਾਰਮੂਲਾ ਇਹ ਵਧੀਆ ਗਰੁੱਥ ਵਾਲਾ, ਕਿਉਂਕਿ ਉਹਨੇ ਮਾਂ ਦਾ ਦੁੱਧ ਨੀ ਪੀਤਾ, ਮਤਲਬ ਮਹੀਨਾ ਕੋਈ ਪੀਤਾ, ਤੇ ਇਹ ਫਾਰਮੂਲਾ ਤਾਂ ਜੀ ਜਿਹੜਾ ਇਹ ਡੱਬਾ ਆ ਨਾ, ਇਹ ਇੱਥੋਂ ਚਾਈਨੀਜ਼ ਲੋਕ ਜਿਹੜੇ ਆ ਉਹ ਇੱਥੋਂ ਖਰੀਦ ਕੇ ਬੈਕ ਚਾਈਨਾ ਚ ਵੇਚਦੇ ਆ, ਕਿਉਂਕਿ ਇਹ ਇੱਥੇ ਦਾ ਪ੍ਰੋਡਕਟ ਆ, ਤੇ ਚਾਈਨਾ ਜਿਹੜੇ ਆ ਤੁਹਾਨੂੰ ਪਤਾ ਹੀ ਉਹ ਤਾਂ ਸਾਰਾ ਮਿਕਸ ਅਪ ਆ ਉਹਨਾਂ ਦਾ ਸਿਸਟਮ।
ਚੁੱਪ ਕਰ ਜਾ, ਉਧਰੋਂ ਜਿਹੜਾ ਮੰਗਾਈ ਦਾ ਸਮਾਨ ਅਸੀਂ ਮੰਗਾ ਮੰਗਾ ਸਾਨੂੰ ਓ ਟੂ ਮਾੜਾ ਲੱਗਦਾ, ਓ ਟੂ ਨੀ ਤਾਇਆ ਜੀ ਜਿਹੜਾ ਵੀ ਯਾਰ ਇਸੇ ਜੇ ਕਿਤੇ
ਲੱਗਦਾ ਮੈਨੂੰ ਤੁਹਾਡੀ ਹੁਣ ਏ ਟੂ ਵਾਲੀ ਉਮਰ ਹੋ ਗਈ ਆ, ਕਿਉਂਕਿ ਜਿਹੜਾ ਸਰਕਲ ਆਫ ਲਾਈਫ ਆ ਜ਼ਿੰਦਗੀ ਦਾ ਜਿਹੜਾ ਉਹ ਆ ਉਹਦੇ ਚ ਜਿਵੇਂ ਪਹਿਲਾਂ ਬੱਚਾ ਬੱਚਾ ਫੇਰ ਜਵਾਨ ਹਨਾ ਜੀ, ਫੇਰ ਅੱਗੇ ਜਵਾਨੀ, ਉਹ ਤੋਂ ਫਿਰ ਬੁੱਢਾ, ਹੁਣ ਤੁਹਾਡੀ ਫੇਰ ਉਮਰ
ਦੁਆਰਾ। ਮੇਰੀ ਗੱਲ ਸੁਣ, ਅੱਧ ਖਾੜ ਦੀ ਉਮਰ ਤੂੰ ਮਲਕੀਤ ਵਿੱਚ ਛੱਡ ਹੀ ਲਿਆ, ਅੱਧ ਖਾੜ ਉਮਰ ਕਿੱਥੇ ਜਾਣੀ ਆ, ਮਲਕੀਤ ਕਿਹਦਾ ਛੱਡ ਲਿਆ
ਉਹੀ ਆ
ਆਪਣੇ ਹਿਸਾਬ ਨੂੰ ਮਲਕੀਤ ਹਲੇ ਜਵਾਨ ਸਮਝਦਾ, ਮੈਨੂੰ ਤਾਂ ਲੱਗਦਾ ਅੱਧ ਖਾੜ ਉਮਰ ਕੋਈ ਮੰਨਦਾ ਹੀ ਨਹੀਂ, ਉਥੇ ਕੋਈ ਮੰਨਦਾ ਕੋਈ ਅੱਧ ਖਾੜ ਉਮਰ ਕੋ ਮੰਨਦਾ ਹੀ ਨਹੀਂ, ਸਿੱਧਾ ਜਵਾਨੀ ਚੋ ਕਹਿੰਦੇ ਬੁਢਾਪਾ ਹੀ ਆ ਜਾਂਦਾ।
ਉਹ ਤੇ ਹੁਣ ਤੁਹਾਨੂੰ ਪਤਾ ਹੋਵੇ ਤਾਇਆ ਜੀ, ਕਿਉਂਕਿ ਦਿਲ ਦਾ ਤੁਸੀਂ ਦਿਲ ਦੇ ਛੱਡਣਾ ਵੀ ਜਵਾਨ, ਤੁਸੀਂ ਹਲੇ ਸਰਕਾਂ ਭੋਰਨੇ ਚੰਗੀਆਂ
ਲੈ ਲੈ
ਤੁਹਾਡੇ ਵਰਗੇ ਦੇਖ ਲਈ ਨੀ ਆ।
ਇਹ ਕਿਹੜੀ ਗੱਲ ਕਰਤੀ, ਇਹ ਕੋਈ ਗੱਲ ਕਰਨ ਵਾਲੀ ਆ?
ਸਾਡੀ
ਮੈਂ ਦੱਸਦਾ ਵੀ ਗੱਲ ਇਹ ਆ ਵੀ ਜਿਹੜੀ ਜਵਾਨ ਬੁਢਾਪੇ ਦੀ ਗੱਲ ਕੀਤੀ, ਬੁੱਢਾ ਜਿਹੜਾ ਨਾ ਸਰੀਰ ਹੋ ਜਾਂਦਾ, ਮਨ ਥੋੜਾ ਕੁ ਬੁੱਢਾ ਹੁੰਦਾ, ਨਾ ਆਤਮਾ ਮਰਦੀ ਆ ਨਾ ਆਤਮਾ ਜਨਮ ਹੀ ਲੈਂਦੀ ਆ, ਆਤਮਾ ਨਾ ਬੁੱਢੀ ਹੁੰਦੀ ਆ, ਨਾ ਆਤਮਾ ਨੂੰ ਦੁੱਖ ਮਿਲਦਾ ਨਾ ਆਤਮਾ ਨੂੰ ਸੁੱਖ ਮਿਲਦਾ, ਆਤਮਾ ਨੂੰ ਮਿਲਦਾ ਆਨੰਦ। ਆ ਮਗਰ ਮੇਲਾ ਦਾ ਕੋਈ ਮਿਲੇਗਾ ਇੱਕ ਹੋਰ ਪੰਜਾਬੀ ਅੰਗਰੇਜ਼ੀ ਬੋਲਦਾ ਬਾਈ,
ਅੰਗਰੇਜ਼ੀ ਪੰਜਾਬੀ ਚ ਬੋਲਦਾ ਤਾਂ ਜੀ ਉਹ
ਪਤਾ ਨੀ, ਮੈਨੂੰ ਇਹ ਲੱਗਦਾ ਕੋਈ ਹੋਰ ਹੀ ਭਾਸ਼ਾ ਜੀ ਬੋਲ ਰਿਹਾ ਜੀ।
ਉਹ ਕਹਿੰਦਾ ਵੀ ਮੈਂ ਚੱਲਿਆ ਵੀ ਮੈਂ ਤੈਨੂੰ ਇੱਕ ਘੰਟੇ ਬਾਅਦ ਆਊਂਗਾ,
ਕੋਈ ਆ ਕੀ ਚੱਲ ਪਿਆ, ਓਏ ਆ ਕੀ ਚੱਲ ਪਿਆ ਮਲਕੀ
ਬੰਬ ਦਾ
ਬੰਦ ਕਰ ਇਹਨੂੰ ਤੂੰ ਡਾਂਟੀ ਲਾਤਾ, ਪਤਾ ਨੀ ਤਾ ਕੀ ਚੱਲ ਪਿਆ, ਉਹ ਵੇਖਿਓ ਕਿਤੇ ਟਾਈਮ ਬੰਬ ਹੀ ਨਾ ਲਾ ਕੇ ਗਿਆ ਹੋਵੇ।
ਚਾਹ ਨਾ ਕੱਪ ਨਾ ਚੱਕਣ ਲੱਗ ਜਾਏ ਏਦਾਂ ਦੀ ਬੀਟ ਸੁਣੇ ਨਾ ਇੱਥੇ, ਕੋਡ ਬਲੈਕ ਹੁੰਦਾ ਜੀ
ਬੰਬ। ਨਹੀਂ ਇਹ ਤੁਹਾਡੇ ਵੱਲ ਚੱਲਿਆ ਕਿ ਸਾਡੇ ਵੱਲ ਚੱਲਿਆ?
ਸਾਡੇ ਵੱਲ ਨੀ ਚੱਲਿਆ, ਸਾਡੇ ਵੱਲ ਤੇ ਠੀਕ ਹੈ ਜੀ,
ਸਾਡੇ ਵੱਲ ਕਾਹਦੇ ਚੱਲ ਪਿਆ ਮਲਕੀਤ, ਚੈੱਕ ਕਰ ਲਾ ਮੇਰਾ ਪੁੱਤ, ਇਹ ਨਾ ਹੋਵੇ ਠੱਕ ਦੇਣੀ ਹੋਵੇ ਤਾਂ ਮਗਰੋਂ ਬਾਜੀ ਯੂਟਿਊਬਾਂ ਤੇ ਚੜਿਆ ਫਿਰ ਵੀ ਏਦੂ ਬਾਅਦ ਬੰਦਾ ਕੋਈ ਬੋਲਿਆ ਹੀ ਨੀ। ਆਹੋ ਫਿਰ ਇਹਨਾਂ ਨੇ ਇਹ ਕੱਢ ਕੱਢ ਕੇ ਲਾਉਣੀਆਂ ਇੰਨੀ ਕਿ ਟੋਣੀ ਵੀ ਤੂੰ ਤੂੰ ਹੋਈ ਸੀ ਮਗਰੋਂ ਨੀ ਕੋਈ ਵਿਚਾਰ ਚੜਿਆ, ਅਸੀਂ ਤੁਸੀਂ ਕਹਿਣਾ ਵੀ ਰਾਠੌਰ ਸਾਹਿਬ ਮਗਰੋਂ ਹੈਲੋ ਹੈਲੋ ਕਰਦੇ ਰਹਿ ਤਾਂ ਕੋਈ ਜਵਾਬ ਨੀ ਆਇਆ ਮਗਰ।
ਮੈਨੂੰ ਪਤਾ ਅਗਲੀ ਵਾਰ ਜਦੋਂ ਮੈਂ ਇੰਦਰਾ ਗਾਂਧੀ ਏਅਰਪੋਰਟ ਆਇਆ ਉਹਨਾਂ ਨੇ ਮੈਨੂੰ ਚੱਕੀ ਅੰਦਰ ਪਾਇਆ ਵੀ ਭਾਈ ਤੂੰ ਬਾਹਰ ਫੋਨ ਕਰਾਇਆ ਸੀ,
ਹਾਂ ਵੀ ਤੂੰ ਬੋਲਣ ਤੇ ਕਰਕੇ ਤੇਰੀ ਟਾਈਮ ਟੂ ਮਸ਼ੀਨ ਲਾਈ ਸੀ ਤਾਂ ਤੂੰ ਜ਼ਰੂਰ ਇੰਦਰਾ ਗਾਂਧੀ ਏਅਰਪੋਰਟ ਨਾ ਤੂੰ ਰਾਜਾ ਸਾਂ ਸੀ ਆ ਰਾਜਾ ਸਾਂ ਸੀ
ਆਹਾ ਵੀ ਤੈਨੂੰ ਵੀ ਲੋੜ ਆ ਇਧਰ ਜਾਣ ਦੀ, ਤੂੰ ਇਧਰ ਦੀ ਯਾਰ ਆਇਆ
ਹਾਂ
ਸ਼ਾਬਾਸ਼ ਤੇਰੀ, ਸ਼ੇਰ ਬਚਾ ਕਰ ਲਿਆ ਤਾਂ ਤੂੰ ਇਧਰ ਸ਼ਹੀਦ ਭਗਤ ਸਿੰਘ ਏਅਰਪੋਰਟ ਤੇ ਆਈ, ਬਿਲਕੁਲ ਇਥੋਂ ਗੱਡੀ ਲੈ ਜਾਣ ਏਅਰਪੋਰਟ ਰੱਖਣੇ ਚਾਹੀਦੇ। ਇਹ ਆਪ ਹੀ ਉਹ ਕਹਿੰਦੇ ਨਾ ਅੰਨਾ ਵੰਡੇ ਰੇੜੀਆਂ ਤੇ ਮੁੜ ਮੁੜ ਆਪਣਿਆਂ ਨੂੰ ਦੇਵੇ, ਉਹ ਗੱਲ ਸਾਫ ਉਹ ਮੈਨੂੰ ਨਾ ਕਿਸੇ ਨੇ ਗੱਲ ਛੇੜ ਲਈ, ਪਤਾ ਨੀ ਕਿਹੜਾ ਗੱਲ ਕਰੇ, ਉਹ ਕਹਿੰਦਾ ਬਤਾਇਆ ਜਿਹੜੇ ਮੰਤਰੀ ਆ ਉਹ ਜਦੋਂ ਮੰਤਰੀ ਬਣਦੇ ਆ ਉਹਨਾਂ ਦੀ ਤਨਖਾਹ ਲੱਗਦੀ, ਜਦੋਂ ਸਾਰੇ ਹਾਰ ਜਾਂਦੇ ਆ ਰਿਟਾਇਰ ਹੋ ਜਾਂਦੇ ਉਹਨਾਂ ਰਿਟਾਇਰ ਨੂੰ ਵੀ ਪੈਸੇ, ਫੇਰ ਮੰਤਰੀ ਬਣਦਾ ਫੇਰ ਰਿਟਾਇਰ ਫੇਰ ਪੈਸੇ। ਕਹਿੰਦਾ ਜਿੰਨੀ ਵਾਰੀ ਉਹ ਮੰਤਰੀ ਤੋਂ ਹਟਦੇ ਆ ਉਹਨਾਂ ਨੂੰ ਪੈਨਸ਼ਨ ਲੱਗੀ ਜਾਂਦੀ। ਮੈਂ ਕਿਹਾ ਉਹ ਐਵੇਂ ਤੇ ਨੀ ਫਿਰ ਦਿਨ ਰਾਤ ਤੁਰੇ ਫਿਰਦੇ ਬਾਂਦਰਾਂ ਵਾਂਗੂ ਕਦੇ ਦਿਨ ਚੜ ਗਿਆ ਕਦੇ ਉਹਦਾ, ਇਹਨੂੰ ਪੈਸਾ ਮਿਲਦਾ ਹਰ ਰਿਟਾਇਰਮੈਂਟ ਤੇ। ਉਹ ਤੋਂ ਕਹਿੰਦਾ ਹੁਣ ਮੈਂ ਇੱਕ ਵਾਰੀ ਬਣ ਕੇ ਹਟ ਜਾਂਦਾ ਮੇਰਾ ਤਾਂ ਬਣ ਗਿਆ ਨਾ ਲੱਖ ਪੰਜ ਸੱਤ ਲੱਖ ਰੁਪਈਆ ਤੇ ਉਦਾਂ ਹੀ। ਮੈਂ ਕਿਹਾ ਉਹ ਗੱਲ ਇਹ ਆ ਵੀ ਮੈਂ ਉਹਨੂੰ ਉਦਾਹਰਨ ਦੱਸੀ, ਮੈਂ ਕਿਹਾ ਵੀ ਅੰਨਾ ਵੰਡੇ ਰੇੜੀਆਂ ਮੁੜ ਮੁੜ ਆਪਣਿਆਂ ਨੂੰ ਦਾਵਤ ਦਿੰਦੇ ਸੀ ਵੀ ਉਹ ਆਪਦਿਆਂ ਨੂੰ ਦੇਈ ਜਾਂਦੇ ਆ, ਇਹਦੇ ਬਾਰੇ ਆਵਾਜ਼ ਕਿਹਨੇ ਉਠਾਉਣੀ ਆ? ਜੇ ਅਕਾਲੀ ਆਵਾਜ਼ ਉਠਾਉਣ ਤੇ ਅਕਾਲੀਆਂ ਦੇ ਆਪਦੇ ਦਸ ਦਸ ਲੱਖ ਪੈਨਸ਼ਨ ਹੈ ਕਈ ਜਣੇ ਨੂੰ, ਜੇ ਕਾਂਗਰਸੀ ਉਠਾਉਣ ਉਹਨਾਂ ਨੂੰ ਪਤਾ ਜੀ ਅਸੀਂ ਬੰਦ ਕਰਤੀ ਤੇ ਸਾਡੀ ਵੀ ਬੰਦ ਹੋ ਜਾਣੀ, ਮਗਰੋਂ ਸਾਨੂੰ ਪੁੱਛਣਗੇ ਕੋਈ ਜਾਣੀ ਦੋ ਪਾਰਟੀਆਂ
ਨੂੰ ਸਾਰੇ ਪਰਿਵਾਰ ਨੂੰ ਇੱਕ ਇੱਕ ਵਾਰ ਬਣਾ ਕੇ ਨਾ ਤਾਂ ਜੀ ਐਮਪੀ ਐਮਪੀਏ ਤੇ ਐਮਐਲਏ ਤੇ ਉਹਨਾਂ ਨੇ ਆਪਣੀ ਆਪਣੀ ਸਾਰੀ ਉਮਰ ਦੀਆਂ ਲਵਾਈਆਂ,
ਉਹਨਾਂ ਨੇ ਰੋਟੀਆਂ ਲਵਾਈਆਂ। ਤੇਰੀ ਗੱਲ ਠੀਕ ਹੈ, ਅਸੀਂ ਤੂੰ ਬਣ ਜਾ ਕਿਹੜਾ ਭੁੱਖਾ ਮਰਦਾ। ਉਹ ਕਹਿੰਦਾ ਜੀ ਸਾਡੇ ਟੱਬਰ ਦੇ ਵਿੱਚੋਂ ਆ ਜਿਹੜਾ ਫਲਾਨਾ ਉਹਨਾਂ ਇਹਨੂੰ ਐਤਕੀ ਬਣਾ ਕੇ ਹਟਾ ਲਓ। ਉਹ ਕਹਿ ਵੀ ਦਿੰਦੇ ਆ ਉਹ ਬੜਾ ਚਿਰ ਨਾ ਬਣੀ ਅਸਤੀਫਾ ਦੇ ਦੀ ਤੈਨੂੰ ਪੈਨਸ਼ਨ ਨਾ ਤੈਨੂੰ ਕਿਹੜਾ ਕੰਮ ਨਾ, ਮਤਲਬ ਮੈਂ ਹੈਰਾਨ। ਮੈਂ ਕਿਹਾ ਕਿਸੇ ਨੇ ਪਤੰਦਰਾਂ ਨੇ ਇਹਨਾਂ ਨੂੰ ਕੋਈ ਲੋਕਾਂ ਨੂੰ ਵੀ ਕਹਿੰਦੇ ਪੁੱਛਿਆ ਵੀ ਇਹ ਬੰਦ ਹੋਣਾ ਚਾਹੀਦਾ ਕਿ ਨਹੀਂ? ਕਿਹੜੇ ਬੰਦੇ ਨੇ ਅੱਜ ਤੱਕ ਇਹਦਾ ਰੌਲਾ ਉਠਾਇਆ ਕਿ ਪੈਨਸ਼ਨ ਸਰਪੰਚ ਨੂੰ 100 ਰੁਪਈਆ 500 ਰੁਪਈਆ ਵੀ ਕਹਿੰਦੇ ਦੇ ਦਈਏ ਨਾ ਮੌਤ ਪੈਂਦੀ ਗੌਰਮੈਂਟ ਕਹਿੰਦੀ ਸਾਨੂੰ ਵੀ ਸਰਪੰਚ ਨੂੰ 500 ਰੁਪਈਆ ਨੀ ਦੇ ਸਕਦੇ। ਮੈਂ ਤੇ ਹੁਕਮਰੀਤ ਨੇ ਪਾਰਲੀਮੈਂਟ ਤੱਕ ਗੱਲ ਕੀਤੀ, ਅਸੀਂ ਕਿਹਾ 10,000 ਰੁਪਈਆ ਘੱਟ ਤੋਂ ਘੱਟ ਸਰਪੰਚ ਦੀ ਤਨਖਾਹ ਹੋਣੀ ਚਾਹੀਦੀ, ਜਿੰਦੇ ਜਿੰਦੇ ਨੂੰ ਦੇ ਦੋ ਤੁਸੀਂ ਰਿਟਾਇਰ ਨੂੰ ਨਹੀਂ ਦੇਣੀ, ਤਾਂ ਜਿੰਨਾ ਜਾਂ ਕੋਈ ਕਾਰਜਕਾਲ ਆ 5 ਸਾਲਾਂ ਦੇ ਵਿਚ ਕਿੰਨਾ ਕਿਤੇ ਗੌਰਮੈਂਟ ਨੂੰ ਘਾਟਾ ਪੈ ਜਾਂਦਾ। 20,000 ਰੁਪਈਆ ਸਰਪੰਚ ਆਪਦਾ ਤੇਲ ਹੀ ਫੂਕ ਦਿੰਦਾ, ਸਰਪੰਚ ਕਿ ਸਰਪੰਚ ਦੇ ਨਾਲ ਦੇ ਸਾਰੇ ਦੇ ਮਾਰ ਕੇ ਚਪੇੜ ਨਾ ਬੂਥਾ ਲਾਲ ਕਰ ਦੂ, ਇੰਨਾ ਹੀਰੀ ਸਮੁਦਾ ਜਾ ਲੈਣੇ ਆ ਤੇ ਹੋਰ ਮੰਗਵਾ ਕਰੀ ਜਾਣਾ।
ਬਿਲਕੁਲ ਜੀ ਧੰਨਵਾਦ, ਬਿਲਕੁਲ ਐਗਰੀ ਆ ਆਪਾਂ। 1,20,000 ਤਨਖਾਹ ਤੇ ਹੋਣੀ ਚਾਹੀਦੀ ਆ ਨਾ ਸਾਲ ਦੀ, ਇੰਨੀ ਕੋਈ ਜ਼ਿਆਦਾ ਨੀ।
ਆਹੋ ਤੇ ਦੇਖੋ ਮੈਂ ਤੇ ਕਹਿੰਦਾ ਚੱਲ ਇੰਨਾ ਨਾ ਕਰੋ, ਮੈਂ ਤੇ ਇਹ ਵੀ ਗੱਲ ਰੱਖੀ ਸੀ, ਮੈਂ ਕਿਹਾ ਚਲੋ ਤੁਸੀਂ ਤਨਖਾਹ ਛੱਡੋ, ਸਰਪੰਚ ਜਿੱਥੇ ਜਾਂਦਾ ਤੇਲ ਵਾਲੀ ਪਰਚੀ ਉਹਦੀ ਉਹਨੂੰ ਤੁਸੀਂ ਉਹੀ ਜਮਾਂ ਕਰਵਾ ਲੈਂਦੇ ਹੋ ਵੀ ਜਿੱਥੇ ਜਿੱਥੇ ਤੇਰਾ ਤੇਲ ਲੱਗਾ, ਜੇ ਇਸ ਕੰਮ ਨੀ ਲੱਗਾ ਤੇ ਬੰਦਾ ਉੱਠ ਕੇ ਤੁਰਨਾ ਦੋਵੇ। ਸਰਪੰਚ ਤੇ ਘੇਸਲ ਵੱਟੀ ਫਿਰਦਾ ਹੁੰਦਾ ਵੀ ਮੇਰੇ ਤੋਂ ਹੁਣ ਤੇਲ ਪਾਉਣ ਨੂੰ ਪੈਸਾ ਨੀ, ਮੈਂ ਤੁਹਾਡਾ ਕੀ ਫੈਸਲਾ ਕਰਾ ਦਾ? ਤੁਸੀਂ ਚੱਲ ਆਪ ਸਿਆਣੇ ਆ, ਮੇਰੀ ਗੱਲ ਸੁਣੋ।
ਮਨਦੀਪ ਭਾਜੀ ਵਰਗਾ ਮਾੜਾ ਬੰਦਾ ਕੋਈ ਸਰਪੰਚ ਬਣ ਗਏ, ਹੁਣ ਮਲਕੀਤ ਭਾਜੀ ਨੂੰ ਸਰਪੰਚ ਬਣਾ ਲਓ ਤੇ ਇਹ ਤੇ ਚਾਲੀ ਸਾਈਕਲ ਤੇ ਅਸੀਂ ਕਿਸ ਤਰ੍ਹਾਂ ਸਾਈਕਲਾਂ ਤੇ ਤੁਰੇ ਫਿਰਾਂਗੇ?
ਨਹੀਂ ਉਹ ਚਲੋ ਇਹ ਜੇ ਸਰਪੰਚ ਬਣ ਗਿਆ ਇਹਨਾਂ ਨੇ ਉਹ ਨਾ ਦੂਸਰੇ ਸੈਕਟਰੀ ਨਾਲ ਮਿਲ ਕੇ ਇਹਨਾਂ ਨੇ ਤਾਂ ਬਥੇਰਾ ਗੌਰਮੈਂਟ ਦੀ ਸ਼ੈਲ ਲਾ ਲੈਣੀ, ਜਿਹੜੀ ਤੂੰ ਕਹਿੰਦਾ 2,50,000-2,50,000 ਤੇ ਇਹਨਾਂ ਨੇ ਪਹਿਲੇ ਹੀ ਗ੍ਰਾਂਟ ਚ ਉਠਾ ਲੈਣਾ। ਮੈਂ ਇਹ ਕਹਿੰਦਾ ਮੰਨ ਲਓ, ਮੈਂ ਚੱਲ ਮੰਨ ਲਓ ਕਹਿੰਦਾ ਤੂੰ ਆਪਣੇ ਪਿੰਡ ਦਾ ਸਰਪੰਚ ਬਣ ਗਿਆ, ਮੰਨ ਕੇ ਚਲੋ ਹੁਣ ਤੂੰ ਸਾਰੀ ਦਿਹਾੜੀ ਉੱਥੇ ਤੁਰਿਆ ਫਿਰੇਗਾ ਮੈਂ ਪਤਾ ਹੀ ਆ, ਕਿਉਂਕਿ ਬੰਦਾ ਜਿਹੜਾ ਮਿਹਨਤੀ ਆ ਉਹ ਟਿਕਦਾ ਤੇ ਨੀਗਾ, ਤੂੰ ਸਾਰੀ ਦਿਹਾੜੀ ਕਦੇ ਕਿਸੇ ਦਾ ਫੈਸਲਾ ਕਦੇ ਕੁਛ ਕਰਾ, ਹੁਣ ਤੇਰੀ ਤਾਂ ਦਿਹਾੜੀ ਲੱਗੀ ਨਾ ਪੂਰੀ ਦਿਹਾੜੀ ਦੀ, ਇੱਕ ਨੌਜਵਾਨ ਬੰਦੇ ਦੀ ਦਿਹਾੜੀ ਦਾ ਮਤਲਬ ਕਮਾਈ ਲਾ ਲਓ ਵੀ ਘੱਟ ਤੋਂ ਘੱਟ 1,000 ਰੁਪਈਆ ਤੇ ਉਹ ਕਮਾਉਂਦਾ ਹੀ ਆ ਨਾ, ਜੇ ਭੱਜਾ ਫਿਰੇ ਚਾਰੇ ਪਾਸੇ, ਹੁਣ ਉਹਦਾ ਤਾਂ 1,000 ਮਰ ਗਿਆ ਨਾ ਵਿਚਾਰੇ ਦਾ, ਨਾਲੇ ਤਾਂ ਉਹਨੇ ਸੇਵਾ ਕੀਤੀ ਨਾ, ਮਗਰੋਂ ਲੋਕਾਂ ਕਹਿਣਾ ਸਰਪੰਚ ਵੀ ਵਿੱਚੋਂ ਪੈਸੇ ਖਾਂਦਾ ਹੋਵੇ ਫਲਾਨਾ ਕਰਦਾ, ਤੁਸੀਂ ਬੰਦੇ ਦੀ ਇੱਕ ਦਿਹਾੜੀ ਵੀ ਨੀ ਦੇ ਸਕਦੇ ਤਾਂ ਫੇਰ ਤੁਸੀਂ ਪਤਾ ਨੀ ਕੀ ਤਰੱਕੀਆਂ ਭਾਲਦੇ। ਉਧਰ ਜਿਹੜਾ ਬਾਦਲ ਦੀ ਮਿਲ ਲੱਗਦਾ ਪੈਨਸ਼ਨ ਹੀ ਜਿੰਨੀ ਵਾਰ ਉਹ ਮੰਤਰੀ ਬਣ ਬਣ ਹਟ ਗਿਆ ਉਹਦੀ ਪੈਨਸ਼ਨ ਹੀ ਓਨੀ ਹੋਣੀ ਆ ਜਿੰਨੀ ਇੱਥੇ DSP ਦੀ ਹੋਣੀ ਤਨਖਾਹ, ਜ਼ਿਆਦਾ ਹੋਣੀ ਉਹਦੇ ਨਾਲ,
ਕਾਹਦੀ ਹੋਣੀ ਮੇਰੀ। ਪਤਾ ਨੀ ਕਿਥੋਂ ਸਰਕਾਰੀ ਕੋਲ ਪੈਸਾ ਆਈ ਜਾਂਦਾ ਹੈ
ਖਜ਼ਾਨੇ ਚੋ ਦੇਖ ਲੈਣਾ ਭਾਈ ਮੰਤਰੀ ਨੂੰ ਇੰਨਾ ਓਹਨੂੰ ਇੰਨਾ ਇੱਥੇ ਤੇ ਸਿਸਟਮ ਕੋਈ ਹੈ ਨਹੀਂ ਤੇ ਇਹੀ ਤੇ ਗੱਲ ਆ ਬਹੁਤਿਆਂ ਵਿਚਾਰਿਆਂ ਨੂੰ ਮਿਲਿਆ ਗਿਆ ਕਿਸਾਨਾਂ ਨੂੰ ਤੂੰ ਨੀ ਪਤਾ ਹੋਣਾ ਵੀ ਤਨਖਾਹਾਂ ਕਿੰਨੀਆਂ ਕਿੰਨੀਆਂ ਇਹ ਜਨਤਕ ਕਰ ਹਾਂ ਸਾਰਿਆਂ ਨੂੰ ਵੀ ਬਾਦਲ ਦੀ ਕਿੰਨੀ ਆ ਕੈਪਟਨ ਦੀ ਕਿੰਨੀ ਤਨਖਾਹ ਵਾ ਮੈਂ ਤੂੰ ਲਿਖ ਕੇ ਲੈ ਲਾ ਜੇ ਸਾਰੇ ਮੰਤਰੀਆਂ ਦੀ ਇੱਕ ਲਿਸਟ ਬਣਾ ਕੇ ਨਾ ਵੋਟਾਂ ਚ ਵੱਡੀ ਵੱਡੀ ਕਰਕੇ ਹਰ ਪਿੰਡ ਚ ਲਾ ਦੇਣ ਵੀ ਇਹਦੀ ਇੰਨੀ ਤਨਖਾਹ ਫਿਰ ਬੰਦਾ ਆਪ ਹੀ ਸਿਆਣਾ ਹੋ ਕੇ ਉਹਨੂੰ ਚੁਣ ਲੈਂਦਾ ਜਿਹਦੀ ਵਿਚਾਰੀ ਦੀ ਤਨਖਾਹ ਅੱਗੇ ਹੀ ਘੱਟ ਆ ਹੁਣ ਜਿਹਦੀ ਕਰੋੜਾਂ ਦੇ ਹਿਸਾਬ ਨਾਲ ਤਨਖਾਹ ਹੀ ਪਹੁੰਚੀ ਆ ਉਹਨੂੰ ਕਿਉਂ ਵੋਟ ਪਾਓ ਉਹਨੂੰ ਕਹਿਣਾ ਇਹ ਤਾਂ ਪਹਿਲਾਂ ਹੀ ਭੁੱਖਾ ਰੱਜਣ ਨਹੀਂ ਡਿਆ ਤੇ ਹੋਰ ਇਹਨੂੰ ਕੀ ਰਜਾ ਦੀਏ
ਦੇਖ ਲੋ ਇਹਨਾਂ ਦਾ ਕੀ ਇਹਨਾਂ ਦਾ ਆਡਿਟ ਹੋਣਾ ਆ ਕੁਛ ਨੀ ਹੋ ਸਕਦਾ ਆਪਾਂ ਜਿੰਨੀਆਂ ਮਰਜ਼ੀ ਕਰੀਏ ਦਿਨ ਰਾਤ ਉੱਠਦੇ ਆਪਾਂ ਆਪਣੇ ਦਿਮਾਗ ਚ ਹੀ ਹੁੰਦਾ ਕਿ ਯਾਰ ਕਦੋਂ ਖਤਮ ਹੋਏਗਾ
ਸਰਪੰਚ ਦੀ ਕੋਈ ਤਨਖਾਹ ਨੀ ਤੇ ਸਰਪੰਚ 2-3 ਲੱਖ ਰੁਪਇਆ ਸਰਪੰਚ ਬਣਨ ਵਿਚ ਸ਼ਰਾਬ ਹੀ ਲੋਕਾਂ ਨੂੰ ਪਿਆ ਦਿੰਦਾ ਏਦੂ ਮੂਰਖ ਕਿਹੜਾ ਹੋ ਹੁਣ ਤੂੰ ਦੱਸ ਦੇ ਤਨਖਾਹ ਕੋਈ ਵੀ ਨੀ ਸਰਪੰਚ ਬਣਨ ਲਈ 3 ਲੱਖ ਰੁਪਇਆ ਲਾ ਤਾ ਏਦੂ ਮੂਰਖ ਸਰਪੰਚ ਹੋਰ ਤੁਹਾਨੂੰ ਪਿੰਡ ਚੋਂ ਕਿਥੋਂ ਮਿਲਣਾ ਸਾਰਾ ਪਿੰਡ ਮਰੂ ਮਰੂ ਕਰਦਾ ਵੀ ਚਲੋ ਲੱਖ ਤਨਖਾਹ ਆਉਣ ਵਾਲੀ ਬਣੂ ਵੀ ਸਾਡਾ ਘਰ ਬਣ ਜੋ ਸਰਪੰਚ ਮਰ ਮਰ ਕੇ
ਤਨਖਾਹ ਲੱਗ ਗਈ ਅੱਧਿਆਂ ਦੇ ਢਿੱਡ ਚ ਉਹੀ ਪੀੜ ਪੈ ਜਾਣੀ ਹੈ ਤੁਸੀਂ ਆਹ ਦੇਖ ਲਿਓ
ਇਹ ਤਾਂ ਫਿਰ ਪੈਣੀ ਆ ਫਿਰ ਕਿਸੇ ਨੇ ਵੋਟ ਹੀ ਨੀ ਪਾਉਣੀ
ਵੋਟ ਹੀ ਨੀ ਪਾਉਣੀ
ਨਹੀਂ ਸਿਸਟਮ ਮੈਨੂੰ ਸੱਚ ਪੁੱਛਿਆ ਮੈਨੂੰ ਇਹ ਸਿਸਟਮ ਠੀਕ ਨੀ ਲੱਗਦਾ ਮੰਤਰੀ ਤੇ ਹਰ ਵਾਰ ਰਿਟਾਇਰ ਹੋ ਕੇ ਪੈਨਸ਼ਨ ਪਾਉਣ ਤੇ ਸਰਪੰਚ ਵਿਚਾਰੇ ਨੂੰ ਕੋਈ 100 ਰੁਪਇਆ ਬਣਾ ਦੇਵੇ ਏਦੋ ਵੱਡਾ ਪਤਨ ਕਿਸੇ ਮੁਲਕ ਦਾ ਕੀ ਹੋ ਸਕਦਾ
ਇੱਥੇ ਕਾਉਂਸਲਰ ਦੀ ਤਨਖਾਹ ਲੱਗਦੀ ਸਾਡੇ ਮੁਲਕਾਂ
ਚਪੜਾਸੀਆਂ ਦੀ ਚਪੜਾਸੀ ਵੀ ਰਿਟਾਇਰ ਹੁੰਦੇ ਆ ਉਹਨਾਂ ਨੂੰ ਵੀ ਪੈਸੇ ਮਿਲਦੇ ਆ
20-25 ਲੱਖ ਰੁਪਇਆ ਲੈ ਕੇ ਜਾਂਦਾ ਜੀ ਚਪੜਾਸੀ ਜੇ ਘਰ ਹੁੰਦਾ ਇੱਕ ਫੋਰਥ ਕਲਾਸ ਚ ਲੱਗਾ ਹੋਵੇ ਨਾ ਇੰਡੀਆ ਚ ਫੋਰਥ ਕਲਾਸ ਚ ਵੀ ਤੁਹਾਡੀ ਮਤਲਬ ਤੁਸੀਂ 15-20 ਲੱਖ ਤੁਹਾਡਾ ਫੰਡ ਹੀ ਜਮਾ ਹੋ ਜਾਂਦਾ ਐਂਡ ਆਫ
ਦੀ ਚਪੜਾਸੀ 30-35 ਹਜ਼ਾਰ ਰੁਪਏ ਉਹ ਸਾਡਾ ਵੀਜੇ ਇੱਥੇ ਲੈਂਦਾ ਰਿਹਾ 35 ਆਪਦੀ 35 ਉਹ ਘਰ ਵਾਲੀ ਦੀ ਤਨਖਾਹ ਉਹ ਤਾਂ 35 ਹਜ਼ਾਰ ਰੁਪਇਆ ਜਿਹਦੀ ਤਨਖਾਹ ਚਪੜਾਸੀ ਵਿਚਾਰੇ ਦੀ ਚਲੋ ਮੈਂ ਇਹ ਨੀ ਕਹਿੰਦਾ 35 ਜ਼ਿਆਦੀ ਆ ਜਾਂ ਘੱਟ ਆ ਚਲੋ ਆਪਣਾ ਉਹਨੇ ਮੈਂ ਇਹ ਗੱਲ ਕਰਨਾ ਵੀ ਜਿੱਥੇ ਮਤਲਬ ਸਰਪੰਚ ਦੀ ਤੇ ਫਿਰ ਕੁਛ ਵੀ ਨਹੀਂ ਕੋਈ ਮਾਇਨੇ ਨੀ ਰੱਖਦਾ ਫਿਰ ਤੁਸੀਂ ਕਹਿੰਦੇ ਆਪਾਂ ਰੌਲਾ ਪਾਉਂਦੇ ਜੀ ਸਰਪੰਚ ਸੁਧਾਰ ਨੀ ਕਰਾਉਂਦਾ ਸੁਧਾਰ ਉਹ ਕਿਸੇ ਹਿਸਾਬ ਤੇ ਕਰਾ ਦੋ ਉਹਨੂੰ ਵਿਚਾਰੇ ਨੂੰ ਕੋਈ ਹੱਲਾ ਸ਼ੇਰੀ ਦੇਣ ਪੈਸਾ ਹੀ ਹੁੰਦਾ ਹੱਲਾ ਸ਼ੇਰੀ ਉਹ ਐਵੇਂ ਜ਼ੋਰ ਲਾਈ ਜਾਵੇ ਵਿਚਾਰਾ ਆਪਦਾ
ਮੈਨੂੰ
ਲੱਗਦਾ ਜਿੱਥੋਂ ਤੱਕ ਨਾ ਉਹਨਾਂ ਦਾ ਤੇ ਜਿਹੜੇ ਕੌਂਸਲਰ ਨੇ ਜਾਂ ਜਿਹੜੇ ਇਧਰ ਲਿਆ ਇਹਨਾਂ ਦੀ ਤਾਂ ਹੋਊਗੀ ਜ਼ਰੂਰ ਉਹਨੇ ਮੈਨੂੰ ਜਦੋਂ ਆਪਣੇ ਨਾ ਜਲੰਧਰ ਵਾਲੇ ਆਏ ਸੀ ਤੇ ਮੈਂ ਉਹਨਾਂ ਦੀ ਇੰਟਰਵਿਊ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਪਤਾ ਨੀ ਕਹਿੰਦਾ 80 ਹਜ਼ਾਰ ਰੁਪਇਆ ਮੇਰੀ ਕਹਿੰਦਾ ਤਨਖਾਹ ਵਾ ਤੇ ਉਹ ਕਹਿੰਦਾ ਮੈਂ ਪਤਾ 80 ਖਰਿਆ ਕਿੰਨੀ ਕਹਿੰਦਾ ਸੀ ਨਹੀਂ ਨਹੀਂ ਸਾਲ ਦੀ ਨੀ ਉਹ ਮਤਲਬ ਮੇਅਰ ਸੀ ਆ ਜਲੰਧਰ ਦਾ ਸੱਚ ਮੇਅਰ ਸੀਗਾ
ਉਹਦਾ ਮੇਅਰ ਮੇਅਰ
ਦੀ ਕਾਫੀ
ਉੱਚਾ ਆ ਗਿਆ
ਦੂਸਰਿਆਂ ਦੀ ਵੀ ਹੁੰਦੀ ਹੋਊਗੀ ਜ਼ਰੂਰ ਭਿੰਨਤਾ ਦੇਖ ਲਾ ਤੂੰ ਕਹਿਣਾ ਵੀ ਤਾਇਆ ਹੁਣ ਭੰਡੀ ਜਾਂਦਾ ਅੱਜ ਮੁਲਖ ਨੂੰ ਭਿੰਨਤਾ ਦੇਖੋ ਮੁਲਖ ਦਾ ਕਾਨੂੰਨ ਸਾਰਿਆਂ ਦੇ ਹੋਣਾ ਚਾਹੀਦਾ ਵੱਖ ਵੱਖ ਹੋਣੇ ਚਾਹੀਦੇ ਇੱਥੇ ਆਪਣੇ ਕਾਨੂੰਨ ਲਹਿਦਾ ਰਾਜਸਥਾਨ ਚ ਡੋਡੇ ਵੀ ਲਾਈ ਜਾਂਦੇ ਆ ਇੱਥੇ ਕਹਿੰਦੇ ਵੀ ਕੁਛ ਵੀ ਨੀ ਤੁਸੀਂ ਮਤਲਬ ਆਪਦੀ ਬੰਦਾ ਸ਼ਰਾਬ ਵੀ ਨੀ ਕੱਢ ਸਕਦਾ ਮਤਲਬ ਉਹ ਤਾਂ ਚੰਗੀ ਗੱਲ ਆ। ਮੈਂ ਕਹਿੰਦਾ ਸਾਰੇ ਮੁਲਕ ਚ ਕਹਿਣ ਵੀ ਕੁਛ ਨਾ ਹੋਵੇ, ਮਤਲਬ ਰਾਜਸਥਾਨ ਰਾਜਸਥਾਨ ਕੋਈ ਮਤਲਬ ਮਹਾਰਾਣੀ ਐਲਿਜ਼ਾਬੈਥ ਦਾ ਸਹੁਰਾ ਪਰਿਵਾਰ ਜਾਂ ਨਾਨਕਾ ਪਰਿਵਾਰ ਆ, ਤੇ ਜਾਂ ਉਹ ਉੱਥੇ ਜੰਮੀ ਪਲੀ ਆ ਜਿਹੜੀ ਉਹਦੀ ਬਾਹਲੀ ਸੇਵਾ, ਜਾਂ ਇਧਰਲਿਆਂ ਨੂੰ ਫਲਾਨਾ। ਆਪਣੇ ਤੇ ਕਾਨੂੰਨ ਦਾ ਨਾ ਇਹਨਾਂ ਮਜ਼ਾਕ ਉਡਾਇਆ। ਜਾਂ ਸਾਰੇ ਮੁਲਕ ਚ ਜੇ ਸਰਕਾਰ ਇੱਕ ਆ ਤਾਂ ਤੁਸੀਂ ਕਾਨੂੰਨ ਵੀ ਸਾਰਿਆਂ ਦੀ ਇੱਕ ਰੱਖੋ। ਸਾਰਾ ਇੱਕ ਲਾ ਦੇਣਾ, ਜੇ ਕੋਈ ਚੰਗੀ ਚੀਜ਼ ਆ ਕਿਸੇ ਦੀ ਉਹ ਉਹਨਾਂ ਨੂੰ ਸਪੈਸ਼ਲ ਹੀ ਦੇਣੀ। ਮੇਰਾ ਤੇ ਇਹ ਮੰਨਣਾ ਸੀ ਵੀ ਤੁਸੀਂ ਜੇ ਬਿਲਕੁਲ ਹੀ ਸਿਆਣੇ ਬਹੁਤੇ ਆ ਵੀ ਤੁਸੀਂ ਫਿਰ ਹਰ ਸਟੇਟ ਨੂੰ ਆਪਣਾ ਅਧਿਕਾਰ ਦੇ ਦੋ ਨਾ, ਆਪਣੇ ਫੈਸਲੇ ਆਪ ਲਵੇ, ਸਟੇਟ ਆਪਣੇ ਫੈਸਲੇ ਆਪ ਲਵੇ, ਬਾਕੀ ਤੁਸੀਂ ਜੇ ਕੋਈ ਮਤਲਬ ਬਾਕੀ ਚੀਜ਼ਾਂ ਤੇ ਕੰਟਰੋਲ ਕਰੇ, ਸਟੇਟ ਆਪਣੀ ਆਪ ਦੇ ਫੈਸਲੇ ਲਵੇ, ਫਿਰ ਆਪ ਦੇ ਦੋ, ਫਿਰ ਆਪਣੇ ਬੰਦਾ ਫਾਇਦੇ ਲਈ ਆਪਣੇ ਆਪ ਨਾਲ ਕਰ ਲੂ ਆਪਣਾ ਹਿਸਾਬ ਕਿਤਾਬ।
ਜੀ ਇਹ ਸੰਵਿਧਾਨ ਦੀਆਂ ਜੋ ਸੰਵਿਧਾਨ ਲਿਖਿਆ ਸੀ, ਇਹ ਜਿਹੜੀ ਸਰਕਾਰ ਗਵਰਨਮੈਂਟ ਨਾ ਹੁਣ ਸਟੇਟ ਤੋਂ ਸਾਰੇ ਰਾਈਟ ਲੈ ਕੇ ਇਹ ਚਾਹੁੰਦੀ ਹੈ ਕਿ ਬਸ ਸਾਡੇ ਕੋਲ ਹੋਣ ਸਾਰੇ ਡਿਸੀਜਨ ਨੇ, ਜੋ ਵੀ ਆ ਸਟੇਟ ਦੇ ਕੁਛ ਹੈ ਹੀ ਨੀ ਡਿਸੀਜਨ।
ਘਰਦਿਆਂ ਦੇ ਸਹਿਣ ਹੋਣੇ ਹੀ ਆ, ਜੇ ਕੋਈ ਘਰਦਿਆਂ ਦੇ ਕੋਈ ਗੱਲ ਪਾਸ ਹੁੰਦੀ ਉਹ ਤੇ ਹੈ ਤੇ ਗੱਲ ਠੀਕ ਆ। ਉਹ ਤੇ ਇਹਨਾਂ ਨੇ ਦਿਖਾਵੇ ਲਈ ਵੀ ਕਹਿਤਾ ਵੀ ਸਹਿਮਤੀ ਸਾਰਿਆਂ ਨੇ ਦਿੱਤੀ, ਉਹ ਕਹਿੰਦਾ ਸਹਿਮਤੀ ਤੁਸੀਂ ਕਾਹਦੀ ਦਿੱਤੀ ਆ, ਜਿਹੜੇ ਬੰਦੇ ਬੋਲਦੇ ਸੀ ਉਹਨਾਂ ਨੂੰ ਤੁਸੀਂ ਬਾਹਰ ਕੱਢ ਤਾ ਪਾਰਲੀਮੈਂਟ ਤੋਂ, ਤਾਂ ਸਹਿਮਤੀ ਤੇ ਫਿਰ ਆਪਣੇ ਆਪ ਹੀ ਹੋ ਗਈ, ਜਿਹੜੇ ਆਪ ਰਲੇ ਹੋਏ ਉਹਨਾਂ ਨੇ ਹਾਮੀ ਭਰਤੀ, ਸਹਿਮਤੀ ਤੁਸੀਂ ਮੰਗਣੀ ਸੀ ਤੇ ਪੰਜਾਬ ਦੇ ਕਿਸਾਨਾਂ ਤੋਂ ਮੰਗਦੇ।
ਬਿਲਕੁਲ, ਹੁਣ ਲੋਕੀ ਕਹਿੰਦੇ ਵੀ ਅਸੀਂ ਵੋਟ ਨੀ ਪਾਣੀ, ਮਤਲਬ ਇੱਕ ਐਗਜ਼ਾਮਪਲ ਆ ਤਾਂ ਜੀ, ਅਗਰ ਵੋਟ ਨਹੀਂ ਪਾਓਗੇ ਤਾਂ ਮਤਲਬ ਆ ਥੋੜੀ ਕਿ ਤੁਸੀਂ ਉਹ ਅਗਰ ਉਹ ਚਾਹੁੰਦੇ ਹੋ ਸਰਕਾਰ ਸੱਤਾ ਚ ਨਾ ਆਵੇ ਮੈਂ ਵੋਟ ਨੀ ਪਾਣੀ, ਵੋਟ ਤੁਹਾਡੀ ਪੈ ਜਾਣੀ ਹੈ। ਹੁਣ ਮੇਰੀ ਵੋਟ ਮੈਂ ਇੱਥੇ ਬੈਠਾ, ਮੇਰੀ ਵੋਟ ਪੈਂਦੀ ਆ, ਦੋ ਨੰਬਰ ਪਾਉਂਦੇ ਆ ਜੋ ਮਰਜ਼ੀ ਕਰਦੇ ਉੱਥੇ ਬੈਠੇ ਪਾਈ ਜਾਂਦੇ ਆ।
ਨਾ ਪਾਉਣ ਨਾਲੋਂ ਤੇ ਨਾ ਪਾਉਣ ਦੇ ਨਾਲ ਤੇ ਦੇਖ, ਮੰਨ ਲਓ ਵੀ 100 ਬੰਦੇ ਚੋਂ 90 ਬੰਦੇ ਕਹਿਣ ਵੀ ਅਸੀਂ ਵੋਟ ਨੀ ਪਾਉਣੀ, 10 ਬੰਦਿਆਂ ਨੇ ਸਰਕਾਰ ਬਣਾ ਲੈਣੀ, ਤੁਹਾਡੇ 90ਆਂ ਦਾ ਤੁਹਾਡੇ ਦਾ ਕੀ ਰੋਲ? 10ਾਂ ਦੇ ਵਿੱਚੋਂ ਜਿਹੜੇ 5 ਜਿਹਨੂੰ ਪੈ ਗਈਆਂ, 6 ਜਿਹਨੂੰ ਪੈ ਗਈਆਂ ਉਹ ਜਿੱਤ ਜਾਣਾ, 4 ਵਾਲਾ ਹਾਰ ਜੂਗਾ, ਤੁਹਾਡੇ 90ਆਂ ਦਾ ਬੈਠਣ ਦਾ ਕੀ ਫਾਇਦਾ?
ਬੈਠਣ ਦਾ ਕੀ, ਇਹੀ ਗੱਲ ਇਹਨਾਂ ਨੇ ਕੀਤੀ ਆ। ਹੁਣ ਬਿੱਲ ਟਾਈਮ ਵੋਕਆਊਟ ਕਰਨਾ ਥੋੜੀ ਉਹਦਾ ਸੋਲੂਸ਼ਨ, ਜੇ ਉੱਥੇ ਅਪੋਜ਼ ਕਰਦੇ ਤਾਂ ਹੋਣਾ ਹੀ ਨਹੀਂ ਸੀ ਇਹ ਗੱਲਾਂ।
ਨਹੀਂ ਹੁਣ ਮੈਂ ਤੇ ਸਗੋਂ ਕਹਿੰਦਾ ਹੁਣ ਇਹਨਾਂ ਨੂੰ ਅਕਲ ਦੇਣੀ ਹੈ ਤੇ ਵੋਟਾਂ ਪਾ ਦੇਣ ਇਹਨਾਂ ਦੇ ਵਾਰ ਖਿਲਾਫ, ਇਹਨੂੰ ਨਰਿੰਦਰ ਮੋਦੀ ਨੂੰ ਅਕਲ ਜਾਵੇ ਆ ਵੀ ਮੈਂ ਇਹ ਜਿਹੜਾ ਫੈਸਲਾ ਲਿਆ ਵੀ ਮੇਰਾ ਬਹੁਤ ਗਲਤ ਸੀ, ਸਾਰੀ ਉਮਰ ਹੀ ਪਛਤਾਉਂਦਾ ਰਹੇ ਤੇ ਮਗਰੋਂ ਬਾਅਦ ਦੇ ਵਿੱਚ ਡਿਪਰੈਸ਼ਨ ਦੀਆਂ ਦਵਾਈਆਂ ਲੱਭ ਪਵੇ ਨਾ ਖਾਣ, ਫਿਰ ਨਜ਼ਾਰਾ ਆਉਣਾ। ਲੋਕ ਜਿੰਨੇ ਜਾਗ ਨਾ ਇਹਨੂੰ ਤਾਂ ਵੋਟ ਕੋਈ ਨੀ ਪਾਉਂਦੇ, ਤੇ ਅਕਾਲੀਆਂ ਨੂੰ ਹੁਣ ਆਪਦਾ ਫਿਕਰ ਪੈ ਗਿਆ ਤੇ ਬੜੀ ਸੋਹਣੀ ਸਾਡੇ ਹੱਥ ਬਾਜੀ ਸੀ, ਕਿਉਂਕਿ ਕੈਪਟਨ ਦੀ ਥੂ ਥੂ ਬੜੀ ਹੋ ਗਈ ਤੇ ਉਹ ਗੁੱਸਾ ਉਹਨਾਂ ਨੂੰ ਇਸ ਗੱਲ ਦਾ ਵੀ ਮੋਦੀ ਨੇ ਸਾਡੇ ਜੜਾਂ ਦੇ ਵਿੱਚ ਨਾ ਉਹ ਜੜਾਂ ਹੀ ਵੜਤੀਆਂ ਸਾਡੀਆਂ, ਮਤਲਬ ਚੰਗੀ ਭਲੀ ਬਾਜੀ ਹੱਥ ਚ ਆਉਂਦੀ ਉਹਦੀ ਗਵਾ ਲਈ ਨਾ।
ਮੈਂ ਕਹਿੰਦਾ ਬੜਾ ਹੀ ਵਧੀਆ ਹੋਇਆ ਇਹ ਗੱਲ ਦਾ, ਬਾਕੀ ਤਾਂ ਇਹਦੀ ਨਾ ਜਿੰਨੀਆਂ ਜੁੱਤੀਆਂ ਮਾਰ ਲਓ ਸਾਰੀ, ਮੈਂ ਕਹਿੰਦਾ ਆਪਾਂ ਪੂਰਾ ਪ੍ਰੋਗਰਾਮ ਵੀ ਕਰ ਲਈ ਤੇ ਉਹ ਵੀ ਘੱਟ ਨੇ।
ਹੁਣ ਤੇ ਜੇ ਮੈਂ ਸਗੋਂ ਜਿਹੜੇ ਬੈਠੇ ਲੁਗੇ ਜਾਂ ਵਿਚਾਰੇ ਆਮ ਆਦਮੀ ਵਾਲੇ ਨਾ, ਜੇ ਹੁਣ ਇਹ ਹੁਣ ਹੀ ਉਹ ਲਾ ਦੇਣ, ਮੈਂ ਸਲਾਹ ਵੈਸੇ ਤਾਂ ਮੈਂ ਸਲਾਹ ਦਿੰਦਾ ਨਹੀਂ ਇਹਨਾਂ ਨੂੰ, ਹੁਣ ਮੌਕਾ ਜੇ ਇਹਨਾਂ ਨੇ ਆਹ ਮੌਕਾ ਗਵਾ ਲਿਆ ਨਾ ਤੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਨਾ ਇਹ ਪਾਰਟੀ ਨੂੰ ਰਜਿਸਟਰ ਜਿਹੜੀ ਕਰਾਈ ਆ ਇਹਨੂੰ ਅਨ ਰਜਿਸਟਰ ਕਰਾ ਕੇ ਤੇ ਘਰਾਂ ਨੂੰ ਖੇਤੀਬਾੜੀ ਕਰ। ਜੇ ਤੁਸੀਂ ਆਹ ਮੌਕਾ ਹੁਣ ਮੰਨ ਲਓ ਅੱਜ ਦਾ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਅੱਕ ਗਿਆ ਦੋਨਾਂ ਤੋਂ, ਇਹ ਨਾਲ ਨੀ ਰਲੇ ਤਾਂ ਗਿਆ, ਉਹਨਾਂ ਨੇ ਜੇ ਇਹਨਾਂ ਨੂੰ ਵੋਟ ਪਾਈ ਉਹ ਸਿੱਧੀ ਉਹਨਾਂ ਨੂੰ ਜਾਣੀ, ਅੱਜ ਜੇ ਫਾਇਦਾ ਚੱਕ ਲੈਂਦੇ ਆ ਤੇ ਇਹਨਾਂ ਦੀ ਚਾਂਦੀ ਆ ਫਾਇਦਾ ਲਾ ਲਓ ਵੀ ਜਾਂ ਭਲਾ ਲਾ ਲਓ ਜਾਂ ਉਹਨਾਂ ਤੋਂ ਹੁਣ ਹੋਰ ਸੋਲੂਸ਼ਨ ਹੈ ਨੀ। ਜੇ ਇਹ ਇਹਨਾਂ ਦਿਨਾਂ ਚ ਨਾ ਨਾ ਫਿਰ ਕੁਛ ਕਰ ਸਕੇ ਇਸ ਵਾਰ, ਤੇ ਮੈਂ ਕਹਿੰਦਾ ਵੀ ਇਹ ਪਾਰਟੀ ਮੇਰੇ ਤੋਂ ਲਿਖ ਕੇ ਲੈ ਲਾ ਜਿੰਦਗੀ ਦੇ ਵਿਚ ਕਦੇ ਸਤਾ ਜੀ ਨਹੀਂ ਆ ਸਕਦੀ।
ਨਾ ਨਾ ਬਿਲਕੁਲ ਸਹੀ ਕਹਾ ਜੀ। ਤਾਈ ਜੀ ਆਪਣੇ ਵਿਕਰਮ ਭਾਜੀ ਆਏ ਸੀ ਤੋਂ ਪਹਿਲਾਂ, ਉਹਨਾਂ ਦੀ ਫੋਨ ਕਾਲ ਸੁਣੀ, ਬਹੁਤ ਵਧੀਆ ਲੱਗਿਆ। ਬੜੇ ਹੀ ਵੱਡੇ ਬੰਦੇ ਆ ਤੇ ਕਿੰਨੇ ਹੰਬਲ ਉਹਨਾਂ ਦੇ ਵਿਚਾਰ ਸੀ।
ਵਾਕਿਆ ਬਈ ਉਹ ਸਾਨੂੰ ਬੜਾ ਖੁਸ਼ੀ ਹੋਈ ਵੀ ਦੇਖੋ ਤੁਹਾਡੀ ਗੱਲ ਸਹੀ ਆ। ਜੇ ਮੈਂ ਪਹਿਲਾਂ ਕਹਿੰਦਾ ਹੁੰਦਾ ਜਿਹੜਾ ਬੰਦਾ ਟੀਸੀ ਤੋਂ ਚੜ ਕੇ ਨਵਾਣ ਵੱਲ ਨੂੰ ਜਾਵੇ, ਉਸ ਦੇ ਮਨ ਦੇ ਵਿੱਚ ਇਹ ਕੋਈ ਰੋਸ ਨਾ ਹੋਵੇ ਕਿ ਮੈਂ ਟੀਸੀ ਸੀ ਸੀ, ਮੈਂ ਮਹਾਨ ਉਹਨੂੰ ਸਮਝਦਾ। ਤੇ ਜੇ ਉਹ ਵਿਚਾਰਾ ਰੋਈ ਜਾਵੇ ਇਸ ਗੱਲ ਨੂੰ ਲੈ ਕੇ, ਹੁਣ ਧਰਮਿੰਦਰ ਆ ਗਏ ਵਿਚਾਰੇ ਕਈ ਵਾਰ ਬਗੋਚਾ ਹੀ ਲੈ ਜਾਂਦੇ ਕਿ ਹੁਣ ਬੱਲੇ ਬੱਲੇ ਸਾਡੀ ਰਹੀ ਨੇ। ਉਹ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਵੀ ਬੱਲੇ ਬੱਲੇ ਤੇ ਚਲੋ ਹਰ ਬੰਦੇ ਦੀ ਸਮੇਂ ਦੇ ਨਾਲ ਜਾਣੀ ਆ, ਉਹਨੂੰ ਸਵੀਕਾਰ ਕਰ ਲੈਣਾ, ਉਹਦੇ ਵਰਗੀ ਕੋਈ ਰੀਸ ਨਹੀਂ। ਤੇ ਉਹ
ਜਿਹੜੇ ਵਿਚਾਰ ਨੇ ਤਾਇਆ ਜੀ, ਉਹ ਮਤਲਬ ਕਹਿੰਦੇ ਸਭ ਤੋਂ ਜਿਹੜੀ ਖਤਰਨਾਕ ਆ ਪੁਲਿਸ ਦੀ ਮਾਰ ਨਹੀਂ ਹੁੰਦੀ, ਕਹਿੰਦੇ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਆ ਤੁਰਨੇ ਨਾ ਮਰਨਾ। ਇਹ ਵਿਚਾਰ ਮਤਲਬ ਬੜੀ ਪਹਿਲਾਂ ਵੀ ਪੜੇ ਆ, ਪਰ ਜਦੋਂ ਕੋਈ ਬੰਦਾ ਲੱਗਦਾ ਵੀ ਹਾਂ ਯਾਰ ਵਾਕਈ ਐਡੀ ਹਸਤੀ ਵੀ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਆ, ਤਾਂ ਬਹੁਤ ਬਹੁਤ ਜ਼ਿਆਦਾ ਮਤਲਬ ਕਹਿ ਲਓ ਸੁਪਨਿਆਂ ਦਾ ਮਰ ਜਾਣਾ ਇੱਕ ਜਿਹੜੇ ਪੰਜਾਬ ਦੇ ਆ ਅੱਜ ਜੋ ਆਪਣੇ ਹੋ ਰਹੇ ਆ, ਉਹਦਾ ਲੱਗਦਾ ਸੀ ਕਿਤੇ ਸੁਪਨੇ ਇਹਨਾਂ ਦੇ ਮਾਰ ਗਏ ਆ ਲੋਕਾਂ ਦੇ, ਸੁਪਨੇ ਇਹਨਾਂ ਦੇ ਹੈ ਨਹੀਂ,
ਖੜੇ ਵੀ ਤਾਂ ਹੀ ਹੋਏ ਉਹ। ਹੋਰ ਕਾਹ ਤੋਂ ਹੋਏ, ਉਹਨਾਂ ਨੂੰ ਪਤਾ ਵੀ ਇਹ ਸੁਪਨੇ ਹੀ ਮਰ ਗਿਆ ਤੇ ਫਿਰ ਉਹ ਮਰ ਜਾਣੇ ਤੋਂ ਵੀ ਮਾੜਾ ਗੱਲ ਆ। ਕਹਿੰਦੇ ਵੀ ਜ਼ਮੀਰ ਮਰ ਜਾਣਾ ਤੇ ਬੰਦੇ ਦੀ ਅਸਲ ਮੌਤ ਹੋ ਜਾਂਦੀ ਆ, ਤੇ ਜਦ ਤੁਸੀਂ ਉਹਦਾ ਮਰ ਜਾਓ ਤੇ ਉਹ ਤੇ ਫਿਰ ਵੀ ਜਨਮ ਹੋ ਜਾਂਦਾ। ਇਹ ਤੇ ਸਾਰੇ ਧਰਮ ਹੀ ਗੱਲ, ਮੁੜ ਬੰਦਾ ਆਉਂਦਾ ਜਾਂਦਾ, ਤੇ ਜੇ ਜ਼ਮੀਰ ਮਰ ਗਿਆ ਉਹ ਮੁੜ ਕੀ ਆਉਣਾ, ਉਹ ਤੇ ਜਿੰਦਾ ਹੀ ਮੰਨ ਲਓ ਵੀ ਮਰਿਆ ਦੇ ਬਰਾਬਰ ਹੀ ਆ, ਲਾਸ਼ਟ ਹੋ ਜੀ ਫਿਰਦਾ, ਹੋਰ ਨੂੰ ਕੋਈ ਗੱਲ,
ਤੁਰੀ ਫਿਰਦੀ
ਲਾਸ਼ ਹੋ ਜਾਂਦੀ। ਚਲੋ ਟਾਈਮ ਤੇ ਮੇਰਾ ਮਲਕੀਤ ਮੈਨੂੰ ਹਾਕ ਆਈਆਂ ਮਾਰਨ ਦਾ ਟਾਈਮ ਹੋ ਗਿਆ। ਚਲੋ ਥੈਂਕ ਯੂ ਭਾਜੀ ਨਗਿੰਦਰ ਭਾਜੀ, ਗੱਲਾਂ ਬਾਤਾਂ ਦੇ ਵਿੱਚ ਪਤਾ ਨੀ ਚੱਲਿਆ ਕਾਫੀ ਸਮਾਂ ਜਿਹੜਾ ਤਾਇਆ ਜੀ ਹੋ ਗਿਆ।
ਜੀ 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 ਭਾਜੀ,
ਚਲੋ ਬਹੁਤ ਸ਼ੁਕਰਾਨਾ ਤੁਹਾਡਾ, ਸ੍ਰੀ ਅਕਾਲ, ਥੈਂਕ ਯੂ ਭਾਜੀ, ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਤਾ ਜੀ ਗੁਰਮੀਤ ਸੈਣੀ ਸਾਹਿਬ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਸਤਿ ਸ੍ਰੀ ਅਕਾਲ ਵਾਲਾ ਹੈਣੀ ਸਾਹਿਬ, ਕਹਿੰਦੇ ਜੀ ਕੁਲਦੀਪ ਰੰਧਾਵਾ ਦਾ ਪਰਖ ਗੀਤ ਜ਼ਰੂਰ ਸੁਣਾਓ ਜੀ ਭਾਜੀ, ਕੋਸ਼ਿਸ਼ ਕਰਾਂਗੇ ਜ਼ਰੂਰ, ਹੁਣ ਕਿਉਂਕਿ ਥੋੜਾ ਸਮਾਂ ਹੋ ਗਿਆ, ਕੱਲ ਨੂੰ ਨਹੀਂ ਤੇ ਸੁਣਾਵਾਂਗੇ। ਤੇ ਭਾਜੀ ਗੁਰਸ਼ਰਨ ਸਿੰਘ ਕਹਿੰਦੇ ਭਾਜੀ ਕਸ਼ਮੀਰ ਵੈਲ ਐਜੂਕੇਟਡ ਐਂਡ ਇੰਟੈਲੀਜੈਂਟ ਪੀਪਲ, ਹਾਂ ਜੀ ਕਸ਼ਮੀਰ ਦੇ ਲੋਕ ਬੰਨੇ ਪੜ੍ਹੇ ਲਿਖੇ ਨੇ ਤੇ ਬੜੇ ਸਿਆਣੇ ਨੇ, ਸਿਆਣੇ ਆ। ਬਾਕੀ ਉਹਨਾਂ ਦੇ ਕਹਿੰਦੇ ਘਰ ਦਾਣਿਆਂ ਦੀ ਕਮੀ ਆ, ਇਸ ਕਰਕੇ ਸਿਆਣੇ ਨੀ, ਸਿਆਣੇ ਨੀ ਕਿਉਂਕਿ ਜਿਸ ਘਰ ਦਾਣੇ ਉਸ ਘਰ ਕਮਲੇ ਵੀ ਸਿਆਣੇ, ਹਾਂ ਘਰ ਦਾਣਿਆਂ ਦੀ ਕਮੀ ਆ ਕਹਿੰਦੇ, ਵਾਕਿਆ ਸਹੀ ਗੱਲ ਆ। ਉਹਨੇ ਇਹ ਗੱਲ ਉਹਦੀ ਸਹੀ ਆ, ਜਿਹਨਾਂ ਦੇ ਦਾਣੇ ਤੋਂ ਕਮਲੇ ਵੀ ਸਿਆਣੇ, ਜਿਹੜੇ ਵਿਚਾਰਿਆਂ ਦੇ ਦਾਣੇ ਨੇ ਉਹਦੇ ਗੱਲ ਹੁਣ ਉਹ ਠੀਕ ਆ ਆਪਣੇ ਹਿਸਾਬ ਨਾਲ, ਹਰ ਬੰਦਾ ਭਾਈ ਆਪਣੇ ਸਿਸਟਮ ਦੇ ਵਿੱਚ ਉਹ ਸਿਆਣਾ ਹੀ ਹੁੰਦਾ, ਮੂਰਖ ਵੀ ਚਲੋ ਕਹਿ, ਜਿਹੜਾ ਮੂਰਖ ਮੂਰਖ ਜਿਹੜਾ ਮੂਰਖ ਕਹਿੰਦਾ ਨਾ ਕਿਸੇ ਨੂੰ, ਅਸਲ ਚ ਮੈਂ ਸਮਝਦਾ ਹੁੰਦਾ ਮੂਰਖ ਹੁੰਦਾ ਹੀ ਆਪ ਆ। ਇਨਸਾਨ ਆਪਣੇ ਆਪ ਨੂੰ ਸਮਝ ਲਵੇ ਨਾ ਵੀ ਮੈਂ ਕਿਸ ਜਗ੍ਹਾ ਤੇ ਆ, ਉਹਦਾ ਅੱਧਾ ਜਿਹੜਾ ਬੁਖਾਰ ਜਿਹੜਾ ਤਾਪ ਸੀ ਕਹਿੰਦਾ। ਲਤਾ ਜੀ ਜਰਨੈਲ ਹਰਨੇਕ ਬੈਂਸ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਜੀ ਸਤਿ ਸ੍ਰੀ ਅਕਾਲ, ਕਹਿੰਦੇ ਤਾਇਆ ਜੀ ਤੁਸੀਂ ਆਲਵੇਜ਼ ਰੌਕ, ਤੁਸੀਂ ਆਲਵੇਜ਼ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ। ਧੰਨਵਾਦ ਜੀ ਬੈਂਸ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਤੇ ਪੀ ਯੂ ਦੀਆਂ ਯਾਰੀਆਂ ਸ਼ੈਰੀਮਾਨ ਦਾ ਸੁਣਨਾ ਚਾਹੁੰਦੇ ਨੇ ਭਾਜੀ, ਅੱਜ ਕੋਸ਼ਿਸ਼ ਕਰਾਂਗੇ ਜੇ ਸੁਣਾ ਸਕੇ। ਤੇ ਇੱਧਰ ਤਾਂ ਜੀ ਮਨਦੀਪ ਸਿੰਘ ਵਿਰਕ ਭਾਜੀ ਹੋਰਾਂ ਨੇ ਉਹਨਾਂ ਨੇ ਆਪਾਂ ਨੂੰ ਸੁਨੇਹਾ ਨਹੀਂ ਭੇਜਿਆ, ਮਾਫ਼ੀ ਚਾਹੁੰਦੇ। ਅਮਨਦੀਪ ਭਾਜੀ ਤਾਇਆ ਜੀ ਆਏ ਨੇ, ਕਹਿੰਦੇ ਜੀ ਤਾਇਆ ਜੀ ਮੇਰਾ ਪਲਾਂਟਸ ਨਰਸਰੀ ਦਾ ਵੀ ਕਹਿੰਦੇ ਕੰਮ ਆ, ਤਾਇਆ ਜੀ ਨਰਸਰੀ ਦਾ ਕੰਮ ਉਹ ਕਰਦੇ ਨੇ, ਮਤਲਬ ਪਲਾਂਟਸ ਜਿਹੜੇ ਬੂਟੇ ਉਗਾਉਣ ਦਾ, ਵਾਹ ਵਾਹ ਬੜਾ ਸੋਹਣਾ ਕੰਮ ਆ। ਕਹਿੰਦੇ ਜੀ ਸਰਪੰਚ 10 ਆਲੇ ਪਲਾਂਟ ਦੇ 50 ਕਹਿੰਦਾ ਜੀ ਬਣਾਉਂਦੇ ਆ ਬਿੱਲ ਚ, ਇਹ ਕਹਿੰਦੇ ਜੀ ਨੇਤਾਵਾਂ ਨੂੰ ਪਿੱਛੇ ਛੱਡਦੇ ਆ, 100 ਵਾਲੇ ਪਲਾਂਟ ਦਾ 400। ਅੱਛਾ ਕਹਿੰਦੇ ਜੀ ਤਾਇਆ ਜੀ ਮੇਰਾ ਨਰਸਰੀ ਦਾ ਕੰਮ ਆ, ਜਿਹੜੇ ਸਰਪੰਚ ਆ ਨਾ 10 ਵਾਲੇ ਬੂਟੇ ਨੂੰ 50 ਵਾਲੇ ਚ ਵੇਚ ਕੇ ਤੇ ਉਹ ਬਣਾ ਦਿੰਦੇ ਨੇ ਗੱਲ ਬਿੱਲ ਦੇ ਵਿੱਚ ਕਿ ਅਸੀਂ 50 ਦਾ ਬੂਟਾ ਲਾਇਆ, ਕਹਿੰਦੇ 100 ਵਾਲਾ ਬੂਟਾ 400 ਦੇ। ਉਹ ਤਾਂ ਫਿਰ ਉਹ ਗੱਲ ਠੀਕ ਹੀ ਆ ਵੀ ਇਹਨੂੰ ਵਿਚਾਰੇ ਨੂੰ ਕੋਈ ਮਿਲਿਆ ਨਾ ਜੀ, ਉਹਨੇ ਤੇ ਆਪਦਾ 3 ਲੱਖ ਪੂਰਾ ਕਰਨਾ ਜਿਹੜੀ ਦਾਰੂ ਪਿਆਈ ਆ। ਅਸਲ ਵਿਚ ਕਰਪਸ਼ਨ ਨਾ ਪੈਦਾ ਹੋਣ ਦਾ, ਮੰਨ ਲੋ ਤੁਸੀਂ ਨਿਆਣੇ ਨੂੰ ਕੋਈ ਖਰਚਣ ਨੂੰ ਰੁਪਇਆ ਨੀ ਦਿੰਦੇ ਤਾਂ ਬਟੂਏ ਜਦੋਂ ਚੋਰੀ ਆਪੇ ਕਰੂਗਾ। ਦੇਖ ਜੇ ਇਸ ਨਿਆਣੇ ਨੂੰ ਜੇਬ ਖਰਚ ਨਹੀਂ ਮਿਲਦਾ ਓਹਦੇ ਜਿੰਨੀ ਜਰੂਰਤ ਦਾ, ਇਹ ਨੀ ਕਿ ਬੇਵਾਈ, ਉਹ ਹੁਣ ਓਹਦਾ ਵੀ ਚਾਹ ਕਰਦਾ ਕੁਲਫੀਆਂ ਖਾਣ ਨੂੰ, ਓਹਦਾ ਵੀ ਚਾਹ ਕਰਦਾ ਟੋਫੀਆਂ ਖਾਣ ਨੂੰ, ਉਹ ਤਾਂ ਫਿਰ ਹੁਣ ਮੌਕਾ ਵੇਖ ਕੇ ਭਾਪੇ ਦੀ ਜੇਬ ਦੇ ਵਿਚੋਂ 100 ਰੁਪਇਆ ਕੱਢੂਗਾ ਹੀ ਚੋਰੀ। ਚੋਰੀ ਕਰਨ ਦੀ ਆਦਤ ਕਿਹਨੇ ਪਾਈ? ਮਜਬੂਰੀ ਨੇ ਪਾਈ, ਨਾ ਪਿਓ ਨੇ ਪਾਈ ਨਾ ਮਾਂ ਨੇ ਪਾਈ, ਮਜਬੂਰੀ ਆ। ਓਹਦਾ ਵੀ ਜੀ ਕਰਦਾ ਕਿਉਂਕਿ ਉਹ ਬਚਪਨ ਆ, ਬਚਪਨ ਚ ਸਹੀ ਗਲਤ ਨੀ ਵੇਖਦਾ, ਉਹਨੂੰ ਟੋਫੀ ਵੇਚਦੀ। ਬੰਦੇ ਦਾ ਹੋ ਸਕਦਾ ਸਰਪੰਚ ਵੀ ਕਸੂਰਵਾਰ ਨਾ, ਮੈਨੂੰ ਲੱਗਦਾ ਜੇ ਕਰਪਸ਼ਨ ਰੋਕਣੀ ਤਾਂ ਉਹਨਾਂ ਨੂੰ ਬਣਦਾ ਉਹਦਾ ਹੱਕ ਦੇਣਾ ਚਾਹੀਦਾ। ਕਹਿੰਦੇ ਬਾਜੀ ਗੁੱਸਾ ਨਾ ਕਰਿਓ, ਮੈਂ ਕਸ਼ਮੀਰ ਵਾਲੀ ਗੱਲ ਕਿਸੇ ਨੂੰ ਠੇਸ ਲਈ ਨਹੀਂ ਸੀ ਪਹੁੰਚਾਉਣਾ ਚਾਹੁੰਦਾ। ਆਹਾ ਨੇ ਸੇਸਕਾਂ ਨੂੰ ਪਹੁੰਚਾਉਣੀ, ਕਿਸੇ ਨੂੰ ਵੀ ਠੇਸ ਪਹੁੰਚਾਉਣ ਦੀ ਮਤਲਬ ਇਹ ਲੋੜ ਹੀ ਨਹੀਂ। ਆਪਾਂ ਕਿਹੜਾ ਕਿਸੇ ਨੂੰ ਕੋਈ ਮਾੜਾ ਕਹਿੰਦੇ, ਸਾਡੇ ਨਾਲੋਂ ਤਾਂ ਮਾੜਾ ਕੋਈ ਹੈ ਹੀ ਨਹੀਂ। ਕਹਿੰਦੇ ਹਮ ਨਹੀਂ ਚੰਗਾ ਤੇ ਬੁਰਾ ਨਹੀਂ ਕੋਈ, ਜਿਹੜਾ ਵੀ ਕੋਈ ਆ ਹਰ ਕੋਈ ਆਪਣੇ ਸਾਹਮਣੇ ਚੰਗਾ ਹੀ ਆ। ਤੇ ਲੈ ਮਿਲ ਗਈ ਤੋਏ ਕਾਕਾ ਲਤਾ ਜੀ, ਹੁਣ ਆਪਾਂ ਲਖਵਿੰਦਰ ਬਡਾਲੀ ਦੇ ਗੀਤ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰ ਦੇਣੀ ਹੈ, ਤੇ ਬਾਕੀ ਪ੍ਰੋਗਰਾਮ ਦੇ ਵਿੱਚ ਜਿੰਨੇ ਰਹਿ ਗਏ ਗੀਤ ਤੇ ਉਹ ਪਿਆਰੇ ਦੋਸਤਾਂ ਨੂੰ ਆਪਾਂ ਕੱਲ ਨੂੰ ਜ਼ਰੂਰ ਸੁਣਾਵਾਂਗੇ। ਆਹਤੀ ਚਲੋ ਕੱਲ ਨੂੰ ਸਹੀ, ਚੰਗਾ ਜੀ ਸਾਰਿਆਂ ਨੂੰ ਹੁਣ ਸਤਿ ਸ੍ਰੀ ਅਕਾਲ, ਕੱਲ ਨੂੰ ਫਿਰ ਮਿਲਦੇ ਹਾਂ, ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਦੀਵਾਨਾ ਬੁਝਾਈਂ ਅਜੇ ਰਾਤ ਬਾਕੀ ਆ, ਦੀਵਾਨਾ ਬੁਝਾਈਂ ਅਜੇ ਰਾਤ ਬਾਕੀ ਆ, ਦੀਵਾਨਾ ਬੁਝਾਈਂ ਅਜੇ ਰਾਤ ਬਾਕੀ ਆ, ਭਰੀ ਜਾ ਹੁੰਗਾਰਾ ਬਾਕੀਆ, ਦੀਵਾਨਾ ਬੁਝਾਈਂ ਅਜੇ ਰਾਤ ਬਾਕੀਆ। ਭਰੀ ਜਾ ਹੁੰਗਾਰਾ ਅਜੇ ਬਾਤ ਬਾਕੀਆ,
ਸਾਨੂੰ ਚੱਜ ਲੈਣ ਦੇ ਹੈ ਇਸ਼ਕੇ ਦਾ ਸਿੱਖ ਸਾਨੂੰ ਚੱਜ ਲੈਣ ਦੇ ਰੂਹਾਂ ਵਾਲੀ ਹੋਣੀ ਮੁਲਾਕਾਤ ਬਾਕੀ ਆ ਰੂਹਾਂ ਵਾਲੀ ਹੋਣੀ ਮੁਲਾਕਾਤ ਬਾਕੀ ਆ ਭਰੀ ਜਾ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24